ਕਾਲ ਮੂਰਤ ਅਜੂਨੀ ਸੈ ਭੰਗ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੂਰਾ ਸੋ ਪਹਿਚਾਨੀਆ ਜੋ ਲੜਾ ਦੀਨ ਕੇ ਪੁਰਜਾ ਪੁਰਜਾ ਕਟ ਮਰੈ ਕਬੂ ਨ ਛਾਡੈ ਖੇਤ ਸਤਿਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਤਸੰਗ ਜੀ ਆਪ ਦਾਦਾ ਦੇ ਜੋ ਗੁਰੂ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਭਾਈ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਸ਼ਾਮਾਂ ਦੇ ਸੁੰਦਰ ਦੀਵਾਨ ਸਜ ਰਹੇ ਹਨ, ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲੋਂ ਆਪ ਜੀ ਨੇ ਸੋਦਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਸਾਧਨ ਕੀਤੇ, ਉਪਰੰਤ ਦਾਸ ਨੂੰ ਹੁਕਮ ਹੋਇਆ ਹੈ ਆਪ ਜੀ ਨਾਲ ਕੁਝ ਵਿਚਾਰ ਸਾਂਝੇ ਕਰਨ ਦਾ। ਪਿਛਲਾ ਹਫ਼ਤਾ ਚਮਕੌਰ ਸਾਹਿਬ ਦੀ ਜੰਗ ਦਾ ਸੀ, ਆ ਹਫ਼ਤਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹੈ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਾਰੇ ਭਾਈ ਗੁਰਦਾਸ ਸਿੰਘ ਜੀ ਨੇ ਇਹ ਬਚਨ ਕਹੇ ਹਨ ਵਾਰਾਂ ਦੇ ਵਿੱਚ, ਕਿਉਂਕਿ ਗੁਰੂ ਪਿਆਰੇ ਉਹ ਭਾਈ ਗੁਰਦਾਸ ਦੋ ਹੋਏ ਹਨ। ਪਹਿਲਾ ਭਾਈ ਗੁਰਦਾਸ ਜੀ ਭੱਲੇ ਹੋਏ ਹਨ ਜਿਹੜੇ ਗੁਰੂ ਅਮਰਦਾਸ ਜੀ ਦੇ ਭਤੀਜੇ ਸਨ, ਦੂਸਰਾ ਭਾਈ ਗੁਰਦਾਸ ਬਹਿਲੋ ਕਾ ਹੋਇਆ ਹੈ ਜਿਹਨੂੰ ਗੁਰੂ ਅਰਜਨ ਦੇਵ ਜੀ ਨੇ ਵਰ ਦਿੱਤਾ ਸੀ ਭਾਈ ਬਹਿਲ ਨੂੰ ਸਭ ਤੋਂ ਪਹਿਲ, ਉਹ ਮਸੰਦ ਸਨ ਅਤੇ ਉਹ ਭਾਈ ਗੁਰਦਾਸ ਰਾਮ ਰਾਏ ਕੋਲ ਰਿਹਾ ਕਰਦੇ। ਜਦੋਂ ਦਸਮ ਪਾਤਸ਼ਾਹ ਜੀ ਨੇ 1100 ਮਸੰਦ ਡੇਰਾਦੂਨ ਸਾੜਿਆ ਸੀ ਪੰਜਾਬ ਕੌਰ ਦੇ ਕਹੇ ਦੇ, ਕਿਉਂਕਿ ਰਾਮ ਰਾਏ ਦਾ ਆਪਣੇ ਸਰੀਰ ਦੇ ਵਿੱਚੋਂ ਆਤਮਾ ਕੱਢ ਕੇ ਲੈ ਗਿਆ, ਕੁਝ ਸਮਾਂ ਜ਼ਿਆਦਾ ਹੋ ਗਿਆ, ਫੜ ਕੇ ਉੱਦਾਂ ਜੀ ਨੇ ਉਹਨੂੰ ਸਾੜਤਾ ਸੀ ਜੋ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਸਰਾਪ ਹੋਇਆ ਸੀ। ਦਸਮ ਪਾਤਸ਼ਾਹ ਉੱਥੇ ਆਏ, ਜਦੋਂ ਮਸੰਦ ਸਾੜੇ ਤਾਂ ਸਾਰੇ ਮਸੰਦਾਂ ਦੂਜਿਆਂ ਦੇ ਮਨ ਵਿੱਚ ਇਹ ਗੱਲ ਆ ਗਈ ਕਿ ਭਾਈ ਗੁਰਦਾਸ ਜਿਹੜਾ ਪਹਿਲੋ ਕਾ ਹੈ ਨਾ, ਇਹਨੇ ਗੁਰੂ ਕਲਗੀਧਰ ਪਿਤਾ ਨੂੰ ਬੁਲਾਇਆ ਹੈ ਅਤੇ ਇਸ ਕਰਕੇ ਇਹਦੇ ਖਿਲਾਫ ਹੋ ਗਏ, ਤਾਂ ਉਸ ਵਕਤ ਰਾਤੋ ਰਾਤ ਅਨੰਦਪੁਰ ਸਾਹਿਬ ਆ ਗਏ ਗੁਰੂ ਦਸਮ ਪਾਤਸ਼ਾਹ ਦੇ ਚਰਨਾਂ 'ਚ ਆਣ ਕੇ ਅਤੇ ਸਾਧ ਸੰਗਤ ਦੀ ਬਹੁਤ ਸੇਵਾ ਕੀਤੀ। ਅੰਮ੍ਰਿਤ ਛਕਿਆ ਭਾਈ ਗੁਰਦਾਸ ਸਿੰਘ ਬਣੇ। ਉਹ ਭਾਈ ਗੁਰਦਾਸ ਸਿੰਘ ਜੀ ਨੇ ਜਿਹੜੀ ਵਾਰ ਲਿਖੀ ਹੈ ਨਾ, ਵਾਹ ਪ੍ਰਗਟਿਉ ਮਰਦੇ ਗੰਬੜਾ ਮਈਆ ਮਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਪਹਿਲਾ ਮਤਲਬ ਤਾਂ ਇਹ ਹੈ ਕਿ ਗੁਰੂ ਕਲਗੀਧਰ ਪਿਤਾ ਨੇ 22 ਦਸੰਬਰ ਦਾ ਅਵਤਾਰ ਧਾਰਨ ਕੀਤਾ, ਉਹ ਸੁਣੀ ਸਕਦੇ ਜਿਹੜਾ ਸਾਧ ਸੰਗਤ ਅੱਜ 25 ਤਰੀਕ ਹੈ, ਤੋ ਐਤਵਾਰ ਦਾ ਦਿਨ ਜਿਸ ਤਰ੍ਹਾਂ 22 ਦਸੰਬਰ ਦਾ ਗੁਰੂ ਸਾਹਿਬ ਦਾ ਅਵਤਾਰ ਹੋਇਆ ਅਤੇ 22 ਦਸੰਬਰ ਹੀ ਸਭ ਤੋਂ ਛੋਟਾ ਦਿਨ ਹੈ ਅਤੇ ਸਭ ਤੋਂ ਛੋਟੇ ਦਿਨ ਦੇ ਵਿੱਚ ਹੀ ਸਾਧ ਸੰਗਤ ਜੀ ਆਨੰਦ ਚਮਕੌਰ ਸਾਹਿਬ ਦਾ ਯੁੱਧ ਹੋਇਆ 22 ਤਰੀਕ। ਛੋਟੇ ਦਿਨ ਦੇ ਵਿੱਚ ਬਹੁਤ ਵੱਡੇ ਸਾਕੇ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਹੇ ਸਨ, ਕਲਗੀਧਰ ਪਿਤਾ ਜੀ ਦੇ ਬਚਨ ਹਨ ਭਾਈ ਕਿ ਗਿੱਦੜਾਂ ਤੋਂ ਮੈਂ ਸ਼ੇਰ ਬਣਾਵਾਂ। ਸੋ ਐਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਇਤਿਹਾਸ ਰਚਨਾ ਕੀਤਾ ਹੈ,
ਉਹਦੇ ਤੇ ਵਿਚਾਰ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਮਨ ਬਿਰਤੀਆਂ ਇਕਾਗਰ ਕਰਕੇ ਕੁਆਰ ਗੱਜ ਵੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਦੇ ਬਾਰੇ ਭਾਈ ਸੰਤੋਖ ਸਿੰਘ ਜੀ ਨੇ ਬਚਨ ਕਹੇ ਹਨ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨਾ ਹੁੰਦੇ ਤਾਂ ਟੋਟਲ ਸਾਰਿਆਂ ਦੀ ਸੁਣਤ ਹੋਣੀ ਸੀ। ਇਸ ਦੁਨੀਆਂ ਦੇ ਉੱਤੇ ਨਾ ਕੋਈ ਮੰਦਰ ਦਿਸਣਾ ਸੀ ਕਿਸੇ ਕਿਸਮ ਦਾ ਵੀ, ਸਾਧ ਸੰਗਤ ਜੀ ਸਭ ਥਾਂ ਬਾਂਗਾਂ ਹੀ ਹੋਇਆ ਕਰਨੀਆਂ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ ਕੁਛ ਗੁਰਮੁਖਾਂ ਪਿਆਰਿਆਂ ਨੇ ਕਿਹਾ, ਨਾ ਮੈਂ ਕਹੂੰ ਜਬ ਕੀ, ਨਾ ਮੈਂ ਕਹੂੰ ਤਬ ਕੀ, ਬਾਤ ਕਰੂੰ ਮੈਂ ਅਬ ਕੀ। ਅਬ ਅਗਰ ਜੇ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਣ ਧੋਤੀ ਸਭ। ਸੋ ਐਸੇ ਮੇਰੇ ਸਤਿਗੁਰੂ ਪਿਤਾ 9 ਸਾਲ ਦੀ ਅਵਸਥਾ ਦੇ ਵਿੱਚ ਆਪਣੇ ਪਿਤਾ ਨੂੰ ਘੱਲਿਆ ਦੂਸਰੇ ਧਰਮ ਦੀ ਰੱਖਿਆ ਵਾਸਤੇ। ਦੁਨੀਆਂ ਦੇ ਉੱਤੇ 125,000 ਪੈਗੰਬਰ ਹੋ ਚੁੱਕਿਆ, 9 ਨਾਥ, 84 ਸਿੱਧ, 52 ਵੀਰ, 6 ਜਤੀ ਹੋਏ, 11 ਅਵਤਾਰ ਬ੍ਰਹਮਾ ਦੇ, 9 ਸ਼ਿਵ ਜੀ ਦੇ, ਇਸੇ ਤਰ੍ਹਾਂ 23 ਅਵਤਾਰ ਵਿਸ਼ਨੂੰ ਦੇ। ਕਿਸੇ ਵੀ ਪੀਰ ਪੈਗੰਬਰ ਔਲੀਏ ਨੇ ਆਣ ਕੇ ਇਹ ਗੱਲ ਨਹੀਂ ਕਹੀ। ਤੋ ਸਾਧ ਸੰਗਤ ਜੀ, ਜਿੰਨੇ ਵੀ ਹੋਏ ਹਨ, ਕਿਸੇ ਨੇ ਸਾਰਿਆਂ ਨੇ ਆਪਣੇ ਧਰਮ ਦਾ ਵਾਧਾ ਜ਼ਰੂਰ ਕੀਤਾ ਹੋਵੇਗਾ, ਆਪਣੇ ਧਰਮ ਦੇ ਬੰਦਿਆਂ ਦੀ ਰੱਖਿਆ ਜ਼ਰੂਰ ਕੀਤੀ ਹੋਵੇਗੀ, ਪਰ ਦੁਨੀਆਂ 'ਤੇ ਇਹੋ ਜਿਹੀ ਕਿਤੇ ਮਿਸਾਲ ਨਹੀਂ ਹੈ ਕਿ ਦੂਸਰੇ ਦੇ ਧਰਮ ਦੀ ਵੀ ਰੱਖਿਆ ਕੀਤੀ ਹੋਵੇ। ਗੁਰੂ ਘਰ ਜਿਹੜਾ ਹੈ ਸਾਧ ਸੰਗਤ ਗੁਰਸਿੱਖੀ ਹੈ, ਜਿਹੜੀ ਗੁਰਮਤ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ 10ਵੇਂ ਹੀ ਪਾਤਸ਼ਾਹੀਆਂ ਤੱਕ, 11ਵੇਂ ਗੁਰੂ ਗ੍ਰੰਥ ਸਾਹਿਬ ਜੀ, 12ਵਾਂ ਗੁਰੂ ਦਾ ਖਾਲਸਾ ਪੰਥ ਜਿਹੜਾ ਸਾਜਿਆ ਹੈ। ਤੋ ਸਾਧ ਸੰਗਤ ਜੀ ਇਹ ਵਿਚਾਰ ਕਰਦੇ ਹਾਂ ਤੇ ਕਲਗੀਧਰ ਪਿਤਾ ਤੋਂ ਬਿਨਾਂ ਹੋਰ ਕਿਸੇ ਦੇ ਹਿੱਸੇ ਇਹ ਗੱਲ ਨਹੀਂ ਆਈ, 9 ਸਾਲ ਦੀ ਅਵਸਥਾ ਵਿੱਚ ਆਪਣੇ ਪਿਤਾ ਨੂੰ ਭੇਜਦੇ ਹਾਂ। ਸਰਨ ਆਵੈ ਤਿਸ ਕੰਠ ਲਾਏ ਬਿਰਦ ਸੁਆਮੀ ਸੰਦਾ। ਸਰਨ ਕੋਈ ਜਿਹੜਾ ਆ ਗਿਆ ਉਹਨੂੰ ਕੰਠ ਨਾ ਲਾ ਲਿਆ ਮੇਰੇ ਸਤਿਗੁਰੂ ਪਿਤਾ ਜੀ ਨੇ, ਇਹ ਗੁਰੂ ਦਾ ਬਿਰਦ ਹੈ, ਭਾਈ ਬਿਰਦ ਹੈ। ਜੇ ਗੁਰੂ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਕਸ਼ਮੀਰੀ ਪੰਡਿਤ ਚੱਲ ਕੇ ਆਏ ਤੇ ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੀ ਅਵਸਥਾ ਦੇ ਵਿੱਚ ਜੇ ਬੱਚਿਆਂ ਨਾਲ ਬਾਲ ਲੀਲਾ ਕਰਦੇ ਹੋਏ ਆ ਰਹੇ ਹਨ ਤੇ ਜਿਹੜੇ ਹਿੰਦੂਆਂ ਦੇ ਮੂੰਹ ਦੇ ਵਿੱਚ ਘਾਹ ਲਿਆ ਹੋਇਆ ਹੈ, ਛਾਤੀਆਂ 'ਚ ਹੌਕੇ ਹਨ ਤੇ ਸਾਧ ਸੰਗਤ ਜੀ ਕੱਪੜੇ ਪਾਟੇ ਪਾਏ ਹੋਏ ਹਨ, ਐਸੀ ਹਾਲਤ ਹੈ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਆਣ ਕੇ ਮਸਤਕ ਟੇਕਿਆ ਤੇ ਸਾਧ ਸੰਗਤ ਵੈਰਾਗ ਦੇ ਨਾਲ ਸਤਿਗੁਰ ਦੇ ਚਰਨ ਹੀ ਧੋ ਦਿੱਤੇ। ਤੇ ਜੇ ਬਾਬਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੇ ਖੇਡਦੇ ਆਏ ਹਨ ਤੇ ਪਿਤਾ ਜੀ ਦੀ ਗੋਦ ਵਿੱਚ ਬੈਠ ਗਏ, ਪਿਤਾ ਜੀ ਨੇ ਪਿਆਰ ਕਰਕੇ ਬਿਠਾਇਆ ਤੇ ਕਿਹਾ ਹੈ, ਪਿਤਾ ਜੀ ਇਹ ਕੌਣ ਹਨ? ਵੈਸਾ ਐਸੇ ਮੇਰੇ ਸਤਿਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਰੋੜਾਂ ਜਨਮ ਅਸੀਂ ਲੈ ਕੇ ਸਿਰ ਕਲਮ ਕਰਕੇ ਗੁਰੂ ਦੇ ਚਰਨਾਂ 'ਚ ਅਰਪਣ ਕਰਦੇ, ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਦੇਣ ਨਹੀਂ ਦੇ ਸਕਦੇ। ਪਰ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਿਹਾ ਹੈ ਕਿ ਗੁਰੂ ਦਾ ਖਾਲਸਾ ਸੱਜ ਜਾ, ਦਾੜਾ ਕੇਸ ਰੱਖ, ਇਹਦੇ ਤੋਂ ਦੂਰ ਨਾ ਜਾ, ਅੰਮ੍ਰਿਤ ਛਕ ਲੈ, ਉਹਦੇ ਤੋਂ ਅਸੀਂ ਨਮੁੱਕਰ ਹੁੰਦੇ ਜਾ ਰਹੇ। ਐਸੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੇ ਬੈਠੇ ਹਨ ਪਿਤਾ ਦੀ ਗੋਦ ਵਿੱਚ ਤੇ ਕਿਹਾ, ਪਿਤਾ ਜੀ ਇਹ ਕੌਣ ਹਨ? ਤਾਂ ਉਸ ਵਕਤ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਲਾਲ ਜੀ ਇਹ ਕਸ਼ਮੀਰੀ ਪੰਡਿਤ। ਪਿਤਾ ਜੀ ਇਹਨਾਂ ਦੀ ਐਸੀ ਹਾਲਤ ਕਿਉਂ ਹੈ? ਕਹਿੰਦੇ, ਲਾਲ ਜੀ ਇਹਨਾਂ ਦੇ ਧਰਮ ਨੂੰ ਖਤਰਾ। ਜਦੋਂ ਇਹ ਗੱਲ ਕਹਿ ਦਿੱਤੀ ਇਹਨਾਂ ਦੇ ਧਰਮ ਨੂੰ ਖਤਰਾ ਹੈ ਤੇ ਪਿਤਾ ਜੀ ਫਿਰ ਇਹ ਕਿੱਦਾਂ ਧਰਮ ਦਾ ਖਤਰਾ ਟਲੇਗਾ ਇਹਨਾਂ ਦਾ? ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਲਾਲ ਜੀ ਜੇ ਕੋਈ ਬਹੁਤ ਵੱਡਾ ਸੂਰਮਾ ਯੋਧਾ ਬੜੀ ਬੜਾ ਤਪੱਸਵੀ ਜੇ ਇਹਨਾਂ ਦੇ ਥਾਂ ਜਾ ਕੇ ਆਪਣਾ ਸਿਰ ਦੇ ਦੇਵੇ ਤਾਂ ਇਹਨਾਂ ਦੇ ਧਰਮ ਤੋਂ ਧਰਮ ਦਾ ਖਤਰਾ ਟਲ ਸਕਦਾ ਹੈ, ਔਰੰਗਜ਼ੇਬ ਬਾਦਸ਼ਾਹ ਦੀ ਜ਼ੁਲਮ ਦੀ ਬੇੜੀ ਭਰ ਸਕਦੀ, ਭਰ ਕੇ ਡੁੱਬੇਗੀ। ਤਾਂ ਉਸੇ ਵਕਤ ਹੀ ਝੱਟ ਦੇਣੀ ਕਹਿ ਦਿੱਤਾ। 9 ਸਾਲ ਦਾ ਬੱਚਾ ਹੈ, ਜੇ ਆਮ 9 ਸਾਲ ਦੇ ਬੱਚੇ ਦੀ ਗੱਲ ਕਰਦੇ ਹਾਂ, ਪਿਤਾ ਕਿਸੇ ਕੰਮ ਜਾਂਦਾ ਹੈ, ਕਹਿੰਦਾ ਬਾਪੂ ਨਾ ਜਾਏ, ਇੰਨਾ ਪਿਆਰ ਕਰਦਾ ਹੈ, ਬਾਪੂ ਨੂੰ ਜਾਣ ਨਹੀਂ ਦਿੰਦਾ। ਧੰਨ ਗੁਰੂ ਕਲਗੀਧਰ ਪਿਤਾ, ਐਸੇ ਮੇਰੇ ਸਤਿਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਜਿਹੜੇ ਵਾਹ ਪ੍ਰਗਟੇ ਉਹ ਮਰਦ ਅਗੰਬੜਾ, ਅਗੰਬੜਾ ਦਾ ਮਤਲਬ ਇੱਕ ਨਿਆਰਾ ਹੀ ਮਰਦ ਪ੍ਰਗਟ ਹੋਇਆ। ਦੁਨੀਆਂ ਦੇ ਉੱਤੇ ਇੱਕ ਨਿਆਰਾ ਮਰਦ ਪ੍ਰਗਟ ਹੋਇਆ ਹੈ ਜਿਹੜੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 9 ਸਾਲ ਦੀ ਅਵਸਥਾ ਦੇ ਵਿੱਚ ਇਹ ਗੱਲ ਕਹੀ ਹੈ ਕਿ ਜੇ ਇਹਨਾਂ ਦੇ ਧਰਮ ਨੂੰ ਖਤਰਾ ਹੈ ਤੇ ਫਿਰ ਉਸੇ ਵਕਤ ਹੀ ਕਹਿ ਦਿੱਤਾ ਪਿਤਾ ਜੀ ਆਪ ਗੁਰੂ ਨਾਨਕ ਸਾਹਿਬ ਜੀ ਗੁਰਤਾ ਗੱਦੀ ਦੇ ਵਾਰਸ ਹੋ, ਆਪ ਤੋਂ ਵੱਡਾ ਬਲੀ ਕੌਣ ਹੋ ਸਕਦਾ ਹੈ, ਆਪ ਤੋਂ ਵੱਡਾ ਤਪੱਸਵੀ ਕੌਣ ਹੋ ਸਕਦਾ ਹੈ। ਬਾਬੇ ਬਕਾਲੇ ਦੀ ਧਰਤੀ ਉੱਤੇ ਆਪ ਜੀ ਨੇ 26 ਸਾਲ 9 ਮਹੀਨੇ ਤਪੱਸਿਆ ਕੀਤੀ ਹੈ, ਆਪ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ, ਗੁਰੂ ਸਾਹਿਬ ਦਾ ਬਚਨ ਹੈ ਸਰਨ ਆਵੇ ਤੇ ਸਕੰਠ ਲਾਏ, ਇਹ ਬਿਰਧ ਸਵਾਮੀ ਸੰਦਾ। ਸਤਿਗੁਰੂ ਜੀ ਇਹ ਤੇ ਆਪ ਜੀ ਦਾ ਬਿਰਧ ਹੈ ਨਾ, ਆਪ ਕਿਰਪਾ ਕਰਕੇ ਇਹਨਾਂ ਦਾ ਜਿਹੜਾ ਦੁੱਖ ਹੈ ਉਹਨਾਂ ਨੂੰ ਹਰਨਾ ਕਰੋ, ਆਪ ਜਾ ਕੇ ਸੀਸ ਦੋ। ਏਦਾਂ ਕਦੀ ਕਿਸੇ ਪੁੱਤਰ ਨੇ ਅੱਜ ਤੱਕ ਨਹੀਂ ਜੇ ਕਿਹਾ। ਜੋ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਧ ਸੰਗਤ ਦੀ ਛੋਟੀ ਅਵਸਥਾ ਦੇ ਵਿੱਚ ਆਪਣੇ ਪਿਤਾ ਨੂੰ ਵਾਰ ਦਿੱਤਾ ਕਾਹਦੇ ਵਾਸਤੇ, ਦੂਸਰੇ ਦੇ ਧਰਮ ਦੀ ਰੱਖਿਆ ਕਰਨ ਵਾਸਤੇ। ਫਿਰ ਸਾਧ ਸੰਗਤ ਜੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹਾਦਤ ਦਿੱਤੀ ਹੈ ਤੇ ਉਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਇਸੇ ਤਰ੍ਹਾਂ ਜੈਤਾ ਜੀ ਨੂੰ ਇਹ ਗੱਲ ਪੁੱਛੀ ਹੈ, ਭਾਈ ਜੈਤਾ ਜੀ ਜਿਹੜੇ ਬਾਅਦ ਵਿੱਚ ਅੰਮ੍ਰਿਤ ਛਕ ਕੇ ਭਾਈ ਜੀਵਨ ਸਿੰਘ ਬਣੇ, ਰੰਗਰੇਟੇ ਗੁਰੂ ਕੇ ਬੇਟੇ ਬਣੇ, ਤੋ ਸਾਧ ਸੰਗਤ ਜੀ ਜਦੋਂ ਇਹ ਗੱਲ ਪੁੱਛੀ ਹੈ ਕਿ ਉੱਥੇ ਕੋਈ ਸਿੱਖ ਨਹੀਂ ਸੀ ਦਿੱਲੀ ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ, ਜਦੋਂ ਉਹਨਾਂ ਦਾ ਸਿਰ ਜਿਹੜਾ ਹੈ, ਜਦੋਂ ਉਸ ਜਲਾਦ ਨੇ ਤਲਵਾਰ ਚਲਾਈ ਹੈ, ਸਿਰ ਤਾਂ ਭਾਈ ਜੈਤਾ ਜੀ ਦੀ ਗੋਦੀ ਵਿੱਚ ਆ ਗਿਆ, ਧੜ ਜਿਹੜਾ ਉੱਥੇ ਰਹਿ ਗਿਆ, ਤੇ ਉਹ ਧੜ ਦਾ ਫਿਰ ਮਗਰੋਂ ਸੰਸਕਾਰ ਕਿਸ ਤਰ੍ਹਾਂ ਹੋਇਆ, ਤੇ ਉਸ ਵਕਤ ਬਾਅਦ ਵਿੱਚ ਲੱਖੀ ਸ਼ਾਹ ਵਣਜਾਰੀ ਨੇ ਸਾਧ ਸੰਗਤ ਜਿਸ ਤਰ੍ਹਾਂ ਆਪਣੇ ਘਰ ਨੂੰ ਅੱਗ ਲਾ ਕੇ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੀਰ ਦਾ ਸੰਸਕਾਰ ਕੀਤਾ, ਇੰਨਾ ਸਤਿਕਾਰ ਹੈ ਸਾਡੇ ਅੰਦਰ ਗੁਰੂ ਸਾਹਿਬ ਵਾਸਤੇ। 750 ਘਰ ਸੀ ਦਿੱਲੀ ਦੇ ਵਿੱਚ ਤੇ ਸਾਧ ਸੰਗਤ ਗੁਰੂ ਦਸਮ ਪਾਤਸ਼ਾਹ ਨੂੰ ਜਦੋਂ ਆ ਕੇ ਭਾਈ ਲੱਖੀ ਸ਼ਾਹ ਵਣਜਾਰੇ ਨੇ ਇਹ ਗੱਲ ਸਾਰੀ ਦੱਸੀ ਹੈ ਤਾਂ ਉਸ ਵਕਤ ਗੁਰੂ ਕਲਗੀਧਰ ਪਿਤਾ ਨੇ ਕਿਹਾ ਦਿੱਲੀ ਦੀ ਸਿੱਖੀ ਢਿੱਲੀ ਰਹਿ ਗਈ, ਹੁਣ ਮੈਂ ਇਹੋ ਜਿਹਾ ਖਾਲਸਾ ਪੰਥ ਸਾਜਾਂਗਾ ਜਿਹੜਾ ਲੱਖਾਂ ਦੇ ਵਿੱਚ ਖਲੋਤਾ ਹੋਵੇਗਾ, ਆਪਣੇ ਆਪ ਨੂੰ ਛਪਾਉਣ ਦਾ ਯਤਨ ਕਰੇਗਾ ਤਾਂ ਉਹ ਛਪ ਨਹੀਂ ਸਕੇਗਾ, ਦੂਰੋਂ ਵੇਖਣ ਵਾਲਾ ਕਵੇਗਾ ਉਹ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ। ਇਹੋ ਜਿਹਾ ਸਾਨੂੰ ਮਰਦਾਂ ਦਾ ਬਾਣਾ ਦਿੱਤਾ ਹੈ, ਮਰਦ ਪੈਦਾ ਕੀਤੇ ਆ, ਮਰਦ ਪਿਤਾ ਨੇ ਮਰਦ ਪੈਦਾ ਕੀਤੇ ਆ, ਤੇ ਜੇ ਸਾਧ ਸੰਗਤ ਅਸੀਂ ਉਸ ਪਿਤਾ ਦੇ ਪੁੱਤਰ ਹੋਣ ਤੋਂ ਹੀ ਨਮੁੱਕਰ ਹੋ ਜਾਈਏ ਤੇ ਫਿਰ ਸਮਝ ਲਓ ਵੀ ਕੈਸੇ ਹੋਵਾਂਗੇ ਅਸੀਂ ਭਾਈ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਬਚਨ ਕੀਤਾ ਹੈ, ਗਿੱਦੜਾ ਤੋਂ ਮੈਂ ਸ਼ੇਰ ਬਣਾਉਂ, ਚਿੜੀਆਂ ਤੋਂ ਮੈਂ ਬਾਜ ਤੜਾਉਂ, 125,000 ਸੇ ਏਕ ਲੜਾਉਂ, ਤਬ ਹੈ ਗੋਬਿੰਦ ਸਿੰਘ ਨਾਮ ਕਹਾਂ। ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਿਹਾ, ਜੇ ਆਪਾਂ ਆਮ ਪੰਚਾਇਤ ਵਿੱਚ ਬਹਿੰਦੇ ਹਾਂ, ਪਰੇ ਪੰਚਾਇਤ ਵਿੱਚ ਕੋਈ ਸਾਧ ਸੰਗਤ ਬੜਾ ਹੰਕਾਰੀ ਮਨੋ ਖਾਣ ਕੇ ਕਈ ਗੱਲਾਂ ਕਰਦਾ, ਪਰ ਕਈ ਵਾਰ ਕੋਈ ਜੁਰਤ ਵਾਲਾ ਬੰਦਾ ਆਣ ਕੇ ਕਹਿੰਦਾ ਕਿ ਭਾਈ ਜੇ ਮੈਂ ਆਹ ਕੰਮ ਨਾ ਕੀਤਾ ਤੇ ਮੇਰਾ ਨਾਮ ਬਦਲ ਦੇ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਉਹੀ ਬਚਨ ਕੀਤਾ। ਮਹਾਰਾਜ ਕਹਿੰਦੇ 125,000 ਸੇ ਏਕ ਲੜਾਉਂ ਤਬੇ ਗੋਬਿੰਦ ਸਿੰਘ ਨਾਮ ਕਹਾਉਂ, ਮੇਰਾ ਨਾਂ ਗੋਬਿੰਦ ਸਿੰਘ ਤਾਂ ਹੀ ਹੋਵੇਗਾ ਜੇ ਮੈਂ 125,000 ਨਾਲ ਇੱਕ ਸਿੰਘ ਨੂੰ ਲੜਾ ਦੇਵਾਂਗਾ। ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਰਣਜੀਤ ਨਗਾਰਾ ਮੜਿਆ, ਜਦੋਂ ਮੜਿਆ ਰਣਜੀਤ ਨਗਾਰਾ ਤੋਂ ਗੁਰਮੁਖੋ, ਉਹਨਾਂ ਹੀ ਹਿੰਦੂਆਂ ਦੀ ਰੱਖਿਆ ਵਾਸਤੇ ਧਰਮ ਦੇ ਉਹਨਾਂ ਦੇ ਪਿਤਾ ਨੇ ਸ਼ਹਾਦਤ ਦਿੱਤੀ ਹੈ, ਉਹਨਾਂ ਹਿੰਦੂਆਂ ਨੂੰ ਸਾਧ ਸੰਗਤ ਜੀ ਗਵਾਲੀਅਰ ਦੇ ਕਿਲ੍ਹੇ 'ਚ 52 ਰਾਜਿਆਂ ਨੂੰ ਕੱਢਣ ਵਾਸਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਕੱਢਿਆ, ਆਜ਼ਾਦ ਕਰਵਾਇਆ ਹੈ, ਤੇ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਨਾਲ ਉਹਨਾਂ 52 ਰਾਜਿਆਂ ਦੇ ਪੋਤਰਿਆਂ ਨੇ ਯੁੱਧ ਕੀਤੇ। ਇਦੋਂ ਕਰਤ ਘਣਤਾ ਕੀ ਹੋ ਸਕਦੀ ਹੈ। ਸੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਇਹ ਬਚਨ ਕਹੇ ਹਨ ਤੇ ਇਹ ਬਚਨ ਕਹਿ ਥੋੜਾ ਜਿਹਾ ਧਿਆਨ ਦਿਆ ਜੇ, ਕਈ ਗੁਰਮੁਖ ਪਿਆਰੇ ਅੰਮ੍ਰਿਤ ਛਕ ਕੇ ਨਾ ਤੇ ਪਤਾ ਨੀ ਆਪਣੇ ਆਪ ਨੂੰ ਸਮਝਦੇ, ਪਤਾ ਨੀ ਕੀ ਹੈ ਸਾਧ ਸੰਗਤ, ਪਤਾ ਨੀ ਕੀ ਬਣ ਗਏ ਅਸੀਂ, ਗੁਰੂ ਦਾ ਖਾਲਸਾ ਹੁੰਦਾ ਕੀ ਹੈ। ਮਹਾਰਾਜ ਕਹਿੰਦੇ ਖਾਲਸਾ ਸੋ ਜੋ ਨਿਰਧਨ ਕੋ ਪਾਲੈ, ਖਾਲਸਾ ਸੋ ਜੋ ਦੁਸ਼ਟ ਕੋ ਗਾਲ ਹੈ, ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋਏ ਕਰੇ ਨਿਤ ਜੰਗ। ਨਿਤ ਜੰਗ ਦਾ ਮਤਲਬ ਇਹ ਨਹੀਂ ਕਿ ਆਪਸ ਵਿੱਚ ਲੜ ਮਰ ਕੇ ਮਰੀ ਜਾਣ, ਨਿਤ ਜੰਗ ਦਾ ਇਹ ਮਤਲਬ ਹੈ ਕਿ ਜਿੰਨਾ ਚਿਰ ਬਾਹਰੀ ਕੋਈ ਦੁਸ਼ਮਣ ਨਹੀਂ ਆਇਆ, ਕੋਈ ਦੁਸ਼ਮਣ ਦੇ ਵੱਲੋਂ ਸਾਡੀ ਕੌਮ ਦੇ ਉੱਤੇ ਕੋਈ ਭਾਰੀ ਨਹੀਂ ਹੈ, ਸਾਡੀ ਦੇਸ਼ ਦਾ ਕੋਈ ਨੁਕਸਾਨ ਨਹੀਂ ਹੈ, ਤੇ ਉਹਨਾਂ ਚਿਰ ਤੱਕ ਅਸੀਂ ਅੰਦਰੂਨੀ ਜਿਹੜੇ ਸਾਧ ਸੰਗਤ ਸਾਡੇ ਦੁਸ਼ਮਣ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਨਾਲ ਜੰਗ ਕਰਨੀ। ਜੇ ਸਾਧ ਸੰਗਤ ਜੀ ਇਸੇ ਤਰ੍ਹਾਂ ਹਰਿਮੰਦਰ ਸਾਹਿਬ ਦੀ ਹੁੰਦੀ ਹੋਵੇ ਬੇਅਦਬੀ, ਤੇ ਜੇ ਕੋਈ ਗੁਰਸਿੱਖ ਨੇ ਆਣ ਕੇ ਬਾਬਾ ਦੀਪ ਸਿੰਘ ਨੂੰ ਇਹ ਗੱਲ ਕਹਿ ਦਿੱਤੀ ਹੈ ਤੇ ਕਲਮ ਵੀ ਉੱਥੇ ਰੱਖ ਦਿੱਤੀ ਹੈ, ਤੇ ਸਾਧ ਸੰਗਤ ਗੁਰੂ ਸਾਹਿਬ ਦੇ ਸਰੂਪ ਲਿਖਦੇ ਸਨ ਤੇ ਉੱਥੇ ਮਾਲਾ ਰੱਖ ਦਿੱਤੀ, ਖੰਡਾ 18 ਸੇਰ ਦਾ ਫੜ ਲਿਆ। ਇਹ ਗੁਰੂ ਦੇ ਖਾਲਸੇ ਦੀ ਅਸਲ ਦੇ ਵਿੱਚ ਡੈਫੀਨੇਸ਼ਨ, ਜੇ ਇਹ ਗੁਰੂ ਦੇ ਖਾਲਸੇ ਦੀ ਤਸਵੀਰ ਹੈ ਤਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਗਿੱਦੜਾਂ ਤੋਂ ਮੈਂ ਸ਼ੇਰ ਬਣਾਉਂ, ਪਹਿਲਾ ਨੰਬਰ ਤੇ ਇਹ ਨੇ। ਦੂਸਰਾ ਆਇਆ ਗੁਰੂ ਗੋਬਿੰਦ, ਗੁਰੂ ਨਾਨਕ ਸਾਹਿਬ ਜੀ ਨੇ ਵਚਨ ਕੀਤਾ ਹੈ, ਗੁਰਬਾਣੀ ਦੇ ਵਿੱਚ ਵੀ ਕਥਨ ਆਉਂਦਾ, ਰਾਜੇ ਸ਼ੀਂ ਮੁਕੱਦਮ ਕੁੱਤੇ ਜਾਇਜ ਗਾਇਨ ਬੈਠੇ ਸੁੱਤੇ, ਤੇ ਰਾਜੇ ਨੂੰ ਉੱਥੇ ਸ਼ੇਰਾਂ ਦਾ ਰੂਪ ਧਾਰਨ ਦੀ ਗੱਲ ਕੀਤੀ। ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਕਹਿ ਦਿੱਤਾ ਵੀ ਸ਼ੇਰ ਬਣਾਊਂਗਾ, ਤੇ ਗੁਰੂ ਨਾਨਕ ਸਾਹਿਬ ਜੀ ਨੇ ਤੇ ਇਹ ਗੱਲ ਕਹਿ ਦਿੱਤੀ, ਰਾਜੇ ਸ਼ੀਂ ਮੁਕੱਦਮ ਕੁੱਤੇ, ਰਾਜੇ ਸ਼ੇਰਾਂ ਦਾ ਰੂਪ ਬਣਾ ਤੇ, ਮੁਕੱਦਮ ਜਿਹੜੇ ਉਹਨਾਂ ਦੇ ਵਜ਼ੀਰ ਕੁੱਤਿਆਂ ਦਾ ਰੂਪ ਬਣਾਇਆ ਹੋਇਆ। ਸ਼ੇਰ ਉੱਥੇ ਵੀ ਕਿਹਾ ਤੇ ਸ਼ੇਰ ਇੱਧਰ ਵੀ ਕਿਹਾ, ਇਹ ਨਹੀਂ ਹੈ ਕਿ ਸ਼ੇਰ ਦੀ ਗੱਲ ਹੈ ਸਾਧ ਸੰਗਤ ਜੀ, ਇੱਥੇ ਸ਼ੇਰ ਦੀ ਬਿਰਤੀ ਦੀ ਗੱਲ ਹੈ। ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਜਿਹੜਾ ਸ਼ੇਰ ਆਖਿਆ ਉਹ ਇਹ ਆਖਿਆ ਕਿ ਉਹ ਜ਼ਾਲਮ ਹੁੰਦਾ ਹੈ, ਸ਼ੇਰ ਮਜ਼ਲੂਮ ਤੇ ਜ਼ੁਲਮ ਕਰਦਾ ਹੈ, ਤੇ ਉਹ ਸ਼ੇਰ ਦੀ ਗੱਲ ਨਹੀਂ ਹੈ। ਇੱਥੇ ਗੁਰੂ ਗੋਬਿੰਦ ਸਿੰਘ ਨੇ ਆਖਿਆ ਗਿੱਦੜਾਂ ਤੋਂ ਮੈਂ ਸ਼ੇਰ ਬਣਾਉਂ, ਇੱਥੇ ਗਿੱਦੜਾਂ ਤੋਂ ਸ਼ੇਰ ਬਣਾਉਣ ਦਾ ਨਿਰਭੈ, ਨਿਡਰ, ਨਿਰਭੈਤਾ ਦਾ ਪ੍ਰਤੀਕ ਹੈ ਗੁਰੂ ਦਾ ਖਾਲਸਾ। ਜਾਨਵਰ ਨਹੀਂ ਬਣਾਇਆ ਸਾਨੂੰ ਸਾਧ ਸੰਗਤ ਨੇ, ਸਾਨੂੰ ਉਸ ਜੇ ਸ਼ੇਰ ਦੀ ਜਿਹੜੀ ਜਿਹੜਾ ਸਭ ਤੋਂ ਵਧੀਆ ਉਹਦਾ ਸਾਧ ਸੰਗਤ ਸੁਭਾਅ ਹੈ ਕਿ ਨਿਰਭੈ ਹੁੰਦਾ ਹੈ, ਤੇ ਦੂਸਰਾ ਸ਼ੇਰ ਦਾ ਸੁਭਾਅ ਹੈ ਕਿ ਜੇ ਕਿਸੇ ਨੇ ਸ਼ਿਕਾਰੀ ਨੇ ਉਹਨੂੰ ਮਾਰਨ ਦਾ ਯਤਨ ਕੀਤਾ ਹੈ ਉਹ ਉਸ ਸ਼ਾਸਤਰ ਵੱਲ ਨਹੀਂ ਜਾਂਦਾ, ਉਹ ਸ਼ਿਕਾਰੀ ਵੱਲ ਜਾਂਦਾ ਹੈ। ਦੋ ਬਿਰਤੀਆਂ ਹੁੰਦੀਆਂ ਸਾਧ ਸੰਗਤ ਜੀ, ਗੁਰਮਤ ਦੇ ਵਿੱਚ ਦੋ ਬਿਰਤੀਆਂ ਮੰਨੀਆਂ ਗਈਆਂ। ਆਮ ਆਪਾਂ ਕਹਿੰਦੇ ਇੱਕ ਸ਼ੇਰ ਬਿਰਤੀ ਹੈ, ਇੱਕ ਕੂਕਰ ਬਿਰਤੀ ਹੈ। ਜਿਹੜੀ ਸ਼ੇਰ ਬਿਰਤੀ ਹੈ ਸਾਧ ਸੰਗਤ ਜੀ, ਉਹ ਇਹ ਹੈ ਕਿ ਜਿਸ ਤਰ੍ਹਾਂ ਜੇ ਆਪਾਂ ਨੂੰ ਕੋਈ ਦੁੱਖ ਮਿਲ ਗਿਆ ਹੈ ਨਾ, ਤੇ ਅਸੀਂ ਕਹਾਂਗੇ ਫਲਾਣੇ ਬੰਦੇ ਨੇ ਮੈਨੂੰ ਦੁੱਖ ਦਿੱਤਾ, ਫਲਾਣੇ ਬੰਦੇ ਨੇ ਮੈਨੂੰ ਮਾਰਿਆ, ਫਲਾਣੇ ਬੰਦੇ ਨੇ ਆਹ ਕੰਮ ਕੀਤਾ ਹੈ। ਪਰ ਉਹ ਹੈ ਕੂਕਰ ਬਿਰਤੀ, ਉਹ ਕੂਕਰ ਬਿਰਤੀ ਆ ਗਈ ਹੈ ਕਿਉਂਕਿ ਜੇ ਕੁੱਤੇ ਨੂੰ ਡੰਡਾ ਮਾਰੀਏ ਤਾਂ ਡੰਡੇ ਨੂੰ ਚੱਬਦਾ, ਮਾਰਨ ਵਾਲੇ ਨੂੰ ਕੁਝ ਨਹੀਂ ਕਹਿੰਦਾ। ਜਦੋਂ ਸ਼ੇਰ ਨੂੰ ਮਾਰਨ ਕੋਈ ਜਾਂਦਾ ਹੈ ਤੇ ਗੁਰਮੁਖੋ ਸ਼ੇਰ ਨੂੰ ਜਦੋਂ ਮਾਰਨ ਜਾਂਦਾ ਹੈ ਤੇ ਉਧਰੋਂ ਗੋਲੀ ਵੱਜਦੀ ਹੈ, ਲੇਕਿਨ ਉਹਨੇ ਗੋਲੀ ਦੀ ਪਰਵਾਹ ਨਹੀਂ ਕੀਤੀ, ਉਹਨੇ ਉਹ ਵੇਖਿਆ ਵੀ ਕਿਹੜਾ ਬੰਦਾ ਮੈਨੂੰ ਮਾਰਨ ਵਾਲਾ, ਉਹਦੇ ਤੇ ਜਾ ਪੈਂਦਾ। ਇਸ ਕਰਕੇ ਗੁਰੂ ਦੇ ਖਾਲਸੇ ਦੀ ਸ਼ੇਰ ਬਿਰਤੀ ਬਣਾਈ ਹੈ ਕਿ ਸਿੱਧੇ ਦਾ ਸਿੱਧਾ ਅਕਾਲ ਪੁਰਖ ਨਾਲ ਹੀ ਗੱਲ ਕਰਨੀ ਉਸ ਗੁਰਸਿੱਖ ਨੇ। ਤਾਂਹੀਓ ਕਹਿ ਦਿੱਤਾ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਖਾਲਸਾ ਪ੍ਰਗਟ ਕਰਕੇ ਤੇ ਗੁਰੂ ਸਾਹਿਬ ਨੇ ਇਸ ਸੰਸਾਰ ਦੇ ਵਿੱਚ ਇੱਕ ਨਿਰਾਲਾ ਪੰਥ ਚਲਾਇਆ, ਫਿਰ ਇਹ ਵਚਨ ਕਹਿ ਦਿੱਤਾ ਹੈ, ਜਬਲਾ ਖਾਲਸਾ ਰਹੇ ਨਿਆਰਾ ਤਬਲਗ ਤੇਜ ਦੀਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਵਿਪਰਨ ਦੀ ਰੀਤੀ ਕੀ ਹੈ? ਵਿਪਰਨ ਦੀ ਰੀਤ ਇਹ ਨਹੀਂ ਹੈ ਕਿ ਸੁੱਚ ਪਵਿੱਤਰਤਾ ਕਰਨੀ, ਇਹ ਵਿਮਣ ਵਾਲੀ ਰੀਤੀ ਆ ਗਈ ਹੈ। ਵਿਪਰਨ ਦੀ ਰੀਤੀ ਇਹ ਹੈ ਗੁਰਮੁਖੋ, ਜਿਹੜਾ ਵੀ ਜਿਸ ਤਰ੍ਹਾਂ ਪਹਿਲੇ ਬ੍ਰਾਹਮਣ ਹੋਇਆ ਕਰਦੇ ਸਨ ਤੇ ਜੇ ਉਹ ਵੇਦਾਂ ਸ਼ਾਸਤਰਾਂ ਦੇ ਗਿਆਤੇ ਸਨ ਨਾ, ਤੇ ਉਹਨਾਂ ਦੇ ਗਾਂਹ ਜਿਹੜੇ ਪੁੱਤਰ ਉਹਨਾਂ ਨੇ ਵੇਦ ਸ਼ਾਸਤਰ ਨਹੀਂ ਪੜ੍ਹੇ, ਕੁਛ ਵੀ ਨਹੀਂ ਕੀਤਾ, ਉਹ ਕਹਿੰਦੇ ਅਸੀਂ ਤਾਂ ਦੁਨੀਆਂ ਦੇ ਗੁਰੂ ਹਾਂ, ਸਾਨੂੰ ਪੂਜੋ, ਭਾਵੇਂ ਉਹ ਕੁਝ ਵੀ ਨਹੀਂ ਪੜ੍ਹੇ। ਇਸੇ ਤਰ੍ਹਾਂ ਹੁਣ ਵੀ ਉਹੀ ਗੱਲ ਆ ਗਈ, ਬ੍ਰਾਹਮਣ ਵਾਲੀ ਰੀਤੀ ਇਹ ਹੋ ਗਈ ਹੈ, ਸਿੱਖਾਂ ਦੇ ਘਰ ਜਨਮ ਲੈ ਲਿਆ, ਸਿੱਖੀ ਸਰੂਪ ਹੀ ਨਹੀਂ ਹੈ, ਇਹ ਬ੍ਰਾਹਮਣਾਂ ਵਾਲੀ ਰੀਤੀ ਹੈ ਕਿ ਬ੍ਰਾਹਮਣ ਆਖਣਾ ਮੈਂ ਸਿੰਘ ਹਾਂ, ਨਾਂ ਨਾਲ ਸਿੰਘ ਲਗਾਉਣਾ ਤੇ ਮੈਂ ਸਿੰਘ ਹਾਂ, ਮੈਂ ਫਲਾਨਾ ਸੋ, ਮੈਂ ਫਲਾਨਾ ਸੋ। ਪਰ ਸਾਧ ਸੰਗਤ ਜੀ, ਮੂੰਹ ਦੇ ਉੱਤੇ ਸਿੱਖਾਂ ਵਾਲਾ ਕੋਈ ਨਾਂ ਨਿਸ਼ਾਨ ਹੀ ਨਹੀਂ ਹੈ, ਇਹ ਹੈ ਬ੍ਰਾਹਮਣ ਵਾਲੀ ਰੀਤੀ। ਗੁਰੂ ਸਾਹਿਬ ਕਹਿੰਦੇ ਜਦੋਂ ਜਾਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ, ਕਹਿੰਦੇ ਮੈਂ ਪ੍ਰਤੀਤ ਨਹੀਂ ਕਰਾਂਗਾ, ਕੁੱਟ ਪੈਣ ਡਈ ਹੈ ਨਾ, ਸਾਡੇ ਸਾਰੇ ਪਾਸੇ ਪੈ ਰਹੀ ਹੈ ਸਾਧ ਸੰਗਤ। ਕਦੀ ਕੋਈ ਪੱਗ ਦਾ ਮਸਲਾ ਆ ਗਿਆ, ਕਦੀ ਉੱਥੇ ਪਹਿਲਾਂ ਪੰਜਾਬ ਵਿੱਚ ਭਾਸ਼ਾ ਦਾ ਮਸਲਾ ਆ ਗਿਆ, ਫਿਰ ਉੱਥੇ ਵੀ ਪੱਗਾਂ ਦੇ ਮਸਲੇ ਆਏ। ਹਰ ਕੰਮ ਵਾਸਤੇ ਸਾਨੂੰ ਯਤਨ ਕਰਨਾ ਪਿਆ, ਜੂਝਣਾ ਪਿਆ। ਗੁਰੂ ਕਲਗੀਧਰ ਪਿਤਾ ਨੇ ਸਾਨੂੰ ਸ਼ੇਰ ਬਣਾਇਆ, ਸ਼ੇਰ ਦਾ ਮਤਲਬ ਸ਼ੇਰ ਬਿਰਤੀ ਦਿੱਤੀ ਹੈ। ਸ਼ੇਰ ਬਿਰਤੀ ਗੁਰਸਿੱਖ ਦੀ ਕੀ ਹੈ? ਜੇ ਮੈਨੂੰ ਕੋਈ ਸਾਧ ਸੰਗਤ ਦੁੱਖ ਮਿਲਿਆ, ਮਹਾਰਾਜ ਪਾਪ ਮੇਰੇ, ਮੈਂ ਪਾਪੀ ਹਾਂ। ਜੇ ਖੁਸ਼ੀ ਮਿਲੀ ਹੈ, ਮਹਾਰਾਜ ਰਹਿਮਤ ਤੇਰੀ। ਕਿਉਂਕਿ ਹਰ ਵਕਤ ਅਕਾਲ ਪੁਰਖ ਨੂੰ ਹੀ ਸੰਬੋਧਨ ਹੋਣਾ, ਜੇ ਆਖਣਾ ਗੁਰਮੁਖਾ ਕਾਰਜ ਕਰਨਾ, ਜੇ ਗੁਰੂ ਨੂੰ ਪਾਇਆ ਤੇ ਜ਼ਰੂਰ ਹੋਵੇਗਾ, ਇਹ ਨਹੀਂ ਆਖਣਾ ਮੈਂ ਕੀਤਾ। ਸੋ ਮੈਂ ਮਮਤਾ ਹੋਮੇ ਜਿਹੜੀ ਉਹਨੂੰ ਤੇ ਮਾਰ ਹੀ ਦੇਣਾ ਹੈ ਨਾ, ਤੇ ਗੁਰੂ ਸਾਹਿਬ ਨੇ ਇਹ ਵੀ ਬਚਨ ਕਹਿਤਾ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਇਹ ਤਮਾਰਗ ਪੈਰ ਧਰੀਜਿਆ ਸਿਰ ਦੀਜਿਆ ਕਾਣ ਨਾ ਕੀਜੇ। ਇਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਪਨ ਅਵਸਥਾ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਿਤਾ ਜੀ ਦੀ ਸ਼ਹਾਦਤ ਦਿੱਤੀ। ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਘੇਰੇ ਗਏ, ਘੇਰਿਆ 10 ਲੱਖ ਦੀ ਫੌਜ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਆਪ ਜਫਰਨਾਮੇ ਦੇ ਵਿੱਚ 10 ਲੱਖ ਫੌਜ ਕਹਿੰਦੇ, ਤੇ ਜਿਹੜਾ ਸਾਧ ਸੰਗਤ ਬਾਬਾ ਹਰ ਸਿੰਘ ਜੀ ਡੈਰੀ ਦਾ ਸਨ, ਗੁਰੂ ਸਾਹਿਬ ਦਾ ਰੋਜ਼ਨਾਮਚਾ ਲਿਖਦੇ ਸਨ, ਉਹਨਾਂ ਨੇ ਵੀ 10 ਲੱਖ ਦੀ ਬਜਾਏ ਉਹਨਾਂ ਨੇ 20 ਲੱਖ ਫੌਜ ਕਿਹਾ। ਸੋ ਗੁਰੂ ਗੋਬਿੰਦ ਸਿੰਘ ਨੇ ਜਦੋਂ ਜਫਰਨਾਮਾ ਲਿਖਿਆ ਉਹਦੇ ਵਿੱਚ 10 ਲੱਖ ਫੌਜ ਦੀ ਚਮਕੌਰ ਦੀ ਯੁੱਧ ਦੀ ਗੱਲ ਕੀਤੀ ਹੈ। ਤੋ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਘੇਰੇ ਦੇ ਵਿੱਚ ਜਦੋਂ ਰਹੇ, ਸਾਰੇ ਸਿੰਘ 8 ਮਹੀਨੇ ਲਗਾਤਾਰ ਸਾਧ ਸੰਗਤ ਜੀ ਭੁੱਖੇ ਵੀ ਰਹੇ ਗੁਰੂ ਦੇ ਸਿੱਖ। ਤੇ ਉਸ ਵਕਤ ਗੁਰੂ ਦੇ ਸਿੱਖਾਂ ਨੇ ਇਹ ਨਹੀਂ ਹੈ ਗੱਲ ਕਿ ਕੋਈ ਛੱਡ ਕੇ ਚਲੇ ਗਿਆ ਸੀ, ਜਿਹੜਾ ਦੁਮੀ ਚੰਦ ਸੀ ਨਾ ਮਸੰਦ ਸਾਧ ਸੰਗਤ ਜੀ, ਉਹ ਛੱਡ ਕੇ ਜ਼ਰੂਰ ਗਿਆ ਸੀ। ਉੱਥੇ ਬਦਾਵੇ ਦੀ ਗੱਲ ਹੈ, ਥੋੜਾ ਜਿਹਾ ਆਪਾਂ ਵਿਚਾਰ ਜੀ ਕਰਕੇ ਗਾਂਹ ਤੁਰੇ ਜਾਂਦੇ ਹਾਂ। ਕਈ ਕਹਿੰਦੇ ਜੀ ਉੱਥੇ ਬਦਾਵਾ 40 ਮਾਝੇ ਦੇ ਸਿੰਘਾਂ ਨੇ ਲਿਖ ਕੇ ਦਿੱਤਾ, ਨਹੀਂ ਕੋਈ ਲਿਖ ਕੇ ਨਹੀਂ ਦਿੱਤਾ, ਦਮਦਮੀ ਟਕਸਾਲ ਨਹੀਂ ਹੈ ਮੰਨ, ਕਿਉਂਕਿ ਬਦਾਵਾ ਜਿੱਥੇ ਲਿਖ ਕੇ ਦਿੱਤਾ ਉੱਥੇ ਬਦਾਵਾ ਸਾਹਿਬ ਗੁਰਦੁਆਰਾ ਬਣਿਆ, ਦਿੱਤਾ ਮਾਝੇ ਦੀਆਂ ਸੰਗਤਾਂ ਨੇ ਹੀ ਹੈ, ਪਰ ਇੱਥੇ ਅਨੰਦਪੁਰ ਸਾਹਿਬ ਦੇ ਕੇ ਨਹੀਂ ਗਏ। ਤੇ ਗੁਰਮੁਖੋ ਜਦੋਂ ਇੱਥੋਂ ਦੁਨੀ ਚੰਦ ਜ਼ਰੂਰ ਭੱਜਾ ਹੈ ਮਸੰਦ, ਜਿਹੜਾ ਸਾਧ ਸੰਗਤ ਅੰਮ੍ਰਿਤਸਰ ਦਾ ਸੀ, ਫਿਰ ਅੰਮ੍ਰਿਤਸਰ ਦੀਆਂ ਸੰਗਤਾਂ ਮਾਝੇ ਦੀਆਂ ਸੰਗਤਾਂ ਨੂੰ ਮੂੰਹ ਨਹੀਂ ਵਿਖਾ ਸਕਿਆ, ਤੇ ਡਰਦਾ ਮਾਰਾ ਅੰਦਰ ਆਪਣੇ ਜਾ ਵੜਿਆ। ਉਹਦੇ ਪੋਤਰਿਆਂ ਨੇ ਗੁਰੂ ਕਲਗੀਧਰ ਪਿਤਾ ਕੋਲ ਆਣ ਕੇ ਅੰਮ੍ਰਿਤ ਛਕਿਆ ਹੋਇਆ ਸੀ, ਗੁਰਮੁਖਾਂ ਪਿਆਰਿਆਂ ਨੇ ਤਿਆਰ ਵਰਤਿਆ, ਦੁਨੀ ਚੰਦ ਨੇ ਅੰਮ੍ਰਿਤ ਨਹੀਂ ਸੀ ਨਾ ਛਕਿਆ। ਇੱਕ ਅੰਮ੍ਰਿਤ ਦੀ ਗੱਲ ਵੇਖ ਲਈਏ, ਅੰਮ੍ਰਿਤ ਦਾ ਮਤਲਬ ਹੈ ਮ੍ਰਿਤੂ ਤੋਂ ਰਹਿਤ ਕਰ ਦੇਣ ਵਾਲਾ, ਤੇ ਦੁਨੀ ਚੰਦ ਏਡਾ ਤਕੜਾ ਸਰੀਰ ਸੀ ਸਾਧ ਸੰਗਤ ਜੀ, 2-2, 4-4 ਕਿਲੋ ਪ੍ਰਸ਼ਾਦ ਉਦਾਂ ਹੀ ਛਕ ਜਾਇਆ ਕਰ, ਤਕੜਾ ਬਹੁਤ ਸੀ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਸਿੰਘਾਂ ਨੇ ਆਣ ਕੇ ਦੱਸਿਆ, ਮਹਾਰਾਜ ਜੀ ਕੇਸਰੀ ਚੰਦ ਵੀ ਆ ਰਿਹਾ ਜੇ ਲੋਹਗੜ੍ਹ ਦੇ ਕਿਲ੍ਹੇ ਤੇ, ਤੇ ਲੋਹਗੜ੍ਹ ਦੇ ਕਿਲ੍ਹੇ ਦਾ ਦਰਵਾਜ਼ਾ ਤੋੜਨ ਵਾਸਤੇ ਹਾਥੀ ਦੇ ਮੱਥੇ ਤੇ 7 ਤਵੇ ਬੰਧੇ ਆ, ਤੇ ਇਸ ਕਰਕੇ ਉਹ ਹਾਥੀ ਆਵੇਗਾ ਸਵੇਰੇ, ਸਾਡਾ ਦਰਵਾਜ਼ਾ ਤੋੜੇਗਾ ਤੇ ਫੌਜਾਂ ਅੰਦਰ ਵੜ ਜਾਣਗੀਆਂ। ਤੇ ਕਲਗੀਧਰ ਪਿਤਾ ਮੁਸਕਰਾ ਕੇ ਧੰਨ 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 ਗੁਰੂ ਕਲਗੀਧਰ ਪਿਤਾ ਜੀ ਨੇ ਇਹ ਬਚਨ ਕਹਿ ਦਿੱਤਾ, ਲਓ ਜੀ ਇਹ ਸਾਡਾ ਜੀ ਹਾਥੀ ਹੈਗਾ, ਹਾਥੀ ਨਾਲ ਮੁਕਾਬਲਾ ਕਰ ਲਵੇਗਾ। ਲੈ ਗੁਰੂ ਦਾ ਬਚਨ ਹੀ ਸੀ ਨਾ, ਭਰੋਸਾ ਨਹੀਂ ਸੀ, ਸਿਰਫ ਮੂੰਹ ਦਾ ਹੀ ਜ਼ੋਰ ਸੀ, ਖਾ ਲੈਣਾ ਤੇ ਪੀ ਲੈਣਾ ਤੇ ਸੌ ਲੈਣਾ, ਹੋਰ ਕੋਈ ਗੱਲ ਹੀ ਨਹੀਂ ਸੀ। ਅੰਮ੍ਰਿਤ ਨਹੀਂ ਸੀ ਨਾ ਛਕਿਆ, ਗੁਰੂ ਤੇ ਭਰੋਸਾ ਨਹੀਂ ਸੀ ਉਹਨੂੰ, ਤੇ ਸਾਧ ਸਿੰਘ ਜੇ ਅੰਮ੍ਰਿਤ ਛਕਿਆ ਹੁੰਦਾ ਤੇ ਦੁਨੀ ਸਿੰਘ ਬਣਿਆ ਹੁੰਦਾ ਤੇ ਭਾਵੇਂ 100 ਹਾਥੀ ਅੱਗੇ ਆ ਜਾਂਦਾ ਉਹਦਾ ਮੁਕਾਬਲਾ ਕਰ ਸਕਦਾ। ਇਸ ਕਰਕੇ ਉਹ ਸਾਧ ਸਿੰਘ ਛੱਡ ਕੇ ਜ਼ਰੂਰ ਗਿਆ ਅਨੰਦਪੁਰ ਸਾਹਿਬ ਚੋਂ। ਤੇ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, 8 ਮਹੀਨੇ ਸਿੰਘ ਭੁੱਖੇ ਰਹਿ, ਘੋੜੇ ਮਰ ਗਏ, ਬੁਰੀ ਹਾਲਤ ਹੋ ਗਈ ਹੈ, ਤੋ ਸਾਧ ਸੰਗਤ ਜੀ ਇਧਰੋਂ ਇਹ ਨਹੀਂ ਹੈ ਕਿ ਅਨੰਦਪੁਰ ਸਾਹਿਬ ਦੇ ਅੰਦਰ ਹੀ ਬੁਰੀ ਹਾਲਤ ਹੋਈ ਹੈ, ਬਾਹਰ ਵੀ ਬੁਰੀ ਹਾਲਤ ਹੋ ਗਈ। ਬਾਹਰਲੀ ਗੱਲ ਵੇਖ ਲਈਏ, 10 ਲੱਖ ਫੌਜ ਹੋਵੇ, ਘੋੜੇ ਉਹਨਾਂ ਦੇ ਕੋਲ ਹੋਣ, ਤੇ ਲਾਗੇ ਪੱਠਾ ਦੱਥਾ ਕਿਤੇ ਨਾ ਲੱਭੇਗਾ ਉੱਥੇ। 10 ਲੱਖ ਫੌਜ ਦਾ ਜਿਹੜਾ ਸਾਧ ਸੰਗਤ ਰਾਸ਼ਨ ਪਾਣੀ ਕਿੱਥੋਂ ਰੋਜ਼ ਹਰ ਵਕਤ ਮੁਹੱਈਆ ਕਰਵਾਵੇਗਾ ਬਾਹਰੋਂ। ਸੋ ਇਸ ਤਰ੍ਹਾਂ ਸਾਧ ਸੰਗਤ ਉਹ ਵੀ ਛੱਡ ਕੇ ਜਾਣ ਨੂੰ ਤਿਆਰ ਹੋ ਪਏ ਸਨ, ਤਾਂ ਗੁਰੂ ਕਲਗੀਧਰ ਪਿਤਾ ਨੂੰ ਆਣ ਕੇ ਸੁਨੇਹਾ ਭੇਜਿਆ, ਮਹਾਰਾਜ ਇੱਕ ਵਾਰ ਅਨੰਦਪੁਰ ਸਾਹਿਬ ਛੱਡ ਜਾਓ, ਅਸੀਂ ਉਹਦੇ ਤੋਂ ਸੱਚੇ ਹੋ ਜਾਈਏ, ਤੇ ਕਿਰਪਾ ਕਰੋ ਅਨੰਦ ਔਰੰਗਜ਼ੇਬ ਤੋਂ ਸੱਚੇ ਹੋ ਜਾਵਾਂਗੇ। ਤਾਂ ਗੁਰੂ ਸਾਹਿਬ ਨੂੰ ਸਿੱਖਾਂ ਨੇ ਆਣ ਕੇ ਕਿਹਾ, ਮਹਾਰਾਜ ਇੱਦਾਂ ਕਹਿੰਦੇ ਆ, ਕਹਿੰਦੇ ਚੰਗਾ ਪਈ ਜੀ ਇਹਨਾਂ ਦਾ ਪਰਤਾਵਾ ਵੇਖਣਾ ਚਾਹੁੰਦਾ ਹੈ ਨਾ, ਤੇ ਆਹ ਵੇਖ ਲਓ। ਫਿਰ ਗੁਰੂ ਸਾਹਿਬ ਨੇ ਖਚਰਾਂ ਭਰ ਦਿੱਤੀਆਂ ਜੁੱਤੀਆਂ ਦੀਆਂ, ਵਿੱਚੇ ਜਿਹੜੇ ਟੁੱਟੇ ਜੁੱਤੀਆਂ ਸਨ ਘੋੜਿਆਂ ਦੀਆਂ ਲਿੱਦ ਸਾਰੇ ਸਾਰੇ ਖਚਰਾਂ ਭਰ ਕੇ ਭੇਜ ਦਿੱਤੀਆਂ। ਕਹਿੰਦੇ ਉਹਨਾਂ ਨੇ ਕੀ ਵੇਖਿਆ, ਉੱਥੇ ਦਿਸ਼ਾਲੇ ਪਾ ਦਿੱਤੇ। ਜਦੋਂ ਗੁਰੂ ਸਾਹਿਬ ਨੇ ਵੇਖਿਆ ਇਹਨਾਂ ਦੀਆਂ ਨੀਤਾਂ ਵੇਖ ਲਓ ਕਿੱਦਾਂ ਦੀਆਂ, ਭਾਵੇਂ ਜੋ ਮਰਜ਼ੀ ਕਹਿ ਦੇਣ, ਇਹਨਾਂ ਦਾ ਇਤਬਾਰ ਨਾ ਗੁਰਸਿੱਖ ਕਰਿਆ ਜੇ, ਹਿੰਦੂਆਂ ਤੇ ਮੁਸਲਮਾਨਾਂ ਦਾ ਮਾਫ ਕਰਨਾ, ਹਿੰਦੂ ਵੀਰ ਵੀ ਕੋਈ ਬੈਠਾ ਹੋਵੇਗਾ। ਕਿਉਂ ਜਦੋਂ ਉਸ ਵਕਤ ਜਿਹੜੀਆਂ ਇਹ ਗੱਲਾਂ ਕੀਤੀਆਂ ਉਹਨਾਂ ਗੱਲਾਂ ਦੀ ਬਾਰੇ ਗੱਲ ਕਰਦਾ ਹੈ, ਤਾਂ ਏਡੀ ਅਕਰਤ ਘਣਤਾ ਕੀਤੀ ਹੈ ਸਾਧ ਸਿੰਘ, ਪਹਾੜੀ ਰਾਜੇ ਹਿੰਦੂ ਹੀ ਸਨ ਸਾਰੇ ਦੇ ਸਨ। 14 ਲੜਾਈਆਂ ਗੁਰੂ ਗੋਬਿੰਦ ਸਿੰਘ ਨੂੰ ਕਰਨੇ ਪਈਆਂ, 2 ਵੱਡੇ ਯੁੱਧ ਜਿਹੜੇ ਸਨ ਉਹ ਸਾਧ ਸੰਗਤ ਮੁਸਲਮਾਨਾਂ ਨਾਲ ਹੋਏ ਆ, ਜਿਹੜਾ ਅਨੰਦਪੁਰ ਸਾਹਿਬ ਦਾ ਤੇ ਚਮਕੌਰ ਸਾਹਿਬ ਦਾ, ਜਿਹੜਾ ਮੇਨ ਵੱਡੇ 2 ਯੁੱਧ। ਸੋ ਇਸ ਤਰ੍ਹਾਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਸਾਧ ਸੰਗਤ ਜੀ ਇਹ ਵੇਖਿਆ, ਤੇ ਉਹ ਸਾਧ ਸੰਗਤ ਸਾਰੇ ਜੇ ਲੁੱਟਣ ਲੱਗ ਪਏ, ਸਾਰੀਆਂ ਫੌਜਾਂ ਮਗਰ ਪੈ ਗਈਆਂ, ਮਾਰੇ ਜਾਂਦੇ ਵੇਖ ਲਿਆ ਜੀ ਇਹਨਾਂ ਦੀਆਂ, ਇਹਨਾਂ ਦੇ ਵਾਅਦੇ। ਜਦੋਂ ਇਹ ਗੱਲ ਵੇਖੀ ਉਸ ਵਕਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੁਬਾਰਾ ਉਹਨਾਂ ਨੇ ਫਿਰ ਇੱਕ ਚਾਲ ਚੱਲੀ ਹੈ, ਉਹ ਕੀ ਚੱਲੀ, ਉਹ ਕੁਰਾਨ ਦੀ, ਇੱਕ ਕੁਰਾਨ ਦੀ ਕਸਮ ਪਾ ਕੇ ਕੁਰਾਨ ਭੇਜੀ ਹੈ, ਤੇ ਦੂਸਰਾ ਸਾਧ ਸੰਗਤ ਹਿੰਦੂਆਂ ਨੇ ਗਊ ਭੇਜੀ, ਲਾਗੇ ਸਾਧ ਸੰਗਤ ਜੀ ਇੱਕ ਉਹਨਾਂ ਨੇ ਕਰਦ ਭੇਜੀ ਹੈ, ਕਿ ਮੈਂ ਗਊ ਨੂੰ ਅਸੀਂ ਆਪਣੇ ਹੱਥੀਂ ਜਿਬਾ ਕਰਾਂਗੇ, ਆਪਣੇ ਹੱਥੀਂ ਮਾਰਾਂਗੇ ਜੇ ਅਸੀਂ ਤੁਹਾਡੇ ਇਸ ਵਚਨ ਤੋਂ ਮੁਕਰੇ ਤਾਂ। ਇੱਥੋਂ ਤੱਕ ਕਸਮ ਖਾਧੀ ਤੇ ਮੁਸਲਮਾਨਾਂ ਨੇ ਕੁਰਾਨ ਦੀ ਕਸਮ ਖਾਧੀ ਹੈ ਤੇ ਸਾਧ ਸੰਗਤ ਉਹ ਕਹਿੰਦੀ ਉਹ ਪਾਕ ਹੈ, ਗੁਰੂ ਦਾ ਸਿੱਖ ਤਾਂ ਕਸਮ ਖਾਂਦਾ ਹੀ ਨਹੀਂ ਹੈ। ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਿਆ ਜੇ, ਮਹਾਂਪੁਰਖਾਂ ਦੇ ਬਚਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਇਹ ਬਚਨ ਕਰਦੇ ਕਿ ਭਾਈ ਗੁਰਮੁਖੋ ਜੇ ਕੋਈ ਸਿੱਖ ਝੂਠੀ ਸਹੁੰ ਵੀ ਖਾਂਦਾ ਹੈ ਨਾ, ਉਹਨੂੰ ਵੀ ਇੱਕ ਵਾਰ ਨਰਕਾਂ ਨੂੰ ਜਾਵੇ। ਸੱਚੀ ਸਹੁੰ ਵੀ ਖਾਂਦਾ, ਝੂਠੀ ਤਾਂ ਖਾਣੀ ਹੁੰਦੀ, ਖਾਣ ਲੈਣ ਖਾਣ ਵਾਲੇ ਖਾਈ ਜਾਂਦੇ ਆ, ਸੱਚੀ ਸਹੁੰ ਵੀ ਖਾ ਜਾਂਦਾ ਉਹਨੂੰ ਇੱਕ ਵਾਰ ਨਰਕਾਂ ਨੂੰ ਜ਼ਰੂਰ ਜਾਣਾ ਪਵੇਗਾ। ਗੁਰੂ ਦੀ ਸਹੁੰ ਨਹੀਂ ਖਾ, ਜਿਹੜਾ ਪਿਆਰਾ ਹੋਵੇ ਨਾ ਉਹਦੀ ਸਹੁੰ ਨਹੀਂ ਕਦੀ ਖਾਈ ਦੀ ਹੁੰਦੀ। ਮੁਸਲਮਾਨ ਕਹਿੰਦੇ ਜਿਹੜਾ ਪਿਆਰਾ ਹੋਵੇ ਉਹਦੀ ਕਸਮ ਖਾਈ ਦੀ ਹੁੰਦੀ, ਪਰ ਗੁਰੂ ਦਾ ਸਿੱਖ ਇੱਦਾਂ ਨਹੀਂ ਜੇ ਕਰਦਾ। ਕਲਗੀਧਰ ਪਿਤਾ ਨੇ ਸਾਨੂੰ ਇਹਨਾਂ ਚੀਜ਼ਾਂ ਤੋਂ ਵਰਜਿਤ ਕੀਤਾ ਹੈ, ਇਹਨਾਂ ਚੀਜ਼ਾਂ ਤੋਂ ਵਰਜਿਆ ਹੈ ਕਿ ਇਹ ਜਿਹੜੀ ਗੁਰੂ ਹੈ ਨਾ ਸਾਡਾ, ਗੁਰੂ ਦੀ ਕਦੀ ਸੱਚੀ ਕਸਮ ਵੀ ਨਹੀਂ ਖਾਣੀ ਗੁਰੂ ਦੇ ਖਾਲਸੇ, ਕਿਉਂਕਿ ਗੁਰੂ ਦੇ ਖਾਲਸੇ ਨੇ ਆਪਣੀ ਜਾਹੋ ਜਲਾਲ ਦੇ ਨਾਲ, ਆਪਣੇ ਆਚਰਣ ਦੇ ਨਾਲ, ਇੱਥੋਂ ਤੱਕ ਵੀ ਬਚਨ, ਬਾਅਦ ਦੇ ਵੀ ਬਚਨ ਹੋਏ, ਜਦੋਂ ਤੁਰੇ ਜਾਂਦੇ ਸਨ ਹਿੰਦਵਾਣੀਆਂ ਲੈ ਕੇ ਚਲੇ ਜਾਂਦੇ ਸਨ ਤੇ ਉਸ ਵਕਤ ਕਹਿਣਾ ਮੋਰੀ ਬਾਬਾ ਕੱਛ ਵਾਲਿਆ ਮੇਰੀ ਰੰਨ ਬਸਰੇ ਨੂੰ ਗਈ, ਤੇ ਬੀਬੀਆਂ ਨੇ ਕਹਿਣਾ ਉਹ ਸਾਡੇ ਵੀਰ ਕਸ਼ਹਿਰਿਆਂ ਵਾਲੇ ਆ, ਜਾਂਦਾ ਜਾਂਦਾ ਕਿਤੇ ਇੱਕ ਸਿੰਘ ਨੇ ਕੰਨ 'ਚ ਗੱਲ ਪਾ ਦੀ, ਆਪੇ ਸਾਨੂੰ ਸਾਡੇ ਭਰਾ ਛਡਾ ਲੈਣਗੇ, ਉਦੋਂ ਅਸੀਂ ਭਰਾ ਹੁੰਦੇ ਸਾਂ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਤੇ ਫਿਰ ਮੁਸਲਮਾਨਾਂ ਦੇ ਗੁਰੂ ਦਾ ਸਿੱਖ ਕਸਮ ਨਹੀਂ ਜੇ ਕਦੀ ਖਾਂਦਾ, ਤੇ ਗੁਰੂ ਦੇ ਸਿੱਖ ਦੀ ਜ਼ਬਾਨ ਦੀ ਐਸੀ ਬਰਕਤ ਸੀ ਲਾਹੌਰ ਦੇ ਵਿੱਚ, ਮੁਸਲਮਾਨਾਂ ਦੇ ਰਾਜ ਵਿੱਚ ਕਿਤੇ ਵੀ ਕੋਈ ਸਾਸਨ ਹਾਦਸਾ ਹੋਇਆ ਹੁੰਦਾ, ਕਤਲ ਹੋਇਆ ਹੁੰਦਾ, ਉਹਦੀ ਗੁੱਛੀ ਨਾ ਸੁਲਝਦੀ ਨਾ, ਤੇ ਉਸ ਵੇਲੇ ਇੱਕ ਮੁੱਲਾ ਇਹ ਪੁੱਛਦਾ ਕਹਿੰਦਾ ਭਾਈ ਉੱਥੇ ਕੋਈ ਸਿੱਖ ਵੇਖਿਆ ਸੀ, ਸਿੰਘ ਵੇਖਿਆ ਸੀ ਉਸ ਹਾਦਸੇ ਦੇ ਉੱਤੇ? ਕਹਿੰਦੇ ਹਾਂ ਜੀ ਸਿੰਘ ਹੈਗਾ ਸੀ। ਕਹਿੰਦੇ ਚੰਗਾ ਉਹਨੂੰ ਲੈ ਆਓ, ਜੋ ਫੈਸਲਾ ਕਰੇਗਾ ਸਾਨੂੰ ਮਨਜ਼ੂਰ ਹੈ ਕਿ ਸਿੱਖ ਕਦੀ ਝੂਠ ਨਹੀਂ ਜੇ ਬੋਲ। ਇਹ ਸਾਡੀ ਤਸਵੀਰ ਲੋਕਾਂ ਦੇ ਹਿਰਦਿਆਂ ਦੇ ਵਿੱਚ ਉਪਰੀ ਹੋਈ ਸੀ, ਤੇ ਅੱਜ ਦੀ ਕਿਹੋ ਜਿਹੀ ਤਸਵੀਰ ਹੈ ਸਾਡੀ? ਧੰਨ ਗੁਰੂ ਕਲਗੀਧਰ ਪਿਤਾ ਦਾ ਪੂਰਨ ਖਾਲਸਾ ਜਿਹੜਾ, ਜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉੱਥੇ ਆਨੰਦਪੁਰ ਸਾਹਿਬ ਸਾਧ ਸੰਗਤ ਜੀ ਘੇਰੇ ਗਏ, ਬਾਅਦ ਵਿੱਚ ਜਦੋਂ ਗਊ ਭੇਜੀ ਹੈ ਆਟੇ ਦੀ ਬਣਾ ਕੇ, ਫਿਰ ਕੁਰਾਨ ਭੇਜੀ, ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਚਨ ਕਿਹਾ ਹੈ ਕਿ ਹੁਣ ਤਾਂ ਇਹਨਾਂ ਨੇ ਕੁਰਾਨ ਦੀ ਵੀ ਕਸਮ ਖਾ ਲਈ। ਤੇ ਸਿੱਖਾਂ ਨੇ ਆਖਿਆ ਮਹਾਰਾਜ ਜੀ ਹੁਣ ਕਿਰਪਾ ਕਰਦੇ ਆਪਾਂ ਛੱਡ ਦਈਏ। ਕਹਿੰਦੇ ਚੰਗਾ ਸਿੱਖੋ, ਛੱਡ ਜ਼ਰੂਰ ਦਿੰਦੇ ਹਾਂ, ਪਰ ਇਹ ਗੱਲ ਜ਼ਰੂਰ ਹੈ ਅੱਜ ਮੈਂ ਕਹਿੰਦਾ 8 ਦਿਨ ਖਲੋ ਦਿਓ। 30 ਦਿਨਾਂ ਤੋਂ ਗੁਰੂ ਸਾਹਿਬ ਸ਼ੁਰੂ ਹੋਏ ਸਨ। ਕਹਿੰਦੇ ਜਿੱਥੇ 8 ਮਹੀਨੇ ਖਲੋਤੇ ਹਨ ਉੱਥੇ 30 ਦਿਨ ਹੀ ਖਲੋ ਜਾਓ, ਮੈਂ ਦੁਨੀਆਂ ਦਾ ਰਾਜ ਦੇ ਦਊਂਗਾ। ਖਾਲਸਾ ਜੀ ਤੁਹਾਨੂੰ, ਸਿੰਘਾਂ ਨੇ ਆਖਿਆ ਮਹਾਰਾਜ ਜੀ ਹੁਣ ਉਹ ਕਹਿ ਰਹੇ ਆ ਤੇ ਕਿਰਪਾ ਕਰੋ ਆਪਾਂ ਚਲੇ ਜਾਈਏ। ਤਾਂ ਗੁਰੂ ਸਾਹਿਬ ਨੇ ਆਖਿਆ ਤੁਸੀਂ ਇਸ ਏਦਾਂ ਕਰੋ, 8 ਮਹੀਨੇ ਖਲੋ ਜਾਓ, ਤੁਹਾਨੂੰ 8 ਦਿਨ ਖਲੋ ਜਾਓ, ਤੁਹਾਨੂੰ ਦਿੱਲੀ ਦਾ ਰਾਜ ਦੇ ਦਊਂਗਾ। ਫਿਰ ਵੀ ਅਸੀਂ ਨਹੀਂ ਖਲੋਤੇ, ਸਾਡੇ ਮੂੰਹ ਚੋਂ ਬਚਨ ਨਿਕਲ ਗਏ। ਜਿਹੜਾ ਇੱਕ ਵਾਰੀ ਸਿੰਘਾਂ ਦੇ ਮੂੰਹ ਚੋਂ ਆਉਂਦੇ ਬਚਨ ਨਿਕਲ ਗਿਆ, ਉਹਦੇ ਜੱਟ ਦੀ ਨਾਂ ਬੜੀ ਬੜੀ ਭੈੜੀ ਹੁੰਦੀ ਹੈ, ਸਿੰਘ ਦੀ ਨਾਂ ਭੈੜੀ ਹੁੰਦੀ ਹੈ, ਨਾ ਕਹਿ ਦਿੱਤਾ ਮਹਾਰਾਜ ਨਹੀਂ ਹੁਣ ਆਪਾਂ ਚੱਲੀਏ। ਤੇ ਉਸ ਵਕਤ ਗੁਰੂ ਕਲਗੀਧਰ ਪਿਤਾ ਮਾਤਾ ਗੁਜਰ ਕੌਰ ਜੀ ਨੇ, ਜਿਹੜੇ ਅੰਮ੍ਰਿਤ ਛਕ ਕੇ ਗੁਜਰ ਕੌਰ ਜੀ ਸਨ, ਜਿਹੜੇ ਬਾਰੇ ਆਮ ਸਾਰੇ ਕਹਿਦੇ ਗੁਜਰੀ ਜੀ, ਮਾਤਾ ਜੀ, ਸਾਧ ਸੰਗਤ ਜੀ, ਜਦੋਂ ਗੁਰੂ ਗੋਬਿੰਦ ਸਿੰਘ ਨੇ 5 ਸਿੰਘਾਂ ਦੇ ਸਿਰ ਲਾਏ, ਸਟੇਜ ਦੇ ਉੱਤੇ ਚਟਕਾਏ, ਅਵਲ ਤਰਾਨੀ ਉਸ ਮੌਕੇ ਦਾ ਰਿਪੋਰਟਰ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਸਿਰ ਜਿਹੜੇ ਆ ਉਹ ਚਟਕਾਏ ਆ ਸਟੇਜ ਦੇ ਉੱਤੇ, ਤੇ ਫਿਰ ਉਹਨਾਂ ਦੇ ਨਾਲ ਜੋੜੇ ਆ ਸਿਰ, ਫਿਰ ਉਹਨੇ ਆਪੇ ਹੀ ਹਾਰ ਤਿਆਰ ਕੀਤਾ। ਉਹਨਾਂ ਨੇ ਲਿਖਿਆ ਕਿ ਉਹਨਾਂ ਨੇ ਆਪਣਾ ਕਲਮਾ ਪੜਿਆ ਤੇ ਉਹਨਾਂ ਦੇ ਮਹਿਲਾਂ ਚੋਂ ਇੱਕ ਨੇ ਆਣ ਕੇ ਪਤਾਸੇ ਪਾਏ ਆ, ਤੇ ਉਹ ਤਿਆਰ ਕਰਕੇ ਫਿਰ ਜਦੋਂ ਉਹਨਾਂ ਦੇ ਮੁੱਖ ਦੇ ਵਿੱਚ ਅੰਮ੍ਰਿਤ ਦਾ ਚੂੜਾ ਪਾਇਆ ਤੇ ਉਹਨਾਂ ਨੇ ਇਹ ਬਚਨ ਕਹਿ ਦਿੱਤਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਏਦਾਂ ਕਿਹਾ ਉੱਠ ਕੇ ਗੁਰਸਿੱਖ ਉੱਠ ਕੇ ਖਲੋ ਗਿਆ। ਫਿਰ ਉਹਨੇ ਇਹ ਵੀ ਗੱਲ ਕਹੀ ਹੈ ਕਿ ਜਦੋਂ ਸਿਰ ਲੱਥੇ ਸਨ ਨਾ, ਇਹ ਨਹੀਂ ਵੇਖਿਆ ਵੀ ਪਿਆਰੇ ਦਇਆ ਰਾਮ ਦਾ ਧਰਮਚੰਦ ਨੂੰ, ਧਰਮਚੰਦ ਦਾ ਦਇਆ ਰਾਮ ਨੂੰ ਸਿਰ ਲਾ ਦਿੱਤਾ ਹੈ, ਤੇ ਉਹ ਸਾਰੇ ਦਾ ਸਾਰਾ ਖੂਨ ਸਰੀਰਾਂ ਚੋਂ ਨਿਕਲ ਗਿਆ, ਫਿਰ ਅੰਮ੍ਰਿਤ ਦੇ ਨਾਲ ਸੁਰਜੀਤ ਕੀਤਾ ਹੈ। ਜਿਹੜੀ ਸਾਧ ਸੰਗਤ ਦੀ ਬੇਗੈਰਤ ਦਾ ਖੂਨ ਸੀ, ਜੇ ਉਹ ਸਾਧ ਸੰਗਤ ਸਾਰੇ ਦਾ ਸਾਰਾ ਜਿਹੜਾ ਗੁਲਾਮੀ ਚੱਲ ਚੁੱਕਾ ਸੀ ਉਹ ਸਾਰਾ ਖੂਨ ਕੱਢ ਕੇ ਗੁਰੂ ਨੇ 5 ਖਾਲਸੇ ਪੰਥ ਸਾਜਿਆ, ਜਿਨ੍ਹਾਂ ਨੂੰ 5 ਪਿਆਰੇ ਕਿਹਾ ਜਾਂਦਾ। ਪਿਆਰੇ ਆਪਾਂ ਲਿਖਣ ਲੱਗਿਆ ਵੀ ਲਿਖ ਦਿੰਦੇ ਹਾਂ ਭਾਈ ਦਇਆ ਸਿੰਘ, ਭਾਈ ਤਾਂ ਸਾਰੇ ਹੀ ਆ, ਪਿਆਰੇ ਪੰਜ ਹੈ, ਪੰਜ ਪਿਆਰੇ ਆ ਉਹਨਾਂ ਦੀ ਸਾਰ ਸੰਗਤ ਜੀ ਘਟਾਏ ਜਦੋਂ ਅਸੀਂ ਭਾਈ ਲਿਖਦੇ ਹਾਂ ਉਹ ਪਿਆਰੇ ਆ। ਗੁਰਮੁਖੋ ਜੋ ਕਲਗੀ ਧਰ ਪਿਤਾ ਨੇ ਆਖਿਆ ਮੇਰੇ ਪੰਜ ਪਿਆਰੇ ਆ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ। ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਤਿਆਰ ਕੀਤਾ, ਫਿਰ ਗੁਰੂ ਸਾਹਿਬ ਨੇ ਆਪ ਜਾਚਨਾ ਕੀਤੀ, ਵਾਹ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਤੇ ਆਪੇ ਗੁਰੂ ਤੇ ਚੇਲਾ ਵੀ ਫਿਰ ਆਪ ਹੀ ਬਣੇ। ਜਦੋਂ ਗੁਰੂ ਗੋਬਿੰਦ ਸਿੰਘ ਜੀ ਬੀਰ ਆਸਣ ਵਿੱਚ ਹੋ ਕੇ ਸੱਜੇ ਖੱਬੇ ਹੱਥ ਤੇ ਸੱਜਾ ਹੱਥ ਰੱਖ ਕੇ ਅੰਮ੍ਰਿਤ ਦੀ ਜਾਚਨਾ ਕੀਤੀ ਹੈ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਪਿਆਰੇ ਹਿੰਮਤ ਸਿੰਘ, ਪਿਆਰੇ ਮੋਹਕਮ ਸਿੰਘ ਤੇ ਪਿਆਰੇ ਸਾਹਿਬ ਸਿੰਘ ਦੇ ਥੱਲਿਓ ਪੈਰਾਂ ਥੱਲਿਓ ਜ਼ਮੀਨ ਖਿਸ ਗਈ। ਹੈ ਸਤਿਗੁਰੂ ਜੀ ਇਹ ਕੀ ਕੌਤਕ ਹੈ, ਆਪ ਜੀ ਸਾਡੇ ਤੋਂ ਅੰਮ੍ਰਿਤ ਛਕਣਾ ਚਾਹੁੰਦੇ ਨੇ? ਦੁਨੀਆਂ ਤੇ ਇੰਨੇ ਪੀਰ ਪੈਗੰਬਰ ਔਲੀ ਹੋਏ ਆ, ਕਿਸੇ ਨੇ ਕਹਿ ਦਿੱਤਾ ਤੂੰ ਸਾਡੀਆਂ ਭੇਡਾਂ, ਮੈਂ ਤੁਹਾਡਾ ਅਜਾਲੀ ਹੈ, ਕਿਸੇ ਨੇ ਕੁਝ ਕਹਿ ਦਿੱਤਾ, ਕਿਸੇ ਨੇ ਕੁਝ ਕਹਿ ਦਿੱਤਾ, ਧੰਨ ਮੇਰੇ ਸਤਿਗੁਰੂ ਪਿਤਾ, ਇਹ ਕੀ ਕੌਤਕ ਹੈ? ਤਾਂ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕਿਹਾ ਸੀ, ਪਿਆਰੇ ਦਇਆ ਸਿੰਘ ਇਹ ਅਕਾਲ ਪੁਰਖ ਦਾ ਹੁਕਮ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਬਚਨ ਕੀਤਾ ਹੈ ਨਾ, ਵਾਹ ਪ੍ਰਗਟਿਓ ਸਾਧ ਸੰਗਤ ਜੀ, ਗੁਰੂ ਦੇ ਖਾਲਸੇ ਦੇ ਬਾਰੇ ਕਿਹਾ, ਆਗਿਆ ਭਾਈ ਅਕਾਲ ਕੀ ਤਭੀ ਚਲਾਇਓ ਪੰਥ। ਸਭ ਸਿੱਖ ਨੂੰ ਮਹਾਰਾਜ ਨੇ ਕਿਹਾ ਅਕਾਲ ਪੁਰਖ ਦੀ ਆਗਿਆ ਹੋਈ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਪਰਮਾਤਮਾ ਦੀ ਮੌਜ ਨਾਲ ਪ੍ਰਗਟ ਹੋਇਆ ਗੁਰੂ ਦਾ ਖਾਲਸਾ। ਤੋ ਸਾਧ ਸੰਗਤ ਜੀ ਗੁਰੂ ਦੇ ਖਾਲਸੇ ਨੂੰ ਇਹ ਜਦੋਂ ਕਹਿ ਦਿੱਤਾ ਗਿੱਦੜਾਂ ਤੋਂ ਮੈਂ ਸ਼ੇਰ ਬਣਾਉ, ਸ਼ੇਰ ਦੇ ਜਿਹੜੇ ਸੁੱਭ ਗੁਣ ਉਹ ਪਾਏ ਆ ਵਿੱਚ, ਜੇ ਸ਼ੇਰ ਜਿਹੜਾ ਸਾਧ ਸੰਗਤ ਜੀ ਉਹਦੀ ਬਿਰਤੀ ਹੈ, ਇਸੇ ਤਰ੍ਹਾਂ ਗੁਰੂ ਦੇ ਸਿੱਖ ਦੀ ਬਿਰਤੀ ਹੁੰਦੀ ਹੈ ਸਿੱਧਾ ਅਕਾਲ ਪੁਰਖ ਦੇ। ਸਾਡੇ ਅਸੂਲ ਹੈ ਸਾਧ ਸੰਗਤ ਜੀ, ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ ਤੇ ਦੀਦਾਰ ਖਾਲਸੇ ਦਾ। ਪੂਜਾ ਅਕਾਲ ਪੁਰਖ ਦੀ ਕਰਨੀ ਗੁਰੂ ਦੇ ਖਾਲਸੇ ਨੇ, ਪੂਜਾ ਹੋਰ ਕਿਸੇ ਦੀ ਨਹੀਂ ਕਰਨੀ। ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ, ਜਿਹਨੇ ਸਾਰੀਆਂ ਚਿੰਤਾ ਖਤਮ ਕਰਤੀ, ਧੁਰ ਦਰਗਾਹ ਤੋਂ ਬਾਣੀ ਆਈ ਅਕਾਲ ਪੁਰਖ ਵਾਹਿਗੁਰੂ ਦੀ, ਤੇ ਅਕਾਲ ਪੁਰਖ ਦੀ ਹੀ ਪੂਜਾ ਕਰਨੀ ਹੈ ਗੁਰੂ ਦੇ ਖਾਲਸਾ ਜੀ। ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਤੇ ਫਿਰ ਇੱਕ ਇਹ ਬਚਨ ਜਿਹੜਾ ਕਹਿਤਾ ਹੈ, ਸਵਾ ਲੱਖ ਸੇ ਏਕ ਲੜਾਓ। ਹੁਣ ਇੱਥੇ ਸਾਡੇ ਅੰਦਰ ਹਜ਼ਮ ਨਹੀਂ ਜੀ ਹੋਣੀ ਗੱਲ, ਕਿਉਂਕਿ ਸਾਨੂੰ ਪਤਾ ਹੀ ਨਹੀਂ। ਲਿਖਣ ਵਾਲੇ ਲਿਖੀ ਜਾਂਦੇ ਆ ਜੀ, 10 ਲੱਖ ਤੇ ਅੱਗੇ ਫੌਜ ਸੀ, 8 ਜਥੇ ਜਥੇ ਭੇਜੇ, 10 ਲੱਖ ਤੇ 8 ਸਵਾ ਲੱਖ, 10 ਲੱਖ ਫੌਜ, 8 ਜਥੇ ਭੇਜੇ ਗੁਰੂ ਸਾਹਿਬ ਜੀ ਨੇ, 8-8 ਸਿੱਖ ਨਾਲ 5 ਜਥੇ ਭੇਜੇ, ਤੇ ਇਸੇ ਤਰ੍ਹਾਂ ਜਿਹੜੇ ਉਹ 1.25 ਲੱਖ ਦੇ ਨਾਲ ਹੱਥਾਂ ਇੱਕ ਇੱਕ ਸਿੰਘ ਨੇ ਮੁਕਾਬਲਾ ਕੀਤਾ। ਨਹੀਂ ਗੁਰਮੁਖੋ, ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਨੰਬਰ ਹੈ ਜਿਸ ਤਰ੍ਹਾਂ ਸਾਧ ਸੰਗਤ ਜੀ, ਪਿਆਰੇ ਹਿੰਮਤ ਸਿੰਘ ਜੀ, ਦੂਸਰੇ ਪਿਆਰੇ ਮੋਹਕਮ ਸਿੰਘ ਜੀ, ਤੀਸਰੇ ਪਿਆਰੇ ਸਾਹਿਬ ਸਿੰਘ ਜੀ, ਫਿਰ ਸਾਹਿਬਜ਼ਾਦਾ ਅਜੀਤ ਸਿੰਘ ਜੀ, ਫਿਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ, 5 ਜਥੇ ਭੇਜੇ। ਉਹਨਾਂ ਦੇ ਨਾਲ 5-5 ਸਿੰਘ ਸਨ ਨਾਲ, ਤੇ ਪਰ ਅਸੀਂ ਇਸ ਕਰਕੇ ਕਹਿ ਦਿੰਦੇ ਵੀ ਹਿੰਮਤ ਹੈ ਨਹੀਂ ਸਾਡੇ ਕੋਲ, ਅਸੀਂ ਤਾਂ ਕੁਝ ਕਰ ਨਹੀਂ ਸਕਦੇ। ਗੁਰੂ ਗੋਬਿੰਦ ਸਿੰਘ ਨੇ ਜਿਹੜਾ ਕਹਿ ਦਿੱਤਾ 1.25 ਲੱਖ ਸੇਕ ਲੜਾਓ, ਤਬੇ ਗੋਬਿੰਦ ਸਿੰਘ ਨਾਮ ਕੰਮ, ਉਹਦੇ ਵੱਲ ਧਿਆਨ ਨਹੀਂ ਦਿੰਦੇ। ਉਹ ਇਹ ਕਹਿ ਦਿੰਦੇ ਜੀ ਲਓ ਜੀ 1.25 ਲੱਖ ਨਾਲ ਹੀ ਲੜ ਗਿਆ ਫਿਰ ਖਾਲਸਾ, ਇਹ ਨਹੀਂ ਗੱਲ ਕਹਿੰਦੇ ਵੀ 1.25 ਲੱਖ ਨੂੰ ਮਾਰ ਕੇ ਫਿਰ ਸ਼ਹੀਦ ਹੋਏ ਸੀ, ਕਿਉਂਕਿ ਇਹ ਸਾਡੇ ਅੰਦਰ ਹਜ਼ਮ ਹੀ ਨਹੀਂ ਹੋਣੀ, ਸਾਨੂੰ ਪਤਾ ਹੀ ਨਹੀਂ ਹੈਗਾ ਵੀ ਗੁਰੂ ਕੀ ਕਰ ਸਕਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਜਿਸ ਤਰ੍ਹਾਂ ਭਾਈ ਧਰਮ ਸਿੰਘ ਨੇ ਦੀਨੇ ਕਾਂਗੜ ਦੇ ਵਿੱਚ ਸ਼ੰਕਾ ਕੀਤਾ ਸੀ ਗੁਰੂ ਕਲਗੀਧਰ ਪਿਤਾ, ਉਹ ਕਹਿੰਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇਹ ਵਚਨ ਕਰਦੇ ਜੋ ਉਦੋਂ ਸ਼ਹੀਦਾਂ ਦਾ ਨਾਂ ਜ਼ਰੂਰ ਲੈਂਦੇ ਜੋ, ਤੇ ਸ਼ਹੀਦਾਂ ਨੇ ਆਹ ਕੀਤਾ, ਸ਼ਹੀਦਾਂ ਨੇ ਆਹ ਕੀਤਾ, ਤੇ ਸਤਿਗੁਰੂ ਜੀ ਜਿਹੜੇ ਸ਼ਹੀਦ ਸਨ ਉਹ ਤੁਹਾਡੇ ਦੁਆਲੇ ਕਿੰਨੇ? ਕਹਿੰਦੇ 25 ਸ਼ਹੀਦ ਸਿੰਘ ਸਨ। 25 ਸ਼ਹੀਦ ਸਿੰਘ ਦਾ ਪਹਿਰਾ ਹਰ ਵਕਤ ਹੁੰਦਾ ਸੀ ਗੁਰੂ ਸਾਹਿਬ ਦੇ, ਮਹਾਰਾਜ ਸ਼ਹੀਦ ਸਿੰਘ ਦੇ ਦਰਸ਼ਨ ਕਰਵਾ ਦਿਓ, ਦੀਨੇ ਕਾਂਗੜ ਪਿੰਡ ਦੇ ਵਿੱਚੋਂ ਬਾਹਰ ਆਓ ਪ੍ਰਸ਼ਾਦਾ ਰੋਜ਼ ਗੁਰੂ ਗੋਬਿੰਦ ਸਿੰਘ ਦਾ ਲੈ ਕੇ ਆਇਆ ਕਰਦਾ ਸੀ, ਤੇ ਜਿੱਥੇ ਸ਼ਹੀਦ ਸਿੰਘ ਦੇ ਦਰਸ਼ਨ ਹੋਏ ਆ ਨਾ ਉੱਥੇ ਵੀ ਗੁਰਦੁਆਰਾ। ਜੇ ਜਦੋਂ ਇੱਕ ਦਿਨ ਜਾ ਰਿਹਾ ਤੇ ਇੱਕ ਕੀ ਵੇਖਿਆ, ਇੱਕ ਗੁਰੂ ਦਾ ਸਿੰਘ ਵੇਖਿਆ, ਕਈ ਰੂਪ ਇੱਕਦਮ ਹੀ ਬਦਲ ਲੈ, ਤੇ ਉਹਨੇ ਆਖਿਆ ਵੀ ਹੁਣ ਮੈਂ ਤੈਨੂੰ ਵਿਰਾਟ ਆਪਣਾ ਰੂਪ ਵਿਖਾਲਾ। ਉਹਨੇ ਆਖਿਆ ਜੀ ਵਿਖਾਓ ਜੇ ਮੈਂ ਡਰਾਂ ਨਾ ਤੇ। ਕਹਿੰਦੇ ਚੰਗਾ ਵਿਖਾ ਦਿੰਦੇ ਆ। ਜਦੋਂ ਵਿਖਾਇਆ ਸਾਧ ਸੰਗਤ ਦੀ ਚਰਨ ਤੇ ਪਤਾਲ ਵਿੱਚ ਆ ਤੇ ਸਿਰ ਜਿਹੜਾ ਆਕਾਸ਼ ਨੂੰ ਲੱਗਾ ਹੋਇਆ, ਕਹਿੰਦੇ ਸਾਰੀ ਧਰਤੀ ਸਾਡੇ ਹੱਥ ਉੱਤੇ।
ਅਸੀਂ ਇੱਦਾਂ ਹੀ ਪੁੱਠੀ ਕਰ ਸਕਦੇ ਇੱਕ ਸ਼ਹੀਦ ਸਿੰਘ 'ਚ ਇੰਨੀ ਸ਼ਕਤੀ, ਤੇ ਜੇ ਇੱਕ ਸ਼ਹੀਦ ਸਿੰਘ 'ਚ ਇੰਨੀ ਸ਼ਕਤੀ ਹੈ ਤੇ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਬਚਨ ਕਹਿ ਦਿੱਤਾ 1,25,000 'ਚ ਇੱਕ ਲੜਾਉ, ਕੀ ਗੁਰੂ ਦਾ ਸਿੱਖ 1,25,000 ਨੂੰ ਨਹੀਂ ਸੀ ਮਾਰ ਸਕਦਾ? ਗੱਲ ਇੱਥੇ ਇਹ ਮੁੱਕਦੀ ਹੈ ਕਿ ਸਾਡੇ ਅੰਮ੍ਰਿਤ ਨੂੰ ਵੀ ਦਾਗਦਾਰ ਕੀਤਾ ਜਾ ਰਿਹਾ, ਸਾਡੇ ਗੁਰੂ ਦੇ ਬਚਨਾਂ ਨੂੰ ਵੀ ਸਾਧ ਸੰਗਤ ਭੁਲਾਉਣ ਦਾ ਯਤਨ ਕੀਤਾ ਜਾ ਰਿਹਾ, ਇਹਦੇ ਬਾਰੇ ਵਿਚਾਰ ਕਰਨੀ ਚਾਹੀਦੀ ਹੈ। ਜਿਹੜੇ ਲੋਕ ਆਣ ਕੇ ਆਮ ਕਹਿ ਦਿੰਦੇ ਆ, ਫਿਰ ਕਈ ਇਹੋ ਜਿਹੇ ਵੀ ਕਹਿ ਦਿੰਦੇ ਜੀ ਪੰਜਾਂ ਪਿਆਰਿਆਂ ਨੂੰ ਕੀ ਝਟਕਾਇਆ, ਨਹੀਂ ਸਿਰ ਨਹੀਂ ਕਲਮ ਕੀਤੇ, ਬੱਕਰੇ ਝਟਕਾ ਦਿੱਤੇ ਆ, ਫਿਰ ਸੰਮਣ ਨੇ, ਫਿਰ ਮੂਸਣ ਨੇ ਸੰਮਣ ਆਪਣੇ ਪੁੱਤਰ ਦਾ ਗਲਾ ਲਾ ਦਿੱਤਾ ਜਦੋਂ ਗੁਰੂ ਅਰਜਨ ਦੇਵ ਜੀ ਨੇ ਉਹਨੂੰ ਜਿੰਦਾ ਕੀਤਾ, ਉਹ ਸਾਖੀ ਕਿੱਥੇ ਜਾਵੇਗੀ ਭਾਈ? ਇਸ ਕਰਕੇ ਜੇ ਗੁਰੂ ਅਰਜਨ ਦੇਵ ਜੀ ਨੇ ਚੌ ਬੋਲੇ ਬਾਣੀ ਦੇ ਵਿੱਚ ਸੰਮਣ ਤੇ ਮੂਸਣ ਦੇ ਬਾਰੇ ਸਾਧ ਸਿੰਘ ਦੱਸਿਆ, ਸੰਮਣ ਜਾ ਉਸ ਪ੍ਰੇਮ ਕੀ ਦਮ ਕਿ ਹੋਤੀ ਸਾਜ, ਰਾਵਣ ਉੱਤੇ ਸੋ ਰੰਗ ਨੇ ਜਿਨ ਸਿਰ ਦੀਨੇ ਕਾਟ, ਕਹਿੰਦੇ ਰਾਵਣ ਵਰਗਾ, ਰਾਵਣ ਤੇ ਬਾਦਸ਼ਾਹ ਸੀ ਨਾ, ਸੋਨੇ ਦੀ ਲੰਕਾ ਸੀ, ਉਹ ਰੰਗ ਤੇ ਨਹੀਂ ਸੀ ਨਾ, ਗਰੀਬ ਤੇ ਨਹੀਂ ਸੀ ਨਾ, ਜਿਹਨੇ ਸਿਰ ਕੱਟ ਕੇ ਦਿੱਤੇ ਉਹਨੂੰ ਸ਼ਿਵ ਜੀ ਨੂੰ 10 ਵਾਰ। ਸੋ ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਜੇ ਉਸ ਸਮੂਸਣ ਨੂੰ ਜਿੰਦਾ ਕੀਤਾ, ਸਮੂਸਣ ਦੇ ਪੁੱਤਰ ਸੰਮਣ ਨੂੰ, ਤੇ ਸਾਧ ਸੰਗਤ ਜੀ ਜੇ ਬਾਬਾ ਟਾਲ ਰਾਏ ਜੀ ਨੇ ਮੋਹਣ ਨੂੰ ਜਿੰਦਾ ਕੀਤਾ, ਜੇ ਬਾਬਾ ਗੁਰਦਿੱਤਾ ਜੀ ਨੇ ਗਊ ਨੂੰ ਜਿੰਦਿਆ ਕੀਤਾ, ਜੇ ਪਹਿਲੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਰਦਾਨੇ ਕੋਲੋਂ ਤੇ ਸਿਕੰਦਰ ਲੋਧੀ ਦਾ ਹਾਥੀ ਜਿੰਦਾ ਕਰਾ ਦਿੱਤਾ, ਤੇ ਜੇ ਗੁਰਬਾਣੀ ਵਿੱਚ ਇਹ ਤੋਕ ਆਉਂਦੀ ਹੈ ਸਤਿਗੁਰ ਮੇਰਾ ਸਰਬ ਪ੍ਰਤ ਪਾਲਾ, ਸਤਿਗੁਰ ਮੇਰਾ ਮਾਰ ਜਵਾਲ ਹੈ, ਤੇ ਕੀ ਗੁਰੂ ਗੋਬਿੰਦ ਸਿੰਘ ਸਿਰ ਕਲਮ ਕਰਕੇ ਮੁੜ ਕੇ ਜਵਾ ਨਹੀਂ ਸੀ ਸਕਦੇ? ਇਹ ਜਿਹੜੇ ਬਚਨ ਜੋ ਵੀ ਹੋ ਰਹੇ ਆ ਨਾ, ਸਾਨੂੰ ਸਰਦਾ ਤੋਂ ਸਖਣੇ ਤੇ ਸਿੱਖੀ ਤੋਂ ਕੋਰੇ ਕਰਨ ਵਾਲੇ ਬਚਨ ਹੋ ਰਹੇ ਆ, ਤੇ ਸਾਡੇ ਅੱਜ ਕੱਲ੍ਹ ਨੌਜਵਾਨਾਂ ਦੇ ਹਿਰਦੇ 'ਚ ਹਜਮੀ ਨਹੀਂ ਹੋ ਰਿਹਾ, ਕਿਉਂਕਿ ਸਾਡਾ ਹਿਸਾਬ ਹੀ ਉਹ ਜਿਹਾ ਹੋ ਚੁੱਕਾ, ਗੁਰੂ ਤੇ ਭਰੋਸਾ ਹੀ ਨਹੀਂ ਵੱਜਦਾ। ਗੁਰੂ ਮੇਰਾ ਸਰਬ ਪ੍ਰਤ ਪਾਲਣ ਵਾਲਾ ਹੈ, ਗੁਰੂ ਮਾਰ ਕੇ ਜਿਵਾਲਣ ਵਾਲਾ ਹੈ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਪ੍ਰਭਾਵ ਹੈ, ਬਿਨ ਸਾਸ ਤੇ ਰੱਖ ਹੈ, ਜੇ ਪ੍ਰਭੂ ਨੂੰ ਭਾ ਜਾਵੇ ਤੇ ਸਵਾਸਾਂ ਤੋਂ ਬਿਨਾਂ ਵੀ ਰੱਖ ਸਕਦਾ ਹੈ। ਮ੍ਰਿਤ ਕੋ ਪਾਇਓ ਤਨ ਸਾਸਾ, ਵਿਸ਼ਰ ਧਿਆਨ ਮਿਲਾਇਆ, ਤੇ ਜੇ ਐਸਾ ਮੇਰਾ ਸਤਿਗੁਰ ਮਰਿਆਂ ਨੂੰ ਸਵਾਸ ਪਾ ਸਕਦਾ ਹੈ, ਤੇ ਗੁਰਮੁਖੋ ਕੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਬਚਨ ਕਰਦੇ ਹੁੰਦੇ ਸਨ ਕਿ ਭਾਈ ਇਹ ਭਾਈ ਗੁਰਮੁਖੋ ਜਿਹੜੇ ਗੱਲ ਲੋਕ ਕਹਿੰਦੇ ਆ ਕਿ ਉੱਥੇ ਬੱਕਰੇ ਝਟਕਾਏ ਆ, ਤੇ ਕਹਿੰਦੇ ਫਿਰ ਬੱਕਰੇ ਕਿੱਥੋਂ ਲੈ ਕੇ ਆਏ, ਕਿਹੜੀ ਮੰਡੀ ਚੋਂ ਲੈ ਕੇ ਆਏ, ਕਿੱਥੇ ਲਿਖਤ ਹੋਈ? ਗੁਰੂ ਗੋਬਿੰਦ ਸਿੰਘ ਆਪ ਤਾਂ ਲੈ ਕੇ ਨਹੀਂ ਆਇਆ, ਕੋਈ ਸਿੱਖ ਹੀ ਲੈ ਕੇ ਆਇਆ ਹੋਵੇਗਾ ਨਾ, ਤੇ ਫਿਰ ਇੱਕ ਬੱਕਰੇ ਨੂੰ ਝਟਕਾਓ, ਦੂਜਾ ਮੈਂ ਕਰਨ ਲੱਗ ਪੈਂਦਾ, ਉੱਥੇ ਬੋਲਿਆ ਨਾ ਉਹ ਕੋਈ ਬੱਕਰਾ। ਕਹਿੰਦੇ ਜੇ ਗੁਰੂ ਨੇ ਝੂਠ ਤੇ ਨਹੀਂ ਰੱਖੀ ਹੈ, ਤੇ ਫਿਰ ਕਹਿੰਦੇ ਕਦੀ ਕੋਈ ਬੰਦ ਨਾ ਕਟਾਉਂਦਾ, ਫਿਰ ਉਹਨਾਂ ਦੇ ਨਿੱਕੇ ਨਿੱਕੇ ਸਾਹਿਬਜ਼ਾਦੇ ਤੇ 9 ਸਾਲ ਤੇ 7 ਸਾਲ ਦੀਆਂ ਜਿੰਦਾ ਨੀਹਾਂ 'ਚ ਖਲੋ ਕੇ ਜਰਵਾਣੇ ਨੂੰ ਇਹ ਗੱਲ ਨਾ ਕਹਿੰਦੇ, ਉਹ ਵਜ਼ੀਰ ਖਾਂ ਮੈਂ ਗੁਰੂ ਗੋਬਿੰਦ ਸਿੰਘ, ਤੂੰ ਕਹਿੰਦਾ ਗੁਰੂ ਗੋਬਿੰਦ ਸਿੰਘ ਸ਼ਹੀਦ ਕਰ ਦਿੱਤਾ, ਖਬਰਦਾਰ ਚੁੱਪ ਹੋ ਜਾ, ਇੱਥੇ 2 ਗੁਰੂ ਗੋਬਿੰਦ ਸਿੰਘ ਖਲੋਤੇ, 2 ਤੇਰੇ ਸਾਹਮਣੇ ਖਲੋ, ਇਹ ਬਚਨ ਕਹੇ ਉਹਨਾਂ ਨੇ। ਤੇ ਜੇ ਉਹ ਇਹ ਬਚਨ ਨਾ ਉਹ ਕਹਿੰਦੇ, ਤਲੀ ਕੇ ਧਰ ਕੇ ਬਾਬਾ ਦੀਪ ਸਿੰਘ ਵਰਗੇ ਸੀਸ ਨਾਲ ਰੱਖ ਕੇ ਲੜਦੇ, ਤੇ ਜੇ ਗੁਰੂ ਨੇ ਝੂਠ ਤੇ ਨਹੀਂ ਰੱਖੀ ਹੈ ਸਾਧ ਸੰਗਤ ਜੀ, ਇਸ ਤਰ੍ਹਾਂ ਸਾਧ ਸੰਗਤ ਜੀ ਸਤਿਗੁਰੂ ਗੁਰੂ ਕਲਗੀ ਧਰ ਪਿਤਾ ਜੀ ਦਸਮ ਪਾਤਸ਼ਾਹ ਜੀ ਨੇ, ਜਿਹਦੇ ਬਾਰੇ ਅਬੂ ਅਲ ਤਰਾਨੀ ਰਿਪੋਰਟਰ ਲਿਖਦਾ, ਮੁੜ ਕੇ ਅੰਮ੍ਰਿਤ ਛਕ ਕੇ ਉਹ ਜਮੇਰ ਸਿੰਘ ਬਣਿਆ, ਉਹ ਕਹਿੰਦਾ ਸਟੇਜ ਉੱਤੇ ਚਟਕਾਏ ਸੀ, ਓਲਾ ਨਹੀਂ ਕੀਤਾ, ਕਹਿੰਦਾ ਫੇਰ ਗੁਰੂ ਗੋਬਿੰਦ ਸਿੰਘ ਤੰਬੂ 'ਚ ਲੈ ਕੇ ਗਏ ਸਿੰਘਾਂ ਨੂੰ, ਫੇਰ ਜਦੋਂ 5 ਸਿੰਘਾਂ ਨੂੰ ਬਾਹਰ ਲੈ ਕੇ ਆਏ, ਕਹਿੰਦਾ ਐ ਪ੍ਰਤੀਤ ਹੋ ਰਿਹਾ ਜਿਹੜਾ 5-6 ਗੁਰੂ ਗੋਬਿੰਦ ਸਿੰਘ ਹੁਣ 6 ਗੁਰੂ ਗੋਬਿੰਦ ਸਿੰਘ ਆਪਣੇ ਸਰੂਪ ਬਣਾ ਲਿਆ ਸਤਿਗੁਰੂ ਪਿਤਾ, ਉਹ ਇਹੋ ਜਿਹਾ ਗੁਰੂ ਇਹਨੂੰ ਇਹੋ ਜਿਹੇ ਸਤਿਗੁਰੂ ਨੂੰ ਛੱਡ ਕੇ ਜਾਂਦੇ ਕਿੱਥੇ ਆ? ਸਾਧ ਸੰਗਤ ਸਿਰ ਦੇ ਕੇ ਕਹਾਏ ਸਰਦਾਰ ਹੈ ਆਪਾਂ, ਤਾਂ ਉਹ ਸ੍ਰੀ ਦਸਤਾਰਾਂ ਸੋਹਣੀਆਂ ਨੇ, ਸਿਰ ਦੇ ਕੇ ਦਸਤਾਰਾਂ, ਸਿਰ ਦੇ ਕੇ ਸਰਦਾਰ ਕਹਾਏ ਆ, ਇਹ ਸਿਰ ਦੀਆਂ ਜਿਹੜੀ ਦਸਤਾਰਾਂ ਨੇ, ਤਾਣਾ ਤੇ ਪੇਟਾ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ, ਸਾਧ ਸੰਗਤ ਤਾਣਾ ਜੇ ਸਾਹਿਬਜ਼ਾਦਿਆਂ ਛੋਟਿਆਂ ਦੀ ਸ਼ਹਾਦਤ ਦਾ ਪੇਟਾ ਪਿਆ ਹੋਇਆ, ਇਹ ਜਿਹੜੀ ਦਸਤਾਰ ਹੈ ਇਸ ਦਸਤਾਰ ਵਾਸਤੇ ਕਰੋੜਾਂ ਲੱਖਾਂ ਨੇ ਸ਼ਹੀਦੀਆਂ ਪਾਈਆਂ, ਤੇ ਇਹ ਪੱਗ ਸਾਡੇ ਸਿੱਖਾਂ ਦੇ ਮੁੰਡਿਆਂ ਤੇ ਅਜੇ ਤੱਕ ਦਿਸ ਨਹੀਂ ਰਹੀ, ਕਿਉਂਕਿ ਇਹ ਜਿਹੜੀ ਦਸਤਾਰ ਹੈ ਨਾ ਗੁਰਮੁਖੋ, ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਪ੍ਰਾਪਤ ਹੋਈ, ਜੇ ਐਵੇਂ ਦਸਤਾਰ ਪ੍ਰਾਪਤ ਨਹੀਂ ਹੋਏ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਆਨੰਦਪੁਰ ਸਾਹਿਬ ਛੱਡਿਆ, ਗੁਰੂ ਗੋਬਿੰਦ ਸਿੰਘ ਨਾਲ ਕੇਵਲ ਤੇ ਕੇਵਲ ਸਿਰਫ 700 ਸਿੰਘ ਸਨ, 700 ਸਿੰਘ, ਤੇ ਜੇ ਆਪਾਂ ਹਿਸਾਬ ਲਾ ਲਈਏ 10 ਲੱਖ ਦਾ ਮੁਕਾਬਲਾ ਕੀਤਾ, ਅੰਦਰ ਪਤਾ ਨਹੀਂ ਉਸ ਵੇਲੇ ਕਿੰਨੇ ਹਜ਼ਾਰ ਹੋਣਗੇ, 10,000 ਹੋਣਗੇ, 20,000 ਹੋਣਗੇ, ਇਹਦੋਂ ਵੱਧ ਤਾਂ ਨਹੀਂ ਹੋ ਸਕਦੇ ਨਾ, ਤੇ ਹੋ ਸਕਦਾ ਹੋਰ ਵੀ ਹੋਣ, ਪਰ ਇੰਨੀ ਥੋੜੀ ਕੌਮ ਨੇ ਛੋਟੇ ਸਾਧ ਸੰਗਤ ਜੀ, ਜਿਸ ਤਰ੍ਹਾਂ ਸਤਿਗੁਰੂ ਕਲਗੀਧਰ ਪਿਤਾ ਦੇ ਸਿੰਘਾਂ ਨੇ, ਥੋੜਿਆਂ ਨੇ ਸਾਧ ਸੰਗਤ, ਚਿੜੀਆਂ ਤੋਂ ਮੈਂ ਬਾਜ ਕਢਾਉਣ ਵਾਲਾ ਬਚਨ ਕੀਤਾ, ਤੇ ਗੁਰੂ ਦੇ ਖਾਲਸੇ ਨੇ ਫਿਰ ਸਾਧ ਸੰਗਤ ਐਸੇ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿੱਤੇ ਤੇ ਬਾਅਦ ਵਿੱਚ ਜਿਹੜਾ 700 ਸਿੰਘ ਸੀ ਨਾ, ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਿਕਲੇ ਅਨੰਦਪੁਰ ਸਾਹਿਬ ਦੇ ਕਿਲੇ ਚੋਂ, ਫਿਰ ਸਾਰਿਆਂ ਜਥੇਦਾਰਿਆਂ ਦੀਆਂ ਡਿਊਟੀਆਂ ਲਾਈਆਂ ਵੀ ਇਹਨਾਂ ਨੇ ਪਿੱਛੋਂ ਹਮਲਾ ਕਰਨਾ ਜੇ ਤੇ ਇਹਨਾਂ ਨਾਲ ਜੰਗ ਕਰਨੀ ਹੈ। ਭਾਈ ਜੀਵਨ ਸਿੰਘ ਜੀ ਨੇ ਕਿਹਾ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ, ਸਤਿਗੁਰੂ ਜੀ ਮੇਰਾ ਮਨ ਦੀ ਚਾਹਨਾ ਹੈ ਮੈਂ ਸਰਸਾ ਤੱਕ ਲੜਦਾ ਜਾਵਾਂ। ਕਹਿੰਦੇ ਭਾਈ ਤੂੰ ਉੱਥੋਂ ਤੱਕ ਹੀ ਲੜਦਾ ਜਾ, ਉਹ ਜਿਹੜੀ ਨਦੀ ਹੈ ਸਾਧ ਸਿੰਘ ਸਰਸਾ, ਕਹਿੰਦੇ ਉੱਥੋਂ ਤੱਕ ਹੀ ਲੜਦਾ ਜਾਵੇਗਾ। ਉਹ ਉੱਥੋਂ ਤੱਕ ਹੀ ਲੜਦਾ ਗਿਆ ਤੇ ਉੱਥੇ ਸ਼ਹੀਦੀ ਪ੍ਰਾਪਤ। ਜੇ ਆਪਾਂ ਇਹ ਗੱਲ ਕਹਿ ਦਈਏ ਗੁਰੂ ਗੋਬਿੰਦ ਸਿੰਘ ਤੇ ਕੋਈ ਬਿਪਤਾ ਹੈ, ਜੇ ਆਪਾਂ ਇਹ ਗੱਲ ਕਹਿ ਦਈਏ ਗੁਰੂ ਗੋਬਿੰਦ ਸਿੰਘ ਦੇ ਉੱਤੇ ਕਿਸੇ ਨੇ ਕੋਈ ਬਿਪਤਾ ਪਾ ਦਿੱਤੀ ਹੈ, ਨਹੀਂ, ਗੁਰਮੁਖ ਆਪਣੀ ਮਰਜ਼ੀ ਨਾਲ ਜੋ ਕੀਤਾ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ। ਜੇ ਸਰਸਾ ਦੇ ਕਿਨਾਰੇ ਦੇ ਉੱਤੇ ਫਿਰ ਕੀ ਹੋਇਆ, ਉੱਥੇ ਐਡੀ ਵੱਡੀ ਸਰਸਾ ਚੜੀ ਹੈ, ਜਿਹੜੇ ਸਾਧ ਸੰਗਤ ਜੀ, ਬਹੁਤ ਵੱਡਾ ਖਜ਼ਾਨਾ ਸੀ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 52 ਕਵੀਆਂ ਚੋਂ ਲਿਖਾਇਆ ਕਰਦੇ ਸੀ। ਜੋ ਹਿਸਟਰੀ ਲਿਖਾਈ ਹੈ, ਇਤਿਹਾਸ ਲਿਖਾਇਆ ਹੈ, ਮਣਾ ਮੂੰਹੀ ਸਾਧ ਸੰਗਤ ਜੀ, ਪਤਾ ਨਹੀਂ ਕਿੰਨੇ ਮਣ ਜਿਹੜੇ ਊਠਾਂ ਤੇ ਲੱਦੇ ਹੋਏ ਭਾਰ ਸਨ, ਤੇ ਉਸ ਵਕਤ ਸਾਧ ਸੰਗਤ ਉਹ ਵੀ ਸਰਸਾ ਦੀ ਭੇਟਾ ਹੋ ਗਏ, ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਉਦੇ ਸਿੰਘ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਇਹ ਗੱਲ ਕਹੀ ਹੈ ਕਿ ਤੁਸੀਂ ਸਰਸਾ ਦੇ ਉੱਤੇ ਜੰਗ ਕਰਨਾ ਹੈ। ਸਰਸਾ ਉੱਤੇ ਗੁਰੂ ਦੇ ਸੂਰਮਿਆਂ ਨੇ ਯੁੱਧ ਕੀਤਾ ਹੈ, ਤੇ ਫਿਰ ਪਹਿਲੋਂ ਭਾਈ ਸਾਹਿਬਜ਼ਾਦਾ ਅਜੀਤ ਸਿੰਘ ਯੁੱਧ ਕਰਦੇ ਸਨ, ਤੇ ਭਾਈ ਉਦੇ ਸਿੰਘ ਦੂਸਰੇ ਸਾਰੇ ਦੇ ਸਾਰੇ ਸਿੰਘ ਜਿਹੜੇ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਸਰਸਾ ਦੇ ਕਿਨਾਰੇ ਹੋ ਗਏ, ਤੇ ਪਿਆਰੇ ਦਇਆ ਸਿੰਘ ਨੂੰ ਮੇਰੇ ਸਤਿਗੁਰ ਪਿਤਾ ਨੇ ਪਤਾ ਕੀ ਆਖਿਆ। ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਹੈ ਕਿ ਪਿਆਰੇ ਦਇਆ ਸਿੰਘ ਕੁਝ ਭੁੱਖ ਲੱਗੀ ਹੈ, ਅੰਮ੍ਰਿਤ ਵੇਲਾ ਹੋ ਗਿਆ ਸੀ, ਤਾਂ ਉਸ ਵਕਤ ਕਿਹਾ ਜਦੋਂ ਭੁੱਖ ਲੱਗੀ ਹੈ ਮਹਾਰਾਜ ਜੀ 8 ਮਹੀਨੇ ਅਨੰਦਪੁਰ ਸਾਹਿਬ ਚ ਘਿਰੇ ਰਹੇ, ਉਦੋਂ ਤੁਸੀਂ ਕੁਝ ਨਹੀਂ ਛਕਿਆ। ਤੇ ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਹੁਣ ਕਿਹਦੀ ਭੁੱਖ ਲੱਗ ਗਈ ਹੈ, ਕਹਿੰਦੇ ਪਿਆਰੇ ਦਇਆ ਸਿੰਘ ਅੰਮ੍ਰਿਤ ਵੇਲਾ ਹੋ ਗਿਆ, ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨਾ, ਇਹ ਭੁੱਖ ਲੱਗੀ। ਤੇ ਅੱਜ ਅਸੀਂ ਕੀ ਕਰਦੇ ਹਾਂ, ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਨੇ ਜੰਗ ਕਰਦਿਆਂ ਵੀ ਸਰਸਾ ਦੇ ਕਿਨਾਰੇ ਤੇ ਬਹਿ ਕੇ ਸਤਿਗੁਰੂ ਜੀ ਨੇ ਆਪ ਆਸਾ ਦੀ ਵਾਰ ਦਾ ਕੀਰਤਨ ਸੁਣਿਆ, ਤੇ ਅੱਜ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰ ਦਿੰਦੇ ਹਾਂ, ਤੇ ਆ ਨਿਤਨੇਮ ਸਾਰੇ ਛੱਡ ਦਿੰਦੇ ਹਾਂ। ਅੱਜ ਕਹਿ ਦਿੰਦੇ ਹਾਂ ਵੀ ਅਨੰਦਪੁਰ ਸਾਹਿਬ ਨਿਤਨੇਮ ਕਰਨ ਦੀ ਲੋੜ ਹੀ ਕੋਈ ਨਹੀਂ, ਪਾਠੀ ਦਾ ਧਿਆਨ ਬੜੀ ਦੂ ਪਾਸੇ ਚਲੇ ਜਾਂਦਾ, ਤੇ ਸਾਧ ਸਿੰਘ ਗੁਰਮੁਖ ਤੇ ਕੀ ਪਾਠੀ ਦਾ ਧਿਆਨ ਇਕੱਲੇ ਦਾ ਪਾਸੇ ਨਹੀਂ ਜਾਂਦਾ ਹੋਵੇ। ਅਸੀਂ ਆਪਣੀਆਂ ਵਿਚਾਰਾਂ ਕਰਦੇ ਹਾਂ ਨਾ, ਅਸੀਂ ਇਹ ਗੱਲ ਕਹਿ ਦਿੰਦੇ ਹਾਂ ਤੇ ਪਾਠੀ ਦਾ ਧਿਆਨ ਇਹ ਨਹੀਂ ਆਉਂਦਾ ਕਿਹੜਾ ਆ ਗਿਆ ਹੈ, ਕਿਹੜੀ ਆ ਗਈ ਹੈ, ਮੱਥਾ ਟੇਕਣ ਵਾਸਤੇ ਉੱਧਰ ਧਿਆਨ ਨਹੀਂ ਜਾਂਦਾ ਹੋਵੇਗਾ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਨਿਤਨੇਮ ਹੀ ਛੱਡ ਦੇਣਾ, ਤੇ ਗੁਰੂ ਸਾਹਿਬ ਜੀ ਨੇ ਤੇ ਜੰਗ ਵਿੱਚ ਵੀ ਨਿਤਨੇਮ ਨਹੀਂ ਛੱਡੇ। ਜੇ ਇੱਥੇ ਅਟੈਕ ਹੋਇਆ 84 ਦੇ ਵਿੱਚ, ਤੇ ਸਾਧ ਸੰਗਤ ਤਾਂ ਭਾਈ ਗੁਰਸ਼ਰਨ ਸਿੰਘ ਰਾਗੀ ਆਪ ਖੁਦ ਦੱਸਦੇ ਆ, ਕਹਿੰਦੇ ਵੀ 6 ਤਰੀਕ ਨੂੰ ਆਖਰੀ ਅਟੈਕ ਹੋਇਆ, ਅੰਮ੍ਰਿਤ ਵੇਲੇ ਦੀ ਆਸਾ ਦੀ ਵਾਰ ਅਸੀਂ ਲਾਈ ਹੈ। ਸੰਤਾਂ ਨੇ ਖੁਦ ਕਿਹਾ ਵੀ ਆਸਾ ਦੀ ਵਾਰ ਕਰਨੀ ਭਾਈ, ਕਹਿੰਦੇ ਅਸੀਂ ਲਾਉਂਦੇ ਰਹੇ ਆਸਾ ਦੀ ਵਾਰ 6 ਜੂਨ ਤੱਕ। ਸੋ ਕਹਿਣ ਦਾ ਮੇਰਾ ਭਾਵ ਇਹ ਹੈ ਕਿ ਗੁਰੂ ਸਾਹਿਬ ਨੇ ਜਿਹੜੇ ਸਾਨੂੰ ਅਸੂਲ ਦੱਸੇ ਆ ਨਾ, ਜੰਗ ਦੌਰਾਨ ਵੀ ਗੁਰੂ ਦਾ ਖਾਲਸਾ ਜਿਹੜਾ ਸਾਧ ਸਿੰਘ ਗੁਰਬਾਣੀ ਨੂੰ ਨਹੀਂ ਭੁੱਲ ਸਕਦਾ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਕੀਤੀ, ਫਿਰ ਗੁਰੂ ਸਾਹਿਬ ਨੇ ਆਸਾ ਦੀ ਵਾਰ ਦਾ ਭੋਗ ਪਿਆ, ਫਿਰ ਪੁੱਛਿਆ ਕਿ ਭਾਈ ਪਿੱਛੇ ਕੌਣ ਲੜ ਰਿਹਾ, ਕਹਿੰਦੇ ਮਹਾਰਾਜ ਜੀ ਸਾਹਿਬਜ਼ਾਦਾ ਅਜੀਤ ਸਿੰਘ ਲੜ ਰਿਹਾ। ਭਾਈ ਉਦੇ ਸਿੰਘ ਨੂੰ ਕਿਹਾ ਜਾ ਗੁਰੂ ਦੇ ਸੂਰਮਿਆਂ ਜਾ ਕੇ ਭਾਈ ਅਜੀਤ ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਇੱਧਰ ਪਾਰ ਕਰਵਾ ਦੇ, ਉਹ ਜੰਗ ਲੜਦਿਆਂ ਉਹਨਾਂ ਨੇ ਫੌਜ ਨੂੰ ਉੱਥੇ ਰੋਕੀ ਰੱਖਿਆ, ਤੇ ਹੁਣ ਤੁਸੀਂ ਜੰਗ ਲੜਨੀ ਹੈ ਜਿੰਨਾ ਚਿਰ ਜਿਹੜੀ ਆਪਣੀ ਫੌਜ ਬਾਕੀ ਰਹਿੰਦੇ ਸਿੰਘ ਪਾਰ ਨਾ ਹੋ ਜਾਣ। ਭਾਈ ਉਦੇ ਸਿੰਘ ਨੇ ਆਖਿਆ ਗੁਰੂ ਕਲਗੀਧਰ ਪਿਤਾ ਜੀ, ਜਿਹੜਾ ਆਪ ਜੀ ਨੇ ਕਿਹਾ 1,25,000 ਸੇਕ ਲੜਾਉਂ, ਰਹਿਮਤ ਕਰਿਓ, ਕਿਰਪਾ ਕਰਿਓ। ਕਹਿੰਦੇ ਜਾ ਤੇਰੇ ਤੇ ਸਤਿਗੁਰ ਦੀ ਰਹਿਮਤ ਹੋਵੇਗੀ। ਤੇ ਸਾਧ ਸੰਗਤ ਜੀ, ਭਾਈ ਉਦੇ ਸਿੰਘ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬਚਨ ਕਰਿਆ ਕਰਦੇ ਕਿ ਭਾਈ 1,25,000 ਨੂੰ ਮਾਰ ਕੇ ਫਿਰ ਸ਼ਹੀਦ ਹੋਏ। ਫੌਜਾਂ ਬਹੁਤ ਸਨ ਸਾਧ ਸੰਗਤ ਜੀ, ਐਸਾ ਗੁਰੂ ਦੇ ਸਿੱਖ ਨੇ ਵਾਢਾ ਪਾਇਆ, ਤੇ ਭਾਈ ਸੰਤੋਖ ਸਿੰਘ ਦਾ ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਲਿਖਿਆ ਹੋਇਆ ਹੈ ਨਾ, ਇਹਦੇ ਜੇ ਕਿਤੇ ਆਪਾਂ ਦਾਸ ਨੇ ਅੱਜ ਸੁਣਾਉਣਾ ਕੱਲ੍ਹ ਨੂੰ ਸੁਣਾਵਾਂਗੇ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਉਹਨਾਂ ਨੇ ਨਕਸ਼ਾ ਖਿੱਚ ਕੇ ਦਿਖਾਇਆ ਜੰਗ ਦਾ, ਤੇ ਸਾਧ ਸੰਗਤ ਜੀ ਐ ਪ੍ਰਤੀਤ ਹੁੰਦਾ ਜਿੱਦਾਂ ਵਿੱਚ ਖਲੋਤੇ ਅਸੀਂ ਵੇਖ ਰਹੇ ਹੁੰਦੇ। ਐਸੀ ਸਤਿਗੁਰ ਦੀ ਬਖਸ਼ਿਸ਼ ਹੈ, ਐਸੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਫਿਰ ਸਾਹਿਬਜ਼ਾਦਾ ਅਜੀਤ ਸਿੰਘ ਪਾਰ ਹੋ ਗਏ, ਸਾਹਿਬਜ਼ਾਦਾ ਜੁਝਾਰ ਸਿੰਘ ਵੀ ਪਾਰ ਹੋ ਗਏ ਪਹਿਲੋਂ, ਤੇ ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੁਝ ਜਗ੍ਹਾ ਲੱਭਣ ਦਾ ਯਤਨ ਕੀਤਾ ਕਿ ਕੋਈ ਜਗ੍ਹਾ ਲੱਭੋ ਜਿਹਦੇ ਵਾਸਤੇ ਅਸੀਂ ਰੋਕ ਕੇ ਤੇ ਦੁਸ਼ਮਣਾਂ ਦਾ ਟਾਕਰਾ ਕਰ ਸਕੀਏ। ਫਿਰ ਉਹ ਗੜੀ ਸੀ ਸਾਧ ਸਿੰਘ ਚਮਕੌਰ ਦੀ, ਉਸ ਗੜੀ ਦੇ ਵਿੱਚ ਜਦੋਂ ਗਏ, ਦੋ ਭਰਾ ਸਨ, ਇੱਕ ਭਰਾ ਨਾ ਮੰਨਿਆ, ਦੂਜਾ ਭਰਾ ਮੰਨ ਗਿਆ। ਉਹਨੇ ਆਖਿਆ ਮਹਾਰਾਜ ਜੀ ਮੈਂ ਮੰਨਦਾ, ਤੇ ਦੂਸਰੇ ਭਰਾ ਨੂੰ ਸਾਧ ਸਿੰਘ ਜੀ ਪਾਸੇ ਕਰਕੇ ਗੁਰੂ ਦੇ ਖਾਲਸੇ ਨੇ ਸਾਧ ਸੰਗਤ ਜੀ ਇਹ ਸਾਰੇ ਦਾ ਸਾਰਾ ਨਕਸ਼ਾ ਉਹਦੇ ਵਿੱਚ ਉਕਰਿਆ ਹੋਇਆ ਹੈ। ਸਾਧ ਸੰਗਤ ਸੂਰਜ ਪ੍ਰਕਾਸ਼ ਦੇ ਵਿੱਚ ਬਕਾਇਦਾ ਜਿਸ ਤਰ੍ਹਾਂ ਪਿਆਰੇ ਦਇਆ ਸਿੰਘ ਨੇ ਪਿਛਲੇ ਪਾਸਿਓਂ ਦਰਵਾਜ਼ਾ ਖੋਲਿਆ, ਖੋਲ ਕੇ ਅੰਦਰ ਗਏ, ਅੰਦਰ ਵੜ ਕੇ ਸਾਧ ਸੰਗਤ ਜੀ 40 ਸਿੰਘ ਗੁਰੂ ਸਾਹਿਬ ਦੇ ਨਾਲ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਉੱਥੇ ਮੋਰਚਾਬੰਦੀ ਕੀਤੀ ਹੈ ਚਮਕੌਰ ਦੀ ਗੜੀ ਦੇ ਵਿੱਚ, ਕੱਚੀ ਗੜੀ ਸੀ ਸਾਧ ਸੰਗਤ ਜੀ, ਕੱਚੀ ਗੜੀ ਦੇ ਵਿੱਚ ਜਦੋਂ ਚਮਕੌਰ ਦੀ ਗੜੀ 'ਚ ਮੋਰਚਾਬੰਦੀ ਕੀਤੀ ਹੈ, ਭਾਈ ਸੰਗਤ ਸਿੰਘ ਜੀ, ਭਾਈ ਸੰਤ ਸਿੰਘ ਜੀ, ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਪਿਆਰੇ ਹਿੰਮਤ ਸਿੰਘ ਜੀ, ਪਿਆਰੇ ਮੋਹਕਮ ਸਿੰਘ ਜੀ, ਪਿਆਰੇ ਸਾਹਿਬ ਸਿੰਘ ਜੀ, ਤੇ ਇਸੇ ਤਰ੍ਹਾਂ ਸਾਧ ਸੰਗਤ ਜੀ 40 ਸਿੰਘਾਂ ਦੇ ਨਾਂ ਲਿਖੇ ਹੋਏ ਹਨ ਮਹਾਂਪੁਰਖਾਂ ਨੇ, ਸਾਧ ਸੰਗਤ ਜਿਹੜੇ ਜਿਹੜੇ ਗੁਰੂ ਦੇ ਖਾਲਸੇ ਤੇ ਉਸ ਚਮਕੌਰ ਦੀ ਗੜੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਸਨ। ਜਦੋਂ ਚਮਕੌਰ ਦੀ ਗੜੀ ਦੇ ਵਿੱਚ ਨਾਲ ਸਨ, ਸਾਧ ਸੰਗਤ ਦਰਵਾਜ਼ਾ ਬੰਦ ਕਰ ਦਿੱਤਾ ਗਿਆ, ਗੁਰੂ ਦੇ ਖਾਲਸੇ ਨੂੰ ਸਾਧ ਸੰਗਤ ਪਹਿਰੇਦਾਰ ਗੁਰੂ ਦੇ ਗੁਰਮੁਖਾਂ ਪਿਆਰੇ ਨੂੰ ਉੱਥੇ ਲਾ ਦਿੱਤਾ ਗਿਆ, ਤੇ ਦੋਵੇਂ ਸਾਹਿਬਜ਼ਾਦੇ ਵੀ ਸਤਿਗੁਰ ਦੇ ਨਾਲ ਹਨ। ਚਾਰ ਚੁਫੇਰੇ ਕੀ ਵੇਖਦੇ ਆ, ਉਧਰੋਂ ਸਾਧ ਸੰਗਤ ਜੀ ਜਦੋਂ ਅਜੇ ਸਤਿਗੁਰ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ ਆ, ਉਧਰੋਂ ਫੌਜਾਂ ਜਿਹੜੀਆਂ ਸਾਧ ਸੰਗਤ ਚੜ੍ਹ ਕੇ ਆ ਗਈਆਂ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਉੱਤੇ ਅੰਬਾਰੀ ਦੇ ਵਿੱਚ ਬਹਿ ਕੇ ਤੀਰ ਸਾਧ ਸੰਗਤ ਸਤਿਗੁਰ ਨੇ ਕੋਲ ਰੱਖ ਲੈ, ਸਤਿਗੁਰ ਸੱਚੇ ਪਾਤਸ਼ਾਹ ਨੇ ਚਾਰ ਚੁਫੇਰੇ ਜਿਸ ਤਰ੍ਹਾਂ ਸਾਧ ਸੰਗਤ ਜੀ ਫੌਜ ਚੜ੍ਹ ਕੇ ਆ ਗਏ ਹੈ, ਟਿੱਡੀ ਦਲ ਚੜ੍ਹ ਕੇ ਆ ਗਿਆ ਜਿਸ ਤਰ੍ਹਾਂ, ਉਹ ਸਾਧ ਸੰਗਤ 22 ਦਸੰਬਰ ਦੀ ਰਾਤ ਸੀ, ਤੇ 22 ਦਸੰਬਰ ਦੀ ਰਾਤ ਨੂੰ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਰਾਤ ਨੂੰ ਮੁਸਲਮਾਨਾਂ ਨੇ ਕਿਆਮਤ ਦੀ ਰਾਤ ਕਿਹਾ, ਕਿਆਮਤ ਦੀ ਰਾਤ। ਉਸੇ ਸਵੇਰ ਤੋਂ ਜੰਗ ਹੋਈ ਹੈ, ਸਾਹਿਬਜ਼ਾਦਾ ਅਜੀਤ ਸਿੰਘ ਜੀ ਜੰਗ ਕਰ ਰਿਹਾ, ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜਦੋਂ ਜੰਗ ਕਰ ਰਿਹਾ, ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨਾਲ ਸਾਧ ਸੰਗਤ ਸਿੰਘ ਹਨ ਜਿਨ੍ਹਾਂ ਨੇ ਆਪ ਜੰਗ ਕਰਨ ਵਾਸਤੇ ਬਾਹਰ ਨਿਕਲੇ ਹੈ, ਇਸ ਤਰ੍ਹਾਂ ਝਪਟਕੇ ਪਏ ਜਿਸ ਤਰ੍ਹਾਂ ਬਾਜ ਚਿੜੀਆਂ ਤੇ ਪੈਂਦਾ ਹੈ, ਤੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਉੱਥੇ ਪਹੁੰਚੇ, ਜੰਗ ਕੀਤਾ ਹੈ, ਤੇ ਮਹਾਂਪੁਰਖ ਬਚਨ ਕਰਦੇ 70,000 ਦਾ ਗਾਟਾ ਲਾਇਆ, ਜਦੋਂ ਫਿਰ ਤਲਵਾਰ ਟੁੱਟ ਗਈ ਘਸ ਕੇ, ਤਲਵਾਰ ਘਸ ਕੇ ਟੁੱਟੀ ਹੈ ਸਾਹਿਬਜ਼ਾਦਾ ਅਜੀਤ ਸਿੰਘ, ਮਹਾਂਪੁਰਖਾਂ ਨੇ ਉੱਥੇ ਬਚਨ ਦੱਸਿਆ। ਤੋ ਸਾਧ ਸੰਗਤ ਜੀ ਇਹ ਜਦੋਂ ਤਲਵਾਰ ਘਸ ਕੇ ਟੁੱਟ ਗਈ ਹੈ, ਫਿਰ ਬਾਬਾ ਜੀ ਨੇ ਤੀਰ ਸੰਭਾਲੇ, ਕਮਾਨ ਸੰਭਾਲੀ, ਫਿਰ ਉਹਦੇ ਨਾਲ ਫਿਰ ਵਰਸ਼ਾ ਸੰਭਾਲਿਆ, ਫਿਰ ਗੁਰੂ ਦੇ ਸਾਹਿਬਜ਼ਾਦੇ ਨੇ ਐਸਾ ਸਤਿਗੁਰ ਨੇ ਕਿਰਪਾ ਕਰਤੀ, ਜਿਉਂ ਜਿਉਂ ਗੁਰੂ ਸਾਹਿਬਜ਼ਾਦਾ ਅਜੀਤ ਸਿੰਘ ਜੀ ਜੰਗ ਕਰ ਰਿਹਾ ਗੁਰਮੁਖੋ, ਤਿਉਂ ਤਿਉਂ ਗੁਰੂ ਕਲਗੀਧਰ ਪਿਤਾ ਖੁਸ਼ੀ ਦੇ ਵਿੱਚ ਆ ਕੇ ਜਕਾਰੇ ਛੱਡ ਰਿਹਾ। ਫਿਰ ਇੱਕ ਸਾਰ ਇੱਕੇ ਵਾਰ ਹਮਲਾ ਹੋਇਆ, ਇੱਕੇ ਵਾਰ ਇਕੱਠੇ ਤੀਰ ਸਾਹਿਬਜ਼ਾਦਾ ਅਜੀਤ ਸਿੰਘ ਦੀ ਛਾਤੀ ਦੇ ਵਿੱਚ ਵੱਜੇ ਆ, ਜਦੋਂ ਛਾਤੀ ਚ ਵੱਜੇ ਧਰਤੀ ਤੇ ਡਿੱਗੇ, ਗੁਰੂ ਗੋਬਿੰਦ ਸਿੰਘ ਜੀ ਨੇ ਅੰਦਰੋਂ ਜਕਾਰਾ ਛੱਡਿਆ। ਸਤਿਗੁਰ ਨੇ ਐਸਾ ਕੋਈ ਪਿਤਾ ਹੋਵੇਗਾ ਪੁੱਤਰ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਜਕਾਰਾ ਛੱਡੇ? ਦੁਨੀਆਂ ਤੇ ਕੋਈ ਮਿਸਾਲ ਹੋਵੇਗੀ ਕੋਈ ਐਸੀ? ਸਤਿਗੁਰ ਪਿਤਾ ਨੇ ਸਾਧ ਸੰਗਤ ਤੇ ਮਿਸਾਲ ਕਾਇਮ ਕੀਤੀ ਹੈ, ਸਤਿਗੁਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਿਸਾਲ ਕਾਇਮ ਕੀਤੀ ਹੈ, ਕਿਉਂਕਿ ਗੁਰੂ ਸਾਹਿਬ ਜੀ ਇਹ ਬਚਨ ਕਰਦੇ ਹਨ ਕਿ ਭਾਈ ਕੋਈ ਇਹ ਨਾ ਸਮਝੇ ਗੁਰੂ ਗੋਬਿੰਦ ਸਿੰਘ ਜੀ ਨੇ ਪੁੱਤ ਹੋਰ ਸਮਝੇ ਤੇ ਸਿੱਖ ਹੋਰ ਸਮਝੇ, ਆਪਣੀ ਨਾਦੀ ਔਲਾਦ ਤੋਂ ਬਿੰਦੀ ਔਲਾਦ ਕੁਰਬਾਨ ਕਰ ਦਿੱਤੀ ਹੈ। ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਕਿਸ ਤਰ੍ਹਾਂ ਆਇਆ ਹੈ, ਆਣ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਜੰਗ 'ਚ ਜਾਣ ਦੀ ਸਾਧ ਸਿੰਘ ਇਜਾਜ਼ਤ ਮੰਗੀ ਹੈ, ਪਹਿਲੋਂ ਜਪਜੀ ਸਾਹਿਬ ਦਾ ਪਾਠ ਕੀਤਾ ਹੈ, ਪਹਿਲੋਂ ਇਸ਼ਨਾਨ ਕੀਤਾ ਹੈ, ਪਾਠ ਕਰਕੇ ਫਿਰ ਸ਼ਸਤਰ ਬਸਤਰ ਪਾਏ ਹੈ, ਸਾਰੇ ਸ਼ਸਤਰ ਬਸਤਰ ਪੂਰੇ ਤਿਆਰ ਪਰ ਤਿਆਰ ਹੋ ਕੇ ਫਿਰ ਪਿਤਾ ਜੀ ਕੋਲ ਗਿਆ, ਪਿਤਾ ਜੀ ਮੇਰੇ ਮਨ ਵਿੱਚ ਇੱਕ ਚਾਹਨਾ, ਮੈਂ ਇਹ ਜੰਗ ਕਰਨਾ ਚਾਹੁੰਦਾ, ਤੇ ਉਸ ਵਕਤ ਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਜਾ ਸਾਹਿਬਜ਼ਾਦਾ ਅਜੀਤ ਸਿੰਘ, ਤੇ ਤੇਰਾ ਨਾਂ ਅਜੀਤ ਸਿੰਘ ਹੈ, ਨਾਂ ਅਜੀਤ ਸਿੰਘ ਪਤਾ ਕਦੋਂ ਰੱਖਿਆ ਸੀ? ਜਦੋਂ ਗੁਰੂ ਸਾਹਿਬ ਭੰਗਾਣੀ ਦਾ ਯੁੱਧ ਕਰਕੇ ਆਏ, ਜਿੱਤ ਕੇ ਆਏ ਆ, ਤੇ ਸਤਿਗੁਰ ਨੇ ਉੱਥੇ ਕਿਹਾ ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਫਿਰ ਸਾਹਿਬਜ਼ਾਦੇ ਦਾ ਜਦੋਂ ਜਨਮ ਹੋਇਆ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਜਦੋਂ ਦੱਸਿਆ ਗਿਆ, ਤੇ ਗੁਰੂ ਸਾਹਿਬ ਨੇ ਖੁਸ਼ੀ ਵਿੱਚ ਆਣ ਕੇ ਆਖਿਆ ਇਹਦਾ ਨਾਂ ਅਜੀਤ ਸਿੰਘ ਰੱਖੋ, ਇਹ ਜਿੱਤਿਆ ਨਹੀਂ ਜਾਵੇਗਾ। ਫਿਰ ਵਾਕਿਆ ਹੀ ਸਾਹਿਬਜ਼ਾਦਾ ਅਜੀਤ ਸਿੰਘ ਜਿੱਤਿਆ ਨਹੀਂ ਸੀ ਗਿਆ। ਤੋ ਐਸੇ ਗੁਰਮੁਖ ਪਿਆਰੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਸਾਧ ਸੰਗਤ ਇਸ ਤਰ੍ਹਾਂ ਸ਼ਹਾਦਤ ਪ੍ਰਾਪਤ ਕੀਤੀ ਹੈ, ਫਿਰ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਕੀ ਵੇਖਿਆ, 14 ਸਾਲ ਦੀ ਉਮਰ ਹੈ ਸਾਹਿਬਜ਼ਾਦਾ ਜੁਝਾਰ ਸਿੰਘ ਦੀ, 16 ਸਾਲ ਦੀ ਇਤਿਹਾਸਕਾਰ ਕਈ ਲਿਖਦੇ 18 ਸਾਲ ਦੀ ਸਾਹਿਬਜ਼ਾਦਾ ਅਜੀਤ ਸਿੰਘ ਦੀ ਉਮਰ ਹੈ। ਤੋ ਸਾਧ ਸੰਗਤ ਜੀ 14 ਸਾਲ ਦੀ ਉਮਰ ਦੇ ਥੋੜਾ ਜਿਹਾ ਆਪਣਾ ਵੇਖਿਆ ਕਿ ਮੈਨੂੰ ਪਿਤਾ ਜੀ ਇਹ ਨਾ ਕਹਿ ਦੇਣ ਵੀ ਤੇਰਾ ਕੱਦ ਛੋਟਾ ਹੈ, ਤੂੰ ਜੰਗ ਦੇ ਵਿੱਚ ਕਿੱਦਾਂ ਜਾਵੇਂਗਾ। ਫਿਰ ਥੋੜਾ ਜਿਹਾ ਸਾਹਸ ਆਪ ਦਮਾਲਾ ਵੱਡਾ ਸਜਾਇਆ, ਵੱਡਾ ਸਜਾ ਕੇ ਦਮਾਲਾ ਸ਼ਸਤਰ ਬਸਤਰ ਤਿਆਰ ਕਰਕੇ ਬੰਨ ਕੇ ਕੈਮਰ ਕੱਸੇ ਕਰਕੇ ਤੇ ਫਿਰ ਪਿਤਾ ਜੀ ਦੇ ਕੋਲ ਜਦੋਂ ਗਿਆ, ਥੋੜੀ ਜਿਹੀ ਸਾਹਸ ਕੋਈ ਚੀਜ਼ ਥੱਲੇ ਰੱਖ ਕੇ ਆਪ ਉੱਚੇ ਹੋ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਤੇ ਉੱਚੇ ਹੋ ਕੇ ਸਤਿਗੁਰ ਦੇ ਚਰਨਾਂ 'ਚ ਬੇਨਤੀ ਕੀਤੀ ਹੈ, ਪਿਤਾ ਜੀ ਮੈਂ ਵੀ ਜੰਗ ਨੂੰ ਜਾਣਾ ਚਾਹੁੰਦਾ। ਫਿਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ ਕਿ ਕੱਲ ਨੂੰ ਕੋਈ ਇਹ ਨਾ ਕਵੇ ਵੀ ਗੁਰੂ ਗੋਬਿੰਦ ਸਿੰਘ ਨੇ ਆਪ ਸਾਹਿਬਜ਼ਾਦਿਆਂ ਨੂੰ ਤੋਰਿਆ ਸੀ, ਆਪ ਇਹ ਬੜਾ ਭਲਾ ਹੋਇਆ ਜਿਹੜਾ ਤੁਸੀਂ ਆਪ ਸੂਰਮੇ ਜੋਧੇ ਤੇਰਾ ਨਾਂ ਜੁਝਾਰ ਸਿੰਘ ਰੱਖਿਆ, ਜਿਹੜਾ ਜੂਝਣ ਵਾਲਾ ਗੁਰੂ ਦਾ ਖਾਲਸਾ। ਜੁਝਾਰ ਦਾ ਮਤਲਬ ਹੈ ਜੁਝਾਰੂ, ਜਿਹੜਾ ਸਾਧ ਸੰਗਤ ਜੀ ਜਿਹੜਾ ਜੂਝਦਾ ਹੈ ਦੁਸ਼ਮਣਾਂ ਦੇ ਨਾਲ, ਤੇ ਜਦੋਂ ਉਹ ਰੱਖਿਆ ਤੇ ਸਾਧ ਸੰਗਤ ਉਸ ਵਕਤ ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਗੁਰੂ ਸਾਹਿਬ ਨੇ ਜਦੋਂ ਆਗਿਆ ਕੀਤੀ ਹੈ ਤੇ ਉਹ ਜਦੋਂ ਸਾਧ ਸੰਗਤ ਜੰਗ ਦੇ ਵਿੱਚ ਗਏ ਤੇ ਕਵੀ ਜੀ ਲਿਖਦੇ ਆ, ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਦੀ ਤਲਵਾਰ ਚੱਲਦੀ ਸੀ ਨਾ, ਐ ਪ੍ਰਤੀਤ ਹੋ ਰਿਹਾ ਕਾਲਿਆਂ ਬੱਦਲਾਂ ਦੇ ਵਿੱਚ ਜਿਸ ਤਰ੍ਹਾਂ ਬਿਜਲੀ ਚਮਕਦੀ ਹੋ, ਇੱਕੋ ਵਾਰ ਤਲਵਾਰ ਚੱਲ ਕੇ ਕਈ ਕਈ ਗਾਟੇ ਲਾ ਦਿਆ ਕਰਦੀ, ਇੰਨੇ ਫੁਰਤੀਲੇ ਸਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਤੇ ਸਾਧ ਸੰਗਤ ਇਸ ਤਰ੍ਹਾਂ ਜੰਗ ਕਰਦਿਆਂ ਕਰਦਿਆਂ ਕਈ ਜਿਹੜੇ ਆ ਪਤਾ ਨਹੀਂ ਇਤਿਹਾਸਕਾਰਾਂ ਨੇ ਕਿੱਦਾਂ ਲਿਖ ਦਿੱਤਾ, ਕਾਹਦੇ ਮਸਾਲੇ ਮਸੂਲੇ ਭਰੇ ਹੋਏ ਆ, ਲੈ ਜੀ ਉਹਨਾਂ ਨੂੰ ਪਿਆਸ ਲੱਗ ਗਈ, ਪੋਹ ਦੇ ਤੇ ਦਿਨ ਸਨ ਤੇ ਪਿਆਸ ਕਾਹਦੀ ਲੱਗ ਸਕਦੀ ਸੀ, ਜੰਗ ਕਰਦਿਆਂ ਸਾਹਿਬਜ਼ਾਦਾ ਜੀ ਨੂੰ ਪਿਆਸ ਲੱਗ ਗਈ, ਕਿਉਂਕਿ ਇਹ ਜਿਹੜੀ ਆ ਨਿਊਨਤਾ ਹੀ ਕਰ ਰਿਹਾ ਨਾ ਕਿ ਵਾਧਾ ਕਰ ਰਿਹਾ। ਮਹਾਰਾਜ ਜੀ ਇੱਕ ਵਾਰੀ ਪਾਣੀ ਪਿਆ ਦਿਓ ਮੈਂ ਸਾਰੀ ਫੌਜ ਮਾਰ ਦੇਵਾਂਗਾ, ਵੇਖੋ ਕਿਹੋ ਜਿਹੀਆਂ ਗੱਲਾਂ ਲੋਕ ਕਰ ਰਹੇ। ਤੋ ਕਹਿੰਦੇ ਐਸਾ ਸੂਰਮਾ ਜੋਧਾ ਬਲੀ ਤੇ 125,000 ਨੂੰ ਮਾਰ ਕੇ ਫਿਰ ਸ਼ਹਾਦਤ ਪ੍ਰਾਪਤ ਕੀਤੀ ਹੈ, ਫਿਰ ਗੁਰੂ ਕਲਗੀਧਰ ਪਿਤਾ ਜੀ ਨੇ ਜਕਾਰਾ ਛੱਡਿਆ। ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਸਾਹਿਬਜ਼ਾਦਾ ਜੁਝਾਰ ਸਿੰਘ ਸ਼ਹੀਦ ਹੋ ਗਏ, ਫਿਰ ਸਤਿਗੁਰੂ ਜੀ ਨੇ ਜਦੋਂ ਜਕਾਰਾ ਛੱਡਿਆ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਿਆਰੇ ਦਇਆ ਸਿੰਘ ਆਏ, ਪਿਆਰੇ ਧਰਮ ਸਿੰਘ ਆਏ, ਕਿਉਂਕਿ ਪਿਆਰੇ ਸਾਹਿਬ ਸਿੰਘ ਜੀ, ਪਿਆਰੇ ਹਿੰਮਤ ਸਿੰਘ ਤੇ ਪਿਆਰੇ ਮੋਹਕਮ ਸਿੰਘ ਵੀ ਤਿੰਨੇ ਸ਼ਹੀਦ ਹੋ ਚੁੱਕੇ ਸਨ। ਤੇ ਇਹਨਾਂ ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਸੰਤ ਸਿੰਘ, ਭਾਈ ਸੰਗਤ ਸਿੰਘ, ਇਹਨਾਂ ਸਾਰਿਆਂ ਸਿੰਘਾਂ ਨੇ ਆਣ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹੋਰ ਵੀ ਗੁਰਸਿੱਖ ਸਨ ਜਿਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਸਤਿਗੁਰ ਪਿਤਾ ਜੀ ਕਿਰਪਾ ਕਰਕੇ ਤੁਸੀਂ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ। ਮਹਾਰਾਜ ਨੇ ਆਖਿਆ ਭਾਈ ਸਿੰਘੋ ਮੈਂ ਚਮਕੌਰ ਦੀ ਗੜੀ ਨੂੰ ਕਿੱਦਾਂ ਛੱਡ ਜਾਵਾਂ। ਮਹਾਰਾਜ ਜੀ ਸਾਡੇ ਵਰਗੇ ਦਇਆ ਸਿੰਘ, ਪਿਆਰੇ ਦਇਆ ਸਿੰਘ, ਧਰਮ ਸਿੰਘ ਵਰਗੇ ਬੇਅੰਤ ਤਿਆਰ ਕਰ ਸਕਦੇ ਜੋ ਤੁਸੀਂ, ਅਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੁਸੀਂ ਨਹੀਂ ਸਾਨੂੰ ਲੱਭ ਸਕਦੇ, ਤੁਸੀਂ ਸਾਡੇ ਵਰਗੇ ਤੇ ਲੱਖਾਂ 'ਚ ਤਿਆਰ ਕਰ ਸਕਦੇ। ਫਿਰ ਮਹਾਰਾਜ ਨੇ ਅੱਗੇ ਬੇਨਤੀ ਕੀਤੀ ਹੈ, ਉੱਥੇ ਆਪਾਂ ਸਾਰੇ ਕਹਿ ਦਿੰਦੇ ਮਹਾਰਾਜ ਨੇ ਉਹਨੂੰ ਹੁਕਮ ਕੀਤਾ ਖਾਲਸੇ ਪੰਥ ਨੇ, ਨਹੀਂ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਨੂੰ ਕੋਈ ਹੁਕਮ ਨਹੀਂ ਕਰ ਸਕਦਾ ਕਿਉਂਕਿ ਗੁਰੂ ਦਾ ਹੀ ਬਣਾਇਆ ਹੋਇਆ ਖਾਲਸਾ ਪੰਥ ਹੈ। ਤੇ ਪਿਆਰੇ ਦਇਆ ਸਿੰਘ ਨੇ ਜਿਸ ਤਰ੍ਹਾਂ ਸਾਧ ਸੰਗਤ ਜੀ ਲੋਹਗੜ੍ਹ ਦੇ ਕਿਲ੍ਹੇ ਤੋਂ ਗੁਰੂ ਗੋਬਿੰਦ ਸਿੰਘ ਜਾ ਰਹੇ ਸਨ ਤੇ ਜੇ ਦਾਦੂ ਦੀ ਅੱਗੇ ਕਬਰ ਸੀ, ਗੁਰੂ ਸਾਹਿਬ ਨੇ ਤੀਰ ਕੱਢਿਆ, ਤੀਰ ਨੂੰ ਨਮਸਕਾਰ ਕੀਤੀ ਹੈ ਤੇ ਸਿੰਘਾਂ ਦੇ ਅੱਗੋਂ ਲਗਾਮ ਫੜ ਲਏ। ਮਹਾਰਾਜ ਜੀ ਆਪ ਜੀ ਤਾਂ ਸਾਨੂੰ ਕਹਿੰਦੇ ਗੋਰਮੜੀ ਮੱਠ ਭੂਲ ਨਾ ਮੰਨ, ਤੇ ਆਪ ਜੀ ਨੇ ਤੇ ਇੱਥੇ ਦਾਦੂ ਦੀ ਕਬਰ ਸੀ ਉਹਨੂੰ ਨਮਸਕਾਰ ਕੀਤੀ ਹੈ, ਕਹਿੰਦੇ ਗੁਰਸਿੱਖੋ ਇਹ ਗੱਲ ਹੈ। ਤੇ ਫਿਰ ਭਾਈ ਮੈਨੂੰ ਨਹੀਂ ਪਤਾ ਲੱਗਾ ਵੀ ਅੱਗੇ ਦਾਦੂ ਦੀ ਕਬਰ। ਜਦੋਂ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾਏ, ਕਹਿੰਦੇ ਮੇਰਾ ਖਾਲਸਾ ਇੰਨਾ ਕੁ ਤਾਂ ਹੋ ਗਿਆ ਜਿਹੜਾ ਗੁਰੂ ਨੂੰ ਵੀ ਪੁੱਛ ਸਕਦਾ ਹੈ, ਤੇ ਅੱਜ ਸਾਧ ਸਿੰਘ ਪਖੰਡੀ ਸਾਹਿਬ ਤੁਰੇ ਫਿਰਦੇ ਕੋਈ ਪੁੱਛਦਾ ਨਹੀਂ, ਪਖੰਡੀ ਲੋਕ ਤੁਰੇ ਫਿਰਦੇ ਉੱਥੇ ਵੇਖ ਲਓ ਕੀ ਕੁਛ ਤੁਰੇ ਫਿਰਦੇ, ਸੱਚੇ ਝੂਠੇ ਸੁਣਦੇ ਵਾਲੇ ਬੈਂਕ ਤੁਰੇ ਫਿਰਦੇ ਕੋਈ ਨਹੀਂ ਪੁੱਛਦਾ। ਆ ਉਸ ਵਕਤ ਗੁਰੂ ਦੇ ਖਾਲਸੇ ਨੇ ਜਾ ਕੇ ਗੁਰੂ ਨੂੰ ਵੀ ਬੇਨਤੀ ਕਰ ਦਿੱਤੀ ਹੈ। ਫਿਰ ਪਿਆਰੇ ਮਹਾਰਾਜ ਜੀ ਤਨਖਾਹ ਲੱਗੇਗੀ ਤੁਹਾਨੂੰ, ਕਹਿੰਦੇ ਕਿੰਨੀ ਤਨਖਾਹ ਲੱਗੂ, ਇੱਕ ਮੇਰੇ ਵਰਗਾ ਉੱਠ ਕੇ ਕਹਿੰਦਾ ਮਹਾਰਾਜ ਨੂੰ 500 ਰੁਪਈਆ ਲਾ ਦੂ, ਉਹਨਾਂ ਜਮਾਨਿਆਂ 'ਚ 500 ਰੁਪਈਆ, ਕਹਿੰਦਾ ਗੁਰੂ ਤੇ ਦੇ ਦੂੰਗਾ ਗੁਰਮੁਖਾ, ਜੇ ਤੇਰੇ ਕੋਲ ਗਲਤੀ ਹੋਈ ਤੂੰ ਦੇ ਸਕਦਾ, ਨਹੀਂ ਜੀ ਮੈਂ ਤੇ ਦੇ ਨਹੀਂ ਸਕਦਾ। ਫਿਰ 5 ਰੁਪਈਆਂ ਦੇ ਆ ਗਏ। ਫਿਰ ਸਾਧ ਸਿੰਘ 5 ਰੁਪਈਏ ਦੀ ਤਨਖਾਹ ਗੁਰੂ ਗੋਬਿੰਦ ਸਿੰਘ ਨੂੰ ਲਾਈ, ਸਤਿਗੁਰ ਆਪ ਚੁੱਪ, ਕੋਈ ਵਚਨ ਨਾ ਦੱਸਿਆ। ਤੇ ਉਸ ਵਕਤ ਪਿਆਰੇ ਦਇਆ ਸਿੰਘ ਨੇ ਰਾਤ ਸੋਚਿਆ ਨੀਂਦ ਨਾ ਆਈ, ਉਹ ਮਹਾਰਾਜ ਨੇ ਗੁਰਬਾਣੀ ਵਿੱਚ ਕਥਨ ਕੀਤਾ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਗੁਰੂ ਤੇ ਕਰਤਾਰ ਅਭੁੱਲ ਹੈ, ਉਹ ਨਹੀਂ ਭੁੱਲ ਸਕਦਾ ਕਦੀ, ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਕਹਿ ਤਾਂ ਭੁੱਲ ਗਏ। ਰਾਤ ਨੀਂਦ ਨਾ ਆਈ, ਸਵੇਰੇ ਉੱਠ ਕੇ ਬਚਨ ਕੀਤਾ, ਪੰਜੇ ਸਿੰਘ ਆਣ ਕੇ ਬੇਨਤੀ ਕੀਤੀ, ਮਹਾਰਾਜ ਹੇ ਸਤਿਗੁਰੂ ਪਿਤਾ ਜੀ ਪਿਆਰੇ ਦਇਆ ਸਿੰਘ ਨੇ, ਮਹਾਰਾਜ ਜੀ ਭੁੱਲਣ ਅੰਦਰ ਸਭ ਕੋ ਭੁੱਲ, ਗੁਰੂ ਕਰਤਾਰ, ਗੁਰੂ ਤੇ ਕਰਤਾਰ ਨਹੀਂ ਭੁੱਲ ਸਕਦਾ, ਆਪ ਕਿਰਪਾ ਕਰਕੇ ਦੱਸੋ ਵੀ ਨਮਸਕਾਰ ਕਿੱਦਾਂ ਕੀਤੀ ਸੀ। ਕਹਿੰਦੇ ਪਿਆਰੇ ਦਇਆ ਸਿੰਘ, ਮੈਂ ਜਦੋਂ ਲੋਹਗੜ੍ਹ ਕਿਲ੍ਹੇ ਤੋਂ ਚੱਲਿਆ, ਲੋਹਗੜ੍ਹ ਕਿਲ੍ਹੇ ਤੋਂ ਚੱਲਦਿਆਂ ਮੈਂ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ, ਇੱਥੇ ਆਣ ਕੇ ਸਮਾਪਤੀ ਹੋ ਗਈ ਹੈ। ਮੈਂ ਤਾਂ ਜਿੱਤੇ ਸ਼ਸਤਰ ਨਾਮ ਨਮਸਕਾਰ ਤਾਮ, ਜਿੱਤੇ ਅਸਤਰ ਪੇਨ ਨਮਸਕਾਰ ਤੇਨ, ਮੈਂ ਤੇ ਸ਼ਸਤਰ ਜਿਹੜਾ ਤੀਰ ਨੂੰ ਸ਼ਸਤਰ ਜਾਣ ਕੇ ਮੈਂ ਇਹਨੂੰ ਨਮਸਕਾਰ ਕੀਤੀ, ਮੈਨੂੰ ਅੱਗੇ ਨਹੀਂ ਪਤਾ ਕਿਹਦੀ ਕਬਰ ਹੈ ਕਿਹਦੀ ਨਹੀਂ। ਫਿਰ ਮਹਾਰਾਜ ਤੋਂ ਮਾਫੀ ਮੰਗੀ ਗਈ। ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਵੀ ਗੁਰੂ ਦੇ ਖਾਲਸੇ ਨੇ ਇਸ ਤਰ੍ਹਾਂ ਜਦੋਂ ਇੱਥੇ ਚਮਕੌਰ ਦੀ ਗੜੀ ਦੇ ਵਿੱਚ ਸਾਧ ਸੰਗਤ ਜੀ ਜਦੋਂ ਗੁਰੂ ਦੇ ਪਿਆਰੇ ਬੋਲੇ ਬੈਠੇ ਹਨ, ਤੇ ਸਾਧ ਸਿੰਘ ਪਿਆਰੇ ਦਇਆ ਸਿੰਘ ਇਹ ਕਿੱਦਾਂ ਇਹ ਕਹਿ ਸਕਦੇ ਵੀ ਸਾਡੇ ਲੋ ਹੁਕਮ ਹੈ? ਨਹੀਂ, ਗੁਰੂ ਦੇ ਖਾਲਸੇ ਨੇ ਬੇਨਤੀ ਕੀਤੀ ਹੈ, ਪੰਜਾਂ ਪਿਆਰਿਆਂ ਨੇ ਗਲਤ ਪੱਲਾ ਪਾ ਕੇ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕੀਤੀ ਹੈ ਕਿ ਸਤਿਗੁਰੂ ਜੀ ਆਪ ਕਿਰਪਾ ਕਰਕੇ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ। ਤੇ ਜੇ ਚਮਕੌਰ ਦੀ ਗੜੀ ਛੱਡਣ ਵਾਸਤੇ ਕਿਹਾ ਗਿਆ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਪਿਆਰੇ ਦਇਆ ਸਿੰਘ ਮੈਂ ਚੁੱਪ ਕੀਤਾ ਨਹੀਂ ਜਾਵਾਂਗਾ, ਇਹ ਫਿਰ ਛੱਡਣਾ ਹੋ ਗਿਆ, ਛੱਡਣਾ ਤੇ ਨਾ ਹੋਇਆ। ਤੇ ਗੁਰੂ ਸਾਹਿਬ ਕਹਿੰਦੇ ਮੈਂ ਇਥੋਂ ਇਹ ਦੱਸ ਕੇ ਜਾਵਾਂਗਾ ਇਹਨਾਂ ਨੂੰ। ਤੇ ਸਾਧ ਸੰਗਤ ਜੀ, ਤੇ ਉਸ ਵਕਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੂਸਰੀ ਸ਼ਰਤ ਕਿਹਾ ਕਿ ਮੈਂ ਨੰਗੇ ਚਰਨੀ ਜਾਵਾਂਗਾ, ਨੰਗੇ ਚਰਨੀ ਜਾਵਾਂਗਾ, ਪੈਰੀ ਜੋੜਾ ਨਹੀਂ ਪਾਵਾਂਗਾ। ਪਿਆਰੇ ਦਇਆ ਸਿੰਘ ਨੇ ਪੁੱਛਿਆ ਮਹਾਰਾਜ ਕਿਉਂ? ਕਹਿੰਦੇ ਭਾਈ ਪਿਆਰੇ ਦਇਆ ਸਿੰਘ, ਅੱਗੇ ਮੇਰਾ ਗੁਰੂ ਦਾ ਖਾਲਸਾ, ਇਹ ਮੇਰਾ ਖਾਲਸਾ ਪਿਆਰਾ ਪ੍ਰਾਣਾ ਤੋਂ ਵੀ ਪਿਆਰਾ ਹੈ, ਤੇ ਇਸ ਕਿਸੇ ਗੁਰਸਿੱਖ ਦੇ ਕੇਸ ਖੁੱਲੇ ਹੋਣਗੇ, ਕਿਤੇ ਕੇਸਾਂ ਨੂੰ ਮੇਰਾ ਚਰਨ ਨਾ ਲੱਗ ਜਾਏ। ਸਾਧ ਸੰਗਤ ਜੀ, ਗੁਰੂ ਦਾ ਚਰਨ ਲੱਗਦਾ ਉਹ ਭਾਗਾਣੇ ਬਣਦੇ ਆ, ਪਰ ਗੁਰੂ ਨੇ ਕੇਸਾਂ ਦਾ ਇੰਨਾ ਸਤਿਕਾਰ ਕਰਵਾਇਆ ਕੀਤਾ, ਨੰਗੇ ਚਰਨੀ ਕੋਮਲ ਚਰਨ ਕਵਲ ਨਾਲੋਂ ਵੀ ਸੋਹਣ, ਸਾਧ ਸੰਗਤ ਜੀ ਸੋਹਣ ਚਰਨ ਗੁਰੂ ਕਲਗੀਧਰ ਪਿਤਾ ਦੇ, ਜਿਨ੍ਹਾਂ ਨੂੰ ਸਾਰੇ ਝੱਸਦੇ ਸਨ, ਤੇ ਸਾਧ ਸੰਗਤ ਇਹੋ ਜਿਹੇ ਸੋਹਣ ਚਰਨ ਲੈ ਕੇ ਗੁਰੂ ਸਾਹਿਬ ਨੰਗੇ ਚਰਨੀ ਗਏ। ਸ਼ਸਤਰ ਵੀ ਪਿਆ ਹੋ ਸਕਦਾ ਸੀ ਨਾ, ਸ਼ਸਤਰ ਦੇ ਵੀ ਗੁਰੂ ਸਾਹਿਬ ਦਾ ਪੈਰ ਆ ਸਕਦਾ ਸੀ, ਪਰ ਸਤਿਗੁਰ ਨੇ ਇੰਨਾ ਸਤਿਕਾਰ ਕੀਤਾ ਕੇਸਾਂ ਦਾ, ਤੇ ਅੱਜ ਅਸੀਂ ਕਿੰਨਾ ਕੁ ਕਰਦੇ ਹਾਂ ਜਿਹੜੇ ਕੇਸਾਂ ਦਾ ਸਤਿਕਾਰ ਨਹੀਂ ਕਰਦੇ ਅਸੀਂ। ਗੁਰੂ ਨੇ ਇੰਨਾ ਸਤਿਕਾਰ ਕੀਤਾ, ਚਮਕੌਰ ਦੀ ਗੜੀ ਚੋਂ ਨਿਕਲਦੇ ਆ ਸਾਧ ਸੰਗਤ ਜੀ, ਨੰਗੇ ਚਰਨੀ ਤੁਰੇ ਹਨ, ਤੇ ਅੱਜ ਆਪਾਂ ਸੁਣੀਏ ਵੇਖੀਏ ਕਿ ਭਲਾ ਆਪਾਂ ਕਿੰਨਾ ਸਤਿਕਾਰ ਕਰਦੇ ਹਾਂ, ਕੱਟ ਕੇ ਨਾਲੀ ਨਾਲੀ ਦੇ ਵਿੱਚ ਸੁੱਟ ਦਿੰਦੇ, ਕੇਸਾਂ ਦਾ ਸਤਿਕਾਰ ਕਰਦੇ। ਗੁਰਮੁਖ ਗੁਰੂ ਸਾਹਿਬ ਕਹਿੰਦੇ ਸਾਬਤ ਸੂਰਤ ਸਿੱਧਾ ਦਾੜਾ ਕਾਠ ਦਾ ਕੰਘਾ ਕੇਸੀ ਚਾੜਾ ਰਹਿਤ ਮਨਾਮਿਆਂ ਦੇ ਬਚਨ ਹਨ ਸਾਧ ਸੰਗਤ ਜੀ। ਤੋ ਸਤਿਗੁਰ ਜਦੋਂ ਤੁਰੇ ਹੈ, ਗੁਰਮੁਖੋ ਇੱਕ ਆ ਬਹੁਤ ਵੱਡਾ ਇੱਕ ਵਾਕਿਆ ਹੋਇਆ ਹੈ, ਬੜਾ ਵੱਡਾ ਹੈ ਕਿ ਇੱਥੇ ਸੀਨ ਸਾਹਮਣੇ ਆਇਆ। ਕੀ ਆਇਆ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਿਆਰੇ ਦਇਆ ਸਿੰਘ ਨੂੰ ਕਿਹਾ, ਪਿਆਰੇ ਧਰਮ ਸਿੰਘ ਭਾਈ ਮਾਨ ਸਿੰਘ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਜਾਣਾ ਹੈ, ਵੀ ਇਸ ਤਾਰੇ ਦੀ ਸੇਧ ਨਾਲ ਤੁਰੇ ਜਾਇਓ, ਤੇ ਸਾਧ ਸੰਗਤ ਆਪਾਂ ਜਾ ਕੇ ਮਿਲ ਪਾਵਾਂਗੇ। ਗੁਰੂ ਸਾਹਿਬ ਮਿਲੇ ਕਿ ਨਹੀਂ ਮਿਲੇ? ਮਿਲੇ ਹਨ ਨਾ, ਇਸ ਕਰਕੇ ਜੋ ਗੁਰੂ ਨੇ ਕੌਤਕ ਕੀਤੇ ਸਭ ਆਪਣੀ ਮਰਜ਼ੀ ਨਾਲ ਕੀਤੇ। ਸਤਿਗੁਰੂ ਉੱਥੇ ਕਹਿ ਹੇ ਪੀਰੇ ਹਿੰਦ ਰਬਦ, ਰਬਦ ਦਾ ਮਤਲਬ ਹੁੰਦਾ ਅਰਬੀ ਦਾ ਮਤਲਬ ਸੀ ਸਾਧ ਸੰਗਤ ਜੀ ਫਾਰਸੀ ਦਾ, ਵੀ ਪੀਰੇ ਹਿੰਦ ਚੱਲਿਆ ਜੇ ਹੁਣ, ਤਾੜੀ ਮਾਰੀ ਗੁਰੂ ਸਾਹਿਬ ਜੀ ਨੇ, ਤਾੜੀ ਸਾਹਿਬ ਗੁਰਦੁਆਰਾ ਉੱਥੇ ਬਣਿਆ ਸਾਧ ਚਮਕੌਰ ਗੜੀ ਤੋਂ ਥੋੜਾ ਜਿਹਾ ਅੱਗੇ ਜਾ ਕੇ, ਸਾਰੀਆਂ ਫੌਜਾਂ ਵਿੱਚ ਹਲਚਲ ਮਚ ਗਈ ਹੈ, ਤੇ ਉਧਰੋਂ ਅੰਦਰੋਂ ਚਮਕੌਰ ਦੀ ਗੜੀ ਤੋਂ ਗੁਰੂ ਦਾ ਖਾਲਸਾ ਜਕਾਰੇ ਛੱਡਣ ਲੱਗ ਪਿਆ, ਇਧਰੋਂ ਸਿੰਘ ਇਧਰਲੇ ਪਾਸਿਓਂ ਜਕਾਰੇ ਛੱਡਣ ਲੱਗ ਪਏ। ਫੌਜ ਨੇ ਸੋਚਿਆ ਪਤਾ ਨੀ ਕਿੰਨੇ ਕੁ ਸਿੰਘ ਜਿਹੜੇ ਆ ਸਾਡੇ ਤੇ ਚੜ੍ਹਾਈ ਕਰ ਗਏ। ਕਾਲੀ ਰਾਤ ਸੀ, ਕਾਲੀ ਬੋਲੀ ਰਾਤ ਸੀ ਸਾਧ ਸੰਗਤ ਜੀ, ਉਹਦੇ ਵਿੱਚ ਭਰਾ ਨੇ ਭਰਾ ਨੂੰ ਕਤਲ ਕਰ ਦਿੱਤਾ, ਪਿਓ ਨੇ ਪੁੱਤਰ ਨੂੰ ਕਤਲ ਕਰਤਾ, ਪੁੱਤਰ ਨੇ ਪਿਓ ਨੂੰ ਕਤਲ ਕਰਤਾ, ਆਪਸ ਵਿੱਚ ਤਲਵਾਰਾਂ ਚੱਲੀਆਂ। ਔਰ ਉਸ ਰਾਤ ਨੂੰ ਸਾਧ ਸੰਗਤ ਜੀ ਉਹਨਾਂ ਨੇ ਇਹ ਮੰਨਿਆ ਵੀ ਕਿਆਮਤ ਦੀ ਰਾਤ ਸੀ, ਐਸਾ ਸਾਡੇ ਤੇ ਕਹਿਰ ਟੁੱਟਿਆ। ਸਾਧ ਸੰਗਤ ਜੀ, ਸਤਿਗੁਰ ਕਲਗੀਧਰ ਪਿਤਾ ਉੱਥੋਂ ਨਿਕਲ ਗਏ, ਪਿਆਰੇ ਦਇਆ ਸਿੰਘ, ਪਿਆਰੇ ਧਰਮ ਸਿੰਘ, ਭਾਈ ਮਾਨ ਸਿੰਘ ਉੱਥੋਂ ਨਿਕਲ ਗਏ। ਤੋ ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਚੋਂ ਨਿਕਲੇ ਹਨ, ਨਿਕਲ ਕੇ ਸਾਧ ਸੰਗਤ ਜਿਸ ਤਰ੍ਹਾਂ ਅੱਗੇ ਜਾਣਗੇ, ਉਹ ਸਤਿਗੁਰ ਸੱਚੇ ਪਾਤਸ਼ਾਹ ਦਾ ਆਪਾਂ ਉਹ ਸਾਧ ਸੰਗਤ ਪ੍ਰਸੰਗ ਜਿਹੜਾ ਉਹ ਕੱਲ ਨੂੰ ਸਰਵਣ ਕਰਾਂਗੇ, ਤੇ ਕੱਲ ਨੂੰ ਦੂਸਰਾ ਸਤਿਗੁਰ ਰਹਿਮਤਾਂ ਕਰਨ ਤੇ ਸਤਿਗੁਰ ਸੱਚੇ ਪਾਤਸ਼ਾਹ ਪੂਰੇ ਜਿਸ ਤਰ੍ਹਾਂ ਸਾਧ ਸੰਗਤ ਸੂਰਜ ਪ੍ਰਕਾਸ਼ ਵਿੱਚ ਪ੍ਰਸੰਗ ਆਇਆ, ਤੇ ਜੇ ਸਾਧ ਸੰਗਤ ਯਤਨ ਹੋ ਸਕਿਆ ਤਾਂ ਉਹ ਜ਼ਰੂਰ ਕਰਾਂਗੇ, ਤੇ ਤੁਹਾਨੂੰ ਸਾਰਿਆਂ ਨੂੰ ਸਾਧ ਸੰਗਤ ਆਪਾਂ ਉਹ ਸਰਵਣ ਕਰਾਂਗੇ। ਜਿਸ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਹੈ, ਉਹ ਛੋਟੇ ਸਾਹਿਬਜ਼ਾਦਿਆਂ ਨੂੰ ਸਾਧ ਸਿੰਘ ਉਹਨਾਂ ਦਾ ਵਿਚਾਰ ਕਰਾਂਗੇ ਆਪਾਂ। ਤੋ ਇਹ ਆਪਾਂ ਅੱਜ ਤੇ ਸਾਧ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਦਾ ਸਨਿਮਰ ਜਿਹਾ ਪ੍ਰਸੰਗ ਕੀਤਾ ਹੈ ਤੇ ਜੋ ਜੋ ਉਹਨਾਂ ਨੇ ਕਾਰਨਾਮੇ ਕੀਤੇ ਆ ਉਹ ਸੂਰਜ ਪ੍ਰਕਾਸ਼ ਦੇ ਵਿੱਚ ਲਿਖਦਾ ਹੈ। ਜੇ ਕਿਤੇ ਆਪਾਂ ਉਹ ਸੁਣ ਲੈਂਦੇ ਤੇ ਸਾਧ ਸਿੰਘ ਨਕਸ਼ਾ ਸਾਹਮਣੇ ਆਣ ਕੇ ਖੜਾ ਹੋ ਜਾਣਾ ਸੀ। ਐਸੀ ਸਤਿਗੁਰ ਸੱਚੇ ਪਾਤਸ਼ਾਹ ਦੇ ਸੂਰਮਿਆਂ ਨੇ ਜੋ ਗੁਰੂ ਕਲਗੀਧਰ ਪਿਤਾ ਨੇ ਕਿਹਾ ਸਵਾ ਲਾਖ ਛੇ ਕਲੜਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕਹਿਆ ਤੇ ਸਵਾ ਸਵਾ ਲੱਖ ਨਾਲ ਇੱਕ ਸਿੰਘ ਲੜ ਕੇ ਸ਼ਹੀਦ ਹੋਇਆ ਤੇ ਇਹਨਾਂ ਸਿੰਘਾਂ ਦੇ ਕੋਲੋਂ ਗੁਰੂ ਸਾਹਿਬ ਨੇ ਆਪਣਾ ਬਚਨ ਪੂਰਾ ਕਰਵਾਇਆ। ਜਿਹੜਾ ਚਮਕੌਰ ਦੀ ਗੜੀ ਦੇ ਵਿੱਚ ਸਾਧ ਸੰਗਤ ਦੀ ਜੰਗ ਹੋਈ ਹੈ, ਬਹੁਤ ਭਿਆਨਕ ਜੰਗ ਹੋਈ ਹੈ, ਔਰ ਇਹਨਾਂ ਨੇ ਸਾਧ ਸੰਗਤ ਗੁਰੂ ਸਾਹਿਬ ਨੇ ਉਸ ਜੰਗ ਦਾ ਜਫਰਨਾਮੇ ਦੇ ਵਿੱਚ ਵੀ ਸਾਧ ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਔਰੰਗਜ਼ੇਬ ਨੂੰ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਤੇਰੇ ਫੌਜ ਸਾਡੇ ਦੇ ਉੱਤੇ ਟੁੱਟ ਕੇ ਪੈ ਗਈ। ਅੱਠ ਅੱਠ ਮਹੀਨਿਆਂ ਦੇ ਜਿਹੜੇ ਸਿੰਘ ਸਨ ਭੁੱਖੇ ਸਨ ਸਾਧ ਸੰਗਤ ਜੀ, ਸਰੀਰ ਉੱਤੇ ਹੱਡੀਆਂ ਦੀ ਮੋਠੀ ਰਹਿ ਗਈ ਸੀ, ਮਾਸ ਸਾਰਾ ਚਰਬੀ ਸਾਰੀ ਢਲ ਗਈ ਸੀ ਗੁਰਸਿੱਖਾਂ ਦੀ, ਤੇ ਏਦਾਂ ਜੰਗ ਕੀਤੀ ਹੈ ਸਾਧ ਸੰਗਤ ਜੀ। ਗੁਰੂ ਦਾ ਖਾਲਸਾ ਵੀ ਅੱਗੋਂ ਏਦਾਂ ਪੈ ਭੁੱਖੀਆਂ ਸ਼ੇਰਾਂ ਵਾਂਗੂ, ਇਸ ਤਰ੍ਹਾਂ ਸਤਿਗੁਰ ਦੇ ਗੁਰਮੁਖਾਂ ਪਿਆਰਿਆਂ ਨੇ ਇਹੋ ਜਿਹਾ ਯੁੱਧ ਕੀਤਾ ਕਿਉਂਕਿ ਪੰਥ ਪ੍ਰਸਤ ਸਨ, ਕੋਈ ਮਤਲਬ ਪ੍ਰਸਤ ਨਹੀਂ ਸੀ। ਇਸ ਕਰਕੇ ਹੁਣ ਵੇਖ ਲਈਏ ਦੁਨੀਆਂ ਸਾਰੀ ਮਤਲਬ ਪ੍ਰਸਤ ਤੁਰੀ ਫਿਰਦੀ ਹੈ, ਕੋਈ ਨਾ ਪੰਥ ਪ੍ਰਸਤ ਹੈ ਨਾ ਕੌਮ ਪ੍ਰਸਤ ਹੈ। ਜੇ ਕੌਮ ਪ੍ਰਸਤ ਹੋ ਜਾਈਏ ਪੰਥ ਪ੍ਰਸਤ ਹੋਈਏ ਤੇ ਫਿਰ ਸਾਡੇ ਪਰਿਵਾਰ ਪਿੱਛੇ ਰਹਿ ਜਾਂਦਾ ਹੈ, ਤੇ ਜੇ ਅਸੀਂ ਪੰਥ ਪ੍ਰਸਤ ਨਹੀਂ ਹੈ ਮਤਲਬ ਪ੍ਰਸਤ ਹੈ ਤੇ ਸਾਡਾ ਮੁੱਖ ਪਰਿਵਾਰ ਤੌਰ ਤੇ ਆ ਜਾਂਦਾ ਹੈ ਕਿ ਅਸੀਂ ਆਪਣੇ ਦੁਨਿਆਵੀ ਔਰ ਨਿੱਜੀ ਕਾਰਜ ਹੀ ਕਰਦੇ ਹਾਂ, ਗੁਰੂ ਦੇ ਪੰਥ ਵਾਸਤੇ ਕਾਰਜ ਨਹੀਂ ਕਰਦੇ। ਇਸ ਕਰਕੇ ਗੁਰਮੁਖੋ ਗੁਰੂ ਦੇ ਪੰਥ ਦੇ ਗੁਰੂ ਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਆ ਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਾਂਗੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਸਿੰਘ ਬਣ ਸਕਦੇ ਹਾਂ। ਇਸ ਕਰਕੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਜ਼ਰੂਰ ਛਕਣਾ ਹੈ। ਜਨਵਰੀ ਦੇ ਵਿੱਚ ਸਾਧ ਸਿੰਘ ਸ਼ਾਇਦ 12 ਜਨਵਰੀ ਨੂੰ ਅੰਮ੍ਰਿਤ ਸੰਚਾਰ ਹੋ ਰਿਹਾ ਹੈ ਗੁਰੂ ਦੇ ਪਿਆਰਿਓ, ਗੁਰੂ ਦੇ ਸੂਰਮੇ ਯੋਧਿਆਂ ਦੇ ਆਪਾਂ ਸਾਖੀਆਂ ਸੁਣ ਰਹੇ ਹਾਂ, ਜਿਹੜੀ ਬਿਲਕੁਲ ਰੀਅਲ ਟਰੁੱਥ ਹੈ, ਜਿਹੜਾ ਸਚਿਆਈ ਹੈ, ਜਿਹੜਾ ਗੁਰੂ ਦੇ ਖਾਲਸੇ ਨੇ ਅੰਮ੍ਰਿਤ ਧਾਰੀਆਂ ਨੇ ਜੋ ਕਾਰਜ ਕੀਤੇ ਹੈ ਦੁਨੀਆਂ ਦੇ ਤਖ਼ਤੇ ਤੇ ਕੋਈ ਹੋਰ ਨਹੀਂ ਕਰ ਸਕਿਆ। ਜਿਸ ਤਰ੍ਹਾਂ ਸਾਧ ਸਿੰਘ ਨਿਆਰਾ ਪੰਥ ਗੁਰੂ ਨੇ ਸਾਜਿਆ, ਜਿਸ ਤਰ੍ਹਾਂ ਨਿਆਰੀਏ ਪੰਥ ਗੁਰੂ ਦੇ ਕੁਰਬਾਨੀਆਂ ਕੀਤੀਆਂ, ਤੇ ਇਸ ਤਰ੍ਹਾਂ ਸਾਧ ਸਿੰਘ ਅਸੀਂ ਵੀ ਗੁਰੂ ਦੇ ਪੰਥ ਵਿੱਚ ਰਲ ਜਾਈਏ। ਕਿੰਨਾ ਚਿਰ ਤੱਕ ਬਦਾਵਾ ਦਿੱਤਾ ਹੈ ਆਪਾਂ, ਕਿੰਨਾ ਚਿਰ ਤੱਕ ਉਹ ਬਦਾਵਾ ਜਿਹੜਾ ਦੇਈ ਛੱਡਣਾ ਹੈ, ਗੁਰੂ ਦਾ ਬਦਾਵਾ ਪੜਵਾਉਣਾ ਨਹੀਂ ਹੈ। ਤੇ ਇਹ ਜਿਹੜੇ ਬਦਾਵੇ ਦਾ ਬਚਨ ਹੋਇਆ ਇਹ ਸਾਧ ਸੰਗਤ ਜੀ ਮੁਕਤਸਰ ਦੇ ਲਾਗੇ ਰਾਮੇਆਣਾ ਪਿੰਡ ਹੈ, ਉਸ ਜਗ੍ਹਾ ਤੇ ਮਾਝੇ ਦੀਆਂ ਪੰਚਾਇਤਾਂ ਗਈਆਂ ਸਨ ਤੇ ਕਈ ਜਿਹੜੇ ਚੌਧਰੀ ਸਨ ਉਸ ਵੇਲੇ ਜਿੱਦਾਂ ਸਰਕਾਰੀ ਹੁੰਦੇ ਆ, ਉਹਨਾਂ ਨੇ ਆਖਿਆ ਮਹਾਰਾਜ ਤੁਹਾਡੀ ਸੁਲਾਹ ਕਰਾ ਦਿੰਦੇ ਹਾਂ, ਬੜਾ ਕੁਛ ਕਹਿੰਦੇ ਰਹੇ ਮਹਾਰਾਜ ਜੀ ਇਸ ਤਰ੍ਹਾਂ ਆ ਇੰਨੇ ਦੁੱਖ ਨਾਲ ਝੱਲਣੇ ਪੈਂਦੇ, ਤੇ ਗੁਰੂ ਸਾਹਿਬ ਕੁਝ ਚਿਰ ਸੁਣਦੇ ਰਹੇ ਤੇ ਫਿਰ ਮੁੜ ਕੇ ਆਖਿਆ ਭਾਈ ਤੁਸੀਂ ਸਿੱਖ ਜੋ ਗੁਰੂ ਨੂੰ ਏਦਾਂ ਨਹੀਂ ਕਹੀਦਾ। ਉਹਨੇ ਆਖਿਆ ਮਹਾਰਾਜ ਜੀ ਅਸੀਂ ਬੇਨਤੀ ਕਰਦੇ ਹਾਂ, ਤਾਂ ਗੁਰੂ ਸਾਹਿਬ ਨੇ ਉੱਥੇ ਗੁੱਸੇ 'ਚ ਆਣ ਕੇ ਬਚਨ ਕਿਹਾ ਸੀ, ਕਹਿੰਦੇ ਭਾਈ ਉਦੋਂ ਤੁਸੀਂ ਕਿੱਥੇ ਸੀ ਵੱਡੇ ਆਪਣੇ ਸੁਲਾਹ ਕਰਾਉਣ ਵਾਲੇ ਜਦੋਂ ਸਾਡਾ ਪਿਤਾ ਜੀ ਸ਼ਹੀਦ ਹੋਏ, ਉਦੋਂ ਤੁਸੀਂ ਕਿੱਥੇ ਸੀ ਇਸੇ ਤਰ੍ਹਾਂ ਸੁਲਾਹ ਕਰਾਉਣ, 8 ਮਹੀਨੇ ਆਨੰਦਪੁਰ ਸਾਹਿਬ 'ਚ ਘੇਰੇ ਰਹੇ ਹਾਂ, ਉਦੋਂ ਕਿੱਥੇ ਸੀ ਤੁਸੀਂ ਜਦੋਂ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਦੇ ਨਾਲ ਗੁਰੂ ਦੇ ਖਾਲਸੇ ਨੇ ਮੁਕਾਬਲਾ ਕੀਤਾ, ਉਦੋਂ ਤੁਸੀਂ ਕਿੱਥੇ ਸੀ ਏਡੇ ਵੱਡੇ ਆਪਣੇ ਸੂਰਮੇ ਜਦੋਂ ਛੋਟੇ ਸਾਹਿਬਜ਼ਾਦੇ ਵੀ ਸ਼ਹੀਦ ਹੋ ਗਏ। ਤੇ ਉਸ ਵਕਤ ਫਿਰ ਉਹਨਾਂ ਨੇ ਕਹਿ ਦਿੱਤਾ ਮਹਾਰਾਜ ਸਾਡੀ ਤੇ ਨਿਭਣੀ ਨੇ, ਤਾਂ ਗੁਰੂ ਕੁਲਗੀਧਰ ਪਿਤਾ ਨੇ ਆਖਿਆ ਜੇ ਨਿਭਣੀ ਨੇ ਤੇ ਇੱਥੇ ਲਿਖ ਦੋ ਤੂੰ ਸਾਡਾ ਗੁਰੂ ਨੇ ਅਸੀਂ ਤੇਰੇ ਸਿੱਖ ਨੇ। ਜਦੋਂ ਉੱਥੇ ਲਿਖਿਆ ਭਾਈ ਮਾਂ ਸਿੰਘ ਜਦੋਂ ਆਇਆ ਸੀ ਸਾਧ ਸੰਗਤ ਜੀ, ਕੁਝ ਸਿੱਖ ਸਰਸਾ ਦੇ ਵਿੱਚ ਰੁੜਦੇ ਅੱਗੇ ਜਾ ਕੇ ਦੂਰ ਜਾ ਕੇ ਕਿਨਾਰੇ ਤੇ ਲੱਗੇ ਸਨ, ਇਸ ਕਰਕੇ ਸਾਧ ਸੰਗਤ ਜੀ ਉਹ ਵੀ ਵਿਛੜ ਗਏ ਤੇ ਇਧਰੋਂ ਫੌਜਾਂ ਆ ਗਈਆਂ ਬਾਹਰ ਦੇ ਬਾਹਰ ਹੀ ਨਿਕਲ ਗਏ, ਕੁਝ ਇੱਥੇ ਇੱਦਾਂ ਆਏ ਸਨ। ਤੇ ਜਦੋਂ ਭਾਈ ਮਾਂ ਸਿੰਘ ਨੇ ਸੋਚਿਆ ਵੀ ਮੈਂ ਤਾਂ ਗੁਰੂ ਸਾਹਿਬ ਦੇ ਚਰਨਾਂ 'ਚ ਆਇਆ ਲੈ ਕੇ ਇਹਨਾਂ ਨੂੰ, ਪਰ ਇਹਨਾਂ ਨੇ ਤਾਂ ਉਲਟ ਗੱਲ ਹੀ ਕਰ ਦਿੱਤੀ ਹੈ। ਭਾਈ ਮਾਂ ਸਿੰਘ ਦੇ ਪਿਤਾ ਭਾਈ ਰਾਏ ਸਿੰਘ ਨੇ ਉਹਨੇ ਵੀ ਦਸਤਖਤ ਹੈ ਉੱਥੇ ਸਾਧ ਸੰਗਤ ਜੀ, ਬੀਬੀ ਭਾਗ ਕੌਰ ਦੇ ਪਿਤਾ ਦੇ ਵੀ ਦਸਤਖਤ ਹੈ, ਆਪਣੇ ਭਾਗ ਸਿੰਘ ਵਡਭਾਗ ਸਿੰਘ ਭਰਾ ਨਿਧਾਨ ਸਿੰਘ ਪਤੀ ਉਹਨੂੰ ਵੀ ਨਾਲ ਲੈ ਕੇ ਆਈ ਸੀ। ਉੱਥੇ ਜਦੋਂ ਇਹ ਪੜਵਾਇਆ ਗਿਆ ਬਦਾਵਾ ਜਿਹੜਾ ਲਿਖਿਆ ਗਿਆ ਉਹ ਸੁਬਾ ਲਿਖਿਆ ਗਿਆ ਤੇ ਭਾਈ ਮਾਂ ਸਿੰਘ ਨੇ ਆਖਿਆ ਇਹ 300 ਦਾ ਜਥਾ ਸੀ, ਉਹਦੇ ਚੋਂ ਕਿਹਾ ਭਾਈ ਆ ਜਾਓ ਜਿਨ੍ਹਾਂ ਨੂੰ ਘਰ ਵਾਲੀਆਂ ਪਿਆਰੀਆਂ ਨੇ, ਜਿਨ੍ਹਾਂ ਨੂੰ ਬੱਚੇ ਪਿਆਰੇ ਨੇ, ਜਿਨ੍ਹਾਂ ਨੂੰ ਕੇਵਲ ਤੇ ਕੇਵਲ ਸਿੱਖੀ ਪਿਆਰੀ ਹੈ, ਆਓ ਗੁਰੂ ਦੇ ਸੂਰਮੇ ਟੁੱਟੀਆਂ ਗੰਢਾ ਲਈਏ। ਫਿਰ ਉਹ 40 ਸਿੰਘ ਨਿਤਰੇ ਸਨ ਤੇ ਜਿਹਦੇ ਚੋਂ ਮਾਤਾ ਭਾਗ ਕੌਰ ਸੁਬਾ ਸਾਧ ਸੰਗਤ ਜੀ, ਮਾਤਾ ਭਾਗ ਕੌਰ ਦਾ ਜਿਹੜਾ ਭਰਾ ਘਰ ਵਾਲਾ ਸੀ ਭਾਈ ਨਿਧਾਨ ਸਿੰਘ ਤੇ ਉਹਨਾਂ ਦਾ ਭਰਾ ਵਡਭਾਗ ਸਿੰਘ, ਇਹ ਸਾਰੇ ਨਿਤਰ ਕੇ ਸਾਧ ਸੰਗਤ ਜੀ ਲੀਕ ਟੱਪ ਕੇ ਪਾਰ ਬਾਗ ਹੈ ਭਾਈ ਮਾਹ ਸਿੰਘ ਦੀ ਕਮਾਨ ਦੇ ਥੱਲੇ, ਉੱਥੇ ਉਹਨਾਂ ਨੇ ਡੇਰੇ ਲਾ ਲਏ ਖਦਰਾਣੇ ਦੀ ਢਾਬ ਤੇ। ਫਿਰ ਜਦੋਂ ਵਜ਼ੀਰ ਖਾਂ ਨੇ ਜਿਹੜਾ ਸਾਧ ਸਿੰਘ ਜੀ ਦਸਤਾ ਫੌਜ ਦਾ ਭੇਜਿਆ ਸੀ ਉਸ ਦਸਤੇ ਨਾਲ ਜੰਗ ਹੋਈ ਹੈ, ਉੱਥੇ ਫਿਰ 40 ਦੇ 40 ਸਿੰਘ ਸ਼ਹੀਦ ਹੋ ਗਏ, ਜਿਹਨਾਂ 40 ਸਿੰਘਾਂ ਚੋਂ 39 ਸਿੰਘ ਭਾਈ ਮਾਹ ਸਿੰਘ ਅਜੇ ਸਹਿਗਦਾ ਸੀ। ਪਰ 40 ਸਿੰਘਾਂ ਦੀਆਂ ਆਤਮਾਵਾਂ ਜਿਹੜੀਆਂ ਸਨ ਉਹ ਸੱਚਖੰਡ ਦੇ ਦਰਵਾਜ਼ੇ ਬੰਦ ਸਨ, ਨਰਕਾਂ ਨੂੰ ਉਹ ਜਾ ਨਹੀਂ ਸੀ ਸਕਦੇ, ਗੁਰੂ ਗੋਬਿੰਦ ਸਿੰਘ ਦੇ ਸਿੰਘ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਉਹ ਇਸ ਵੇਲੇ ਬਦਾਵਾ ਲੈ ਕੇ ਇਸ ਕਰਕੇ ਸੱਚਖੰਡ ਦੇ ਦਰਵਾਜ਼ੇ ਬੰਦ ਸਨ। ਭਾਈ ਮਾਹ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਸਾਡੀਆਂ ਟੁੱਟੀਆਂ ਗੰਢਾਲਾ, ਤੇ ਉਸ ਵਕਤ ਭਾਈ ਮਾਹ ਸਿੰਘ ਸਹਿਗਦਾ ਸੀ, ਗੁਰੂ ਗੋਬਿੰਦ ਸਿੰਘ ਟਿੱਬੀ ਸਾਹਿਬ ਵਾਲੇ ਗੁਰਦੁਆਰੇ ਦੀ ਜਿੱਥੇ ਥੜਾ ਬਹੁਤ ਵੱਡਾ ਟਿੱਬਾ ਸੀ ਉੱਥੋਂ ਕਿਤੇ ਕਿਤੇ ਇੱਕ ਤੁੱਕਾ ਤੀਰ ਛੱਡ ਦਿਆ ਕਰਦੇ। ਜੰਗ ਵੇਖ ਕੇ ਗੁਰੂ ਸਾਹਿਬ ਨਿਹਾਲ ਹੋਏ, ਐਸੇ ਗੁਰੂ ਦੇ ਸਿੰਘਾਂ ਦੇ ਸਾਧ ਸਿੰਘ ਗੁਰੂ ਸਾਹਿਬ ਕਲਗੀਧਰ ਪਿਤਾ ਖੁਸ਼ ਹੋਏ ਉਹਨਾਂ 40 ਸਿੰਘਾਂ ਦੇ, ਜਿੰਨੇ ਸਿੰਘ ਨੇ ਛਾਤੀ 'ਚ ਜਿੰਨੇ ਜ਼ਖਮ ਖਾਧੇ ਉਹਨਾਂ ਆਖਿਆ ਮੇਰਾ 5,000 ਹੀ, ਆ ਮੇਰਾ 10,000 ਹੀ, ਆ ਮੇਰਾ 20,000 ਹੀ। ਜਦੋਂ ਮਾਹ ਸਿੰਘ ਸਾਹਿਬ ਦੇ ਕੋਲ ਆਏ ਰੁਮਾਲ ਨਾਲ ਉਹਦਾ ਮੁੱਖ ਪੂੰਝਿਆ, ਮੂੰਹ ਦੇ ਵਿੱਚ ਜਲ ਪਾਇਆ, ਜਦੋਂ ਉਹ ਆਪਣੇ ਪੱਟ ਦੇ ਉੱਤੇ ਉਹਦਾ ਸਿਰ ਰੱਖਿਆ, ਕੈਸਾ ਭਾਗਾਂ ਵਾਲਾ ਭਾਈ ਮਾਹ ਸਿੰਘ ਗੁਰੂ ਦੀ ਗੋਦ ਦੇ ਵਿੱਚ ਸਿਰ ਰੱਖਿਆ ਉਹਨੇ, ਜਦੋਂ ਰੱਖਿਆ ਤੇ ਕਹਿੰਦੇ ਮਾਹ ਸਿੰਘ ਦੁਨੀਆਂ ਦਾ ਰਾਜ ਦੇ ਦੇਵਾਂ। ਨਹੀਂ ਮਹਾਰਾਜ, ਨਾਸ਼ਵੰਤ ਹੈ, ਜੋ ਮੰਗਦਾ ਉਮਰ ਵੱਡੀ ਕਰਦਾ ਨਹੀਂ, ਆਖਰ ਮਰੂੰਗਾ। ਤਾਂ ਉਸ ਵਕਤ ਕਿਹਾ ਮਹਾਰਾਜ, ਸੱਚੇ ਪਾਤਸ਼ਾਹ ਨੇ ਕਿਹਾ ਕੀ ਚਾਹੀਦਾ ਮਾਹ ਸਿੰਘ? ਮਹਾਰਾਜ ਤਰੁੱਠੇ ਜੋ ਤੇ ਜਿਹੜਾ ਬਦਾਵਾ ਲਿਖਿਆ ਹੈ ਬਦਾਵਾ ਪਾੜ ਦੋ। ਤਾਂ ਉਸ ਵਕਤ ਗੁਰੂ ਕਲਗੀਧਰ ਪਿਤਾ ਨੇ ਕਮਰ ਕੱਸੇ ਚੋਂ ਖੋਲ ਕੇ ਪੁਰਜਾ ਪੁਰਜਾ ਕਰਕੇ ਉਡਾ ਦਿੱਤਾ ਤੇ ਕਹਿੰਦੇ ਅੱਜ ਤੂੰ ਬਦਾਵਾ ਪਾੜਤਾ ਮਾਹ ਸਿੰਘ, ਤੂੰ ਇਹ ਮਾਝੇ ਦੀ ਟੁੱਟੀ ਸਿੱਖੀ ਗੰਢ ਦਿੱਤੀ ਹੋ। ਤੋ ਸਾਧ ਸੰਗਤ, ਐਸੀ ਗੁਰੂ ਸਾਹਿਬ ਦੀ ਕਿਰਪਾ ਹੋਈ, ਭਾਈ ਮਾਹ ਸਿੰਘ ਦਾ ਭੌਰ ਵੀ ਉਡਾਰੀ ਮਾਰ ਗਿਆ, ਫਿਰ 40 ਸਿੰਘਾਂ ਨੂੰ ਸੱਚਖੰਡ ਦੇ ਵਿੱਚ ਜਗ੍ਹਾ ਮਿਲੀ ਸੀ ਜੇ ਗੁਰੂ ਵਾਲੇ ਬਣੇ ਸਨ ਤਾਂ। ਤੇ ਆਪਾਂ ਵੇਖ ਲਈਏ ਕਿੰਨਾ ਕੁ ਚਿਰ ਬਦਾਵਾ ਤਾਂ ਪਾੜ ਕੇ ਬਦਾਵਾ ਸਾਧ ਸੰਗਤ ਕਦੇ ਪੜਾਉਣਾ ਵੀ ਹੈ ਕਿ ਬਦਾਵਾ ਹੀ ਦਿੱਤਾ ਹੋਇਆ ਉਹ ਪੜਾ ਲਈਏ? ਜੇ ਬਦਾਵਾ ਪੜਾਵਾਂਗੇ ਤਾਂ ਗੁਰੂ ਦੇ ਸਿੱਖ ਬਣ ਸਕਾਂਗੇ। ਦੂਸਰੀ ਇੱਕ ਗੱਲ, ਬਾਰ ਬਾਰ ਦਾਸ ਕਹਿੰਦਾ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਉਹ ਸਿੱਖ ਬਣਦਾ ਸੀ ਜਿਹੜਾ ਚਰਨ ਪੌੜ ਲੈਂਦਾ ਸੀ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਉਹ ਸਿੰਘ ਬਣਦਾ ਹੈ ਜਿਹੜਾ ਗੁਰੂ ਦਾ ਅੰਮ੍ਰਿਤ ਛਕ ਲੈਂਦਾ, ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣਦਾ ਹੈ, ਗੁਰੂ ਗ੍ਰੰਥ ਸਾਹਿਬ ਦਾ ਸਿੰਘ ਬਣਦਾ ਹੈ। ਤੇ ਵੇਖ ਲਓ, ਨਾ ਤੇ ਚਰਨ ਪੌੜ ਦਾ ਸਮਾਂ ਜੇ ਉਹ ਤੇ ਖਤਮ ਹੋ ਗਈ, ਗੁਰੂ ਸਾਹਿਬ ਨੇ ਗਾਗਰ 'ਚ ਪਾ ਕੇ ਸੀਲ ਲਵਾ ਕੇ ਸਤਿਜ ਉਤਾਰ ਦਿੱਤੀ ਸੀ, ਹੁਣ ਚਰਨ ਪੌੜ ਤੁਸੀਂ ਲਈ ਨਹੀਂ, ਅੰਮ੍ਰਿਤ ਦੇ ਲਾਗੇ ਆਉਂਦੇ ਨਹੀਂ ਤੇ ਸਿੱਖ ਕਿੱਥੋਂ? ਸੱਚੀ ਜੀ ਗੱਲ ਆ, ਕੌੜੀ ਬੜੀ ਲੱਗੇਗੀ, ਸਿੱਖ ਕਿੱਥੋਂ ਅਖਵਾਉਂਦੇ ਆਪਾਂ ਸਾਧ? ਇਸ ਕਰਕੇ ਗੁਰਮੁਖੋ, ਗੁਰੂ ਦੀ ਸਿੱਖੀ ਦੇ ਵਿੱਚ ਆਈਏ, ਕਿਉਂਕਿ ਅੰਮ੍ਰਿਤ ਛਕਿਆ ਹੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਸਕਦੇ। ਜਿਹੜਾ ਬੇਅੰਮ੍ਰਿਤੀ ਉਹ ਅੰਮ੍ਰਿਤ ਛਕੋ, ਦਾੜਾ ਕੇਸ ਨਹੀਂ ਰੱਖਿਆ ਉਹ ਦਾੜਾ ਕੇਸ ਰੱਖੋ, ਗੁਰੂ ਦੀ ਸਿੱਖੀ ਪਿਆਰੀ ਪਿਆਰੀ ਨੂੰ ਨਾ ਤਲਾਂਜਲੀ ਦਈਏ, ਨਾ ਬਦਾਵੇ ਲਿਖਾਈਏ, ਬਦਾਵਾ ਪੜਵਾ ਲਈਏ। ਜੇ ਪੜਵਾਵਾਂਗੇ ਤਾਂ ਸਾਧ ਦਰਗਾਹ ਦੇ ਵਿੱਚ ਸਾਡਾ ਛੁਟਕਾਰਾ ਹੋਵੇਗਾ, ਨਹੀਂ ਤੇ ਇਸੇ ਤਰ੍ਹਾਂ ਰੁਲਦੇ ਰਵਾਂਗੇ। ਮਹਾਰਾਜ ਨੇ ਕਹਿ ਦਿੱਤਾ, ਜਬਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ, ਜਾਵੇ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਮਹਾਰਾਜ ਕਹਿੰਦੇ ਮੈਂ ਨੀ ਇਹਦੀ ਪ੍ਰਤੀਤ ਕਰਾਂਗਾ ਜੇ ਬਾਹਮਣਾਂ ਦੀ ਰੀਤੀ ਫੜ ਲਈ ਹੈ। ਤੇ ਬਾਹਮਣਾਂ ਦੇ ਘਰ ਜਨਮ ਲੈ ਕੇ ਕਹਿੰਦੇ ਅਸੀਂ ਬਾਹਮਣ ਆ, ਬ੍ਰਾਹਮਣ ਆ, ਸਿੱਖ ਸਿੱਖਾਂ ਦੇ ਘਰ ਜਨਮ ਲੈ ਕੇ ਸਿੱਖੀ ਸਰੂਪ ਨੇ ਦਿਖਦੇ ਸਿੱਖ, ਇਹ ਬਾਹਮਣ ਵਾਲੀ ਰੀਤੀ ਜੇ। ਸੋ ਇਸ ਬ੍ਰਾਹਮਣ ਰੀਤੀ ਨੂੰ ਤਿਆਗ ਕੇ ਗੁਰੂ ਕਲਗੀਧਰ ਪਿਤਾ ਦੇ ਪੁੱਤਰ ਪੁੱਤਰੀਆਂ ਬਣ ਕੇ, ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਸਿੰਘ ਬਣ ਕੇ, ਤੇ ਅਸਾਦ ਸਿੰਘ ਲੋਕ ਸੁਖੀ ਪ੍ਰਲੋਕ ਸਹੇਲੇ, ਦੁਨੀਆਦਾਰੀ ਤੇ ਕੰਮ ਹੱਥਾਂ ਨਾਲ ਕਰਨਾ, ਤੇ ਚਿੱਤ ਜਿਹੜਾ ਪਰਮਾਤਮਾ ਨਾਲ ਜੋੜ ਕੇ ਰੱਖਣਾ। ਤੇ ਸਾਧ ਸਿੰਘ ਦਾੜਾ ਨਾ ਤੇ ਦਾੜਾ ਰੁਕਾਵਟ ਪਾਉਂਦਾ, ਨਾ ਕੇਸ ਹੀ ਰੁਕਾਵਟ ਪਾਉਂਦੇ ਕਿਸੇ ਚੀਜ਼ ਦੇ ਵਿੱਚ। ਸੋ ਇਸ ਕਰਕੇ ਗੁਰਮੁਖੋ, ਗੁਰੂ ਦੀ ਪਿਆਰੀ ਪਿਆਰੀ ਸਿੱਖੀ ਨਿਭਾਈਏ, ਗੁਰੂ ਦੀ ਪਿਆਰੀ ਪਿਆਰੀ ਸਿੱਖੀ ਦੀ ਕਾਮਯਾਬੀ ਸਤਿਗੁਰੂ ਦੀ ਰਹਿਮਤ ਬਖਸ਼ਿਸ਼ ਪਾਤਰ ਗੁਰੂ ਕਲਗੀਧਰ ਪਿਤਾ ਨੇ ਇਹ ਬਖਸ਼ਿਸ਼ ਕੀਤੀ ਹੈ। ਪਿਤਾ ਜੀ ਨੂੰ ਸ਼ਹੀਦ ਕਰਵਾਇਆ, ਛੋਟੇ ਸਾਹਿਬਜ਼ਾਦੇ ਸ਼ਹੀਦ ਕਰਵਾਏ, ਤੇ 5 ਪੁੱਤ ਭੂਆ ਦੇ ਪੁੱਤਰ ਸਾਧ ਸੰਗਤ, ਬੀਬੀ ਵੀਰੋ ਗੁਰੂ ਹਰਗੋਬਿੰਦ ਸਾਹਿਬ ਦੀ ਪੁੱਤਰੀ, ਗੁਰੂ ਗੋਬਿੰਦ ਸਿੰਘ ਦੇ ਭੂਆ ਦੇ ਪੁੱਤਰ ਜਿਹੜੇ ਸਾਧ ਸੰਗਤ ਕਲਗੀਧਰ ਪਿਤਾ ਨੇ, ਉਹ 5 ਭਰਾ ਸ਼ਹੀਦ ਕਰਵਾਏ। ਤੇ ਸਾਧ ਸੰਗਤ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਕੁਝ ਵਾਰ ਕੇ ਕਹਿਤਾ, ਪੰਥ ਵਸੇ ਮੈਂ ਉਜੜਾ, ਮਨ ਚਾਹੋ ਹਨੇਰਾ, ਉਹ ਇਹੋ ਜਿਹਾ ਗੁਰੂ ਲੱਭੇਗਾ? ਇਹੋ ਜਿਹੇ ਗੁਰੂ ਨੂੰ ਛੱਡ ਕੇ ਕਿੱਧਰ ਤੁਰੇ ਫਿਰਦੇ ਆਪਾਂ? ਸੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿੰਘ ਸਿੰਘਣੀਆਂ ਬਣੀਏ, ਸਤਿਗੁਰ ਕਲਗੀਧਰ ਪਿਤਾ ਦਾ ਦਿੱਤਾ ਹੋਇਆ ਅੰਮ੍ਰਿਤ ਪਾਨ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣੀਏ। ਸੋ ਐਸੀ ਬੇਨਤੀ ਸਾਧ ਸੰਗਤ ਜੀ ਪ੍ਰਵਾਨ ਕਰਨੀ, ਸਤਿਗੁਰ ਗੁਰੂ ਕਲਗੀਧਰ ਪਿਤਾ, ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤਾਂ ਕਰਨ। ਸੋ ਸਾਧ ਸੰਗਤ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਦਾਸ ਕੋਲ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ ਕਰਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਗਤ ਬਖਸ਼ਣ ਆਰੇ ਬਖਸ਼ ਲੈਣਾ ਜੀ। ਦੇਹੋ ਸੱਜਣ ਸੀਸੜੀਆ ਜਿਉਂ ਹੋਵੇ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਉਹ ਆਇਆ ਸਹਿਜ ਛੇਤੀ ਮਨ ਵਜੀਆ।